निरंजन है गुरु नानक हार के मूरत है जग आयो लोग सुनयो पर लोग सुनयो जिद लोग सुनयो सब दर्शन पायो संगत पायो तारण को गुरु नानक सारे पंथ चलायो सदा गुरु को बलिहारी खान सुनै उपमा गुर की गुर मूरत ध्यान हृदय महतारी वाहिगुरु श्री गुरु नानक साहिब सेवक सरण गही दरबारी नंदौत बंदन अनुपवार सर्व कला समर्थ रखो प्रभु नानक दे हर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास उपजै शास्त्र खट पिंग किरण चढ़ जाए अंध लख बदरो सुन जो काल कृपा करे
सतनाम श्री वाहे गुरु जी सोरठ महला पंजवा कर तीजा चौपदे एक ओंकार सतगुर प्रसाद मिल पंचह नहीं सहसा चुकाया सिकदारह नह पति आया मिल पंचह नहीं सहसा चुकाया सिकदारह नह पति आया उमरावह अगे चेरा मिल राजन राम ने बेरा अब टूटन कतहु न जाई गोबिंद भेट गुर गोसाई रहाउ आया प्रभ दरबारा ता सगली मिटी पुकार लबद आपनी पाई ता कत आवै कत जाई सहसा च न्याय निबेरा ऊहा सम ठाकुर सम चेरा अंतर जामी जन बिन बोलत आप पछन सर्ब थान को राजा कह अनहद शब्द अगज तिस पह क्या चतराई मिल नानक आप गवाई सर्ब थान को राजा कह अनहद शब्द अगज तिस पह क्या चतराई मिल नानक आप गवाई
भगत वचन करण निदान दीना बंधु पत पावन जगत गुरु निरंजनी जोत धन धन साहिब श्री गुरु नानक देव जी महाराज धन धन साहिब श्री गुरु गोबिंद सिंह साहिब जी महाराज धन धन साहिब श्री गुरु ग्रंथ साहिब जी महाराज जी की कृपालता बख्शेदा सदका आप सारे माई भाई सतगुरु जी के पावन पवित्र सचखंड दरबार की हाजिरी करते हुए बड़े प्यार सत्कार के साथ ਗਿਆਨੀ ਸਿੰਘ ਸੰਗੀ ਤੋਂ ਸਤਿਗੁਰੂ ਜੀ ਦੀ ਮਰਤਮਈ ਬਾਣੀ ਦੀ ਜੋ ਲੜੀਵਾਰ ਵਿਆਖਿਆ ਇਸ ਸਥਾਨ 'ਤੇ ਚੱਲ ਰਹੀ ਹੈ, ਸਰਵਣ ਕਰ ਰਹੇ ਸੀ, ਦ੍ਰਿਸ਼ਟਾਂਤ ਦੇ ਰਹੇ ਸਨ ਜਿਸ ਤਰ੍ਹਾਂ ਨਦੀ ਕਿਨਾਰੇ ਕੋਈ ਇਨਸਾਨ ਹੈ, ਜਦੋਂ ਨਦੀ ਵਿੱਚ ਬਾੜ ਹੁੰਦੀ ਹੈ ਕਿ ਉਹ ਨਦੀ ਬੁਰਦ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਜਾਂ ਪ੍ਰਕਿਰਤੀ ਨੇ ਜਿੰਨੀ ਵੀ ਰਚਨਾ ਕੀਤੀ ਹੈ ਇਹ ਸਦਾ ਸਥਿਰ ਰਹਿਣ ਵਾਲੀ ਨਹੀਂ। ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਉਸਾਰ, ਮੋਹਿ ਪੁੰਨੀ ਚਲਣਾ ਤੁਮ ਸੰਭਲ ਘਰ ਬਾਰ, ਕਿਆ ਤੂੰ ਰੱਤਾ ਬ੍ਰਿਤ ਸਿਉਂ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੈ ਜਿੰਦਗੀ ਆ ਸੋ ਪ੍ਰਭਦੋੜ। ਜਹਾਂਗੀਰ ਨੂੰ ਛੇਵੇਂ ਪਾਤਸ਼ਾਹ ਜੀ ਨੇ ਇਸ ਸ਼ਬਦ ਦੁਆਰਾ ਇਹ ਵਚਨ ਸਮਝਾਏ ਸੀ ਕਿ ਝੂਠੇ ਰਾਜ ਸਮਾਜ ਨੂੰ ਪਾ ਕੇ ਹੰਕਾਰ ਵਿੱਚ ਤੈਣ, ਕਿਸ ਤਰ੍ਹਾਂ ਵਿਰੋਧੀ ਦੀਆਂ ਗੱਲਾਂ ਸੁਣ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਰਾਜ ਦੇ ਪੈਸੇ ਵੀ ਲੁਟਾਏ ਹੈ, ਉਹਦੀ ਗਲਤੀ ਦਾ ਅਹਿਸਾਸ ਕਰਾਇਆ, ਫਿਰ ਉਸਨੇ ਸਤਿਗੁਰੂ ਜੀ ਦੇ ਅੱਗੇ ਮਾਫ਼ੀ ਮੰਗੀ ਅਤੇ ਦੋਸ਼ੀ ਫੜਾਏ। ਉਹਨਾਂ ਦੋਸ਼ੀਆਂ ਨੂੰ ਮਹਾਰਾਜ ਨੇ ਉਹਨਾਂ ਦੇ ਕਰਮਾਂ ਦਾ ਫਲ ਭੁਗਤਾਇਆ ਸੀ। ਇਸ ਕਰਕੇ ਸੰਸਾਰ ਜਿਹੜਾ ਹੈ ਇਹ ਸਦਾ ਰਹਿਣ ਵਾਲਾ ਨਹੀਂ। ਸਾਡੀ ਜਿਹੜੀ ਦੇਹ ਹੈ ਜਾਣ ਤੋਂ ਪਹਿਲਾਂ ਕਿੱਥੇ ਸੀ, ਮਰਨ ਤੋਂ ਬਾਅਦ ਕਿੱਥੇ ਹੋਵੇਗੀ। ਇਸੇ ਤਰ੍ਹਾਂ ਸਾਰੇ ਸਰੀਰਾਂ ਦੀ ਇਹੀ ਦਸ਼ਾ ਹੈ। ਐਸੀ ਵਿਚਾਰਧਾਰਾ ਚੱਲ ਰਹੀ ਸੀ, ਕੋਈ ਸਮਾਂ ਉਹ ਪ੍ਰਬੰਧਕਾਂ ਨੇ ਜਿਵੇਂ ਉਦਮ ਕੀਤਾ ਹੈ, ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਜ ਬੈਠੀਆਂ ਹਨ, ਸਾਰੀਆਂ ਸੰਗਤਾਂ ਰਸਮਾਂ ਦੀ ਪਵਿੱਤਰਤਾ ਲਈ ਬਚਦੇ ਬੋਲੋ
ਸਤਨਾਮ। ਮਹੱਲਾ ਪੰਜਵ ਘਰ ਤੀਜਾ ਚੌਪਦ
ਸੋਰਠ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਹੈ। ਘਰ ਤੀਜਾ ਤਿੰਨ ਤਾਲ ਵਿੱਚ ਇਹ ਸ਼ਬਦ ਰਾਗੀਆਂ ਨੂੰ ਪੜ੍ਹਨ ਦੀ ਆਗਿਆ ਹੈ ਅਤੇ ਚੌਪਦੇ ਚਾਰ ਪਦਾਂ ਦਾ ਇਹ ਸ਼ਬਦ ਹੋਏਗਾ। ਦੇ ਪਦਾ ਦੋ ਪਦੇ ਤੇ ਪਦੇ ਚਾਰ ਪਦੇ ਹੈ, ਪੰਜ ਪਦ ਵੀ ਆਇਆ, ਅਸ਼ਟਪਦੀ ਵੀ ਹੈ, ਅੱਠ ਪਦ ਵੀ। ਇੱਥੇ ਸ਼ਬਦ ਜਿਹੜਾ ਇਹਦੇ ਚਾਰ ਬੰਦ ਹੋਣਗੇ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮੇਸ਼ਰ ਇੱਕ ਹੈ ਔਰ ਓਅੰਕਾਰ ਪ੍ਰਕਾਸ਼ ਰੂਪ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ, ਉਸਦਾ ਅਨੁਭਵ ਪ੍ਰਾਪਤ ਹੁੰਦਾ ਹੈ।
ਮਿਲ ਪੰਚਹ ਨਹੀਂ ਸਹਸਾ ਚੁਕਾਇਆ।
ਪੰਜ ਜੋ ਸ੍ਰੇਸ਼ਟ ਮਹਾਂਪੁਰਖ ਹੈ ਉਹਨਾਂ ਨਾਲ ਮਿਲ ਕੇ ਜਿਹੜਾ ਪੰਜ ਪ੍ਰਕਾਰ ਦਾ ਪਰਮ ਹੈ, ਭੇਦ ਪਰਮ, ਕਰਤੱਤ ਪਰਮ, ਪੰਚਮ ਪਰਮ ਵਿਕਾਰ, ਬ੍ਰਹਮ ਪਿੱਤਰ ਜਗ ਸਤ ਹੈ, ਪੰਚਮ ਪਰਮ ਸੰਸਾਰ। ਇਹ ਜਿਹੜਾ ਪਰਮ ਹੈ ਸੰਸਾਰ ਹੈ, ਸੰਸਾਰ ਸੰਸਾਰ ਹੈ, ਭਾਈ ਗੁਰਦਾਸ ਜੀ ਦੱਸਦੇ ਆ ਸੰਸਾਰ ਸੰਸਿਆਂ ਨਾਲ ਹੀ ਭਰਿਆ ਹੋਇਆ, ਹਰ ਦੇ ਮਨ ਕੋਈ ਨਾ ਕੋਈ ਸੰਸਾ ਵਿਆਪ ਰਿਹਾ। ਪਰਮ ਕਰਕੇ ਹੀ ਸੰਸਾ ਜਿਵੇਂ ਹਨੇਰੇ ਵਿੱਚ ਰੱਸੀ ਪਈ ਹੈ ਅਤੇ ਉਹ ਦੂਰੋਂ ਸੱਪ ਦੀ ਭ੍ਰਾਂਤੀ ਹੁੰਦੀ ਹੈ, ਜਦੋਂ ਫਿਰ ਬੈਟਰੀ ਜਾਂ ਲਾਈਟ ਦੇ ਨਾਲ ਦੇਖਦੇ ਹਾਂ ਕਿ ਸੱਪ ਦਾ ਅਸਲੀ ਸਰੂਪ ਪਤਾ ਲੱਗ ਜਾਂਦਾ ਕਿ ਸੱਪ ਨਹੀਂ ਰੱਸੀ ਹੈ, ਪਰ ਉਹਦੀ ਨਿਵਿਰਤੀ ਹੋ ਜਾਂਦੀ ਹੈ। ਜਾਂ ਹਨੇਰੀ ਰਾਤ ਵਿੱਚ ਦਰੱਖਤ ਦਾ ਠੂਠ ਹੈ ਉਹ ਦੂਰੋਂ ਬੰਦਾ ਪ੍ਰਤੀਤ ਹੁੰਦਾ ਤੇ ਜਦੋਂ ਉਹਦੀ ਅਸਲੀਅਤ ਜਾਣ ਲਈ ਉਹ ਭਰਮ ਦੂਰ ਹੋ ਜਾਂਦਾ ਜਾਂ ਕਾਲੀ ਪਰਿਵਾਰ ਜਦੋਂ ਦੋਵੇਂ ਨਿਕਲਦੇ ਆ ਦੂਰੋਂ ਬਹੁਤ ਤਰ੍ਹਾਂ ਦੇ ਦੁਸ਼ਮਣ ਨਜ਼ਰ ਆਉਂਦੇ ਆ ਅਸਲੀਅਤ ਜਾਣਨ ਤੋਂ ਭਰਮ ਦੀ ਨਿਵਿਰਤੀ ਹੋ ਜਾਂਦੀ ਹੈ ਜਾਂ ਕੋਈ ਧਰਤੀ ਦੀ ਦਰਾੜ ਤਰੇੜ ਆਈ ਹੋਈ ਹੈ ਇਸੇ ਤਰ੍ਹਾਂ ਕੋਈ ਵੀ ਅਸਲੀਅਤ ਜਾਣਨ ਤੋਂ ਕ੍ਰਾਂਤੀ ਨਿਵਿਰਤ ਹੁੰਦੀ ਹੈ ਇਸੇ ਤਰ੍ਹਾਂ ਸਿੱਪੀ ਜਿਹੜੀ ਆ ਦੂਰੋਂ ਚਾਂਦੀ ਚਾਨਣੀ ਚਾਂਦੀ ਨਜ਼ਰ ਆਉਂਦੀ ਹੈ ਅਸਲੀਅਤ ਜਾਣਨ ਤੋਂ ਪਤਾ ਲੱਗਦਾ ਹੈ ਐਸੇ ਰਾਜਸਥਾਨ ਦੇ ਵਿੱਚ ਰੇਤਾ ਜਦੋਂ ਚਮਕਦੀ ਹੈ ਉਹ ਪਾਣੀ ਨਜ਼ਰ ਆਉਂਦਾ ਹਰਨ ਕਈ ਵਾਰੀ ਸ਼ਾਇਦ ਪਾਣੀ ਹੈ ਦੌੜ ਦੌੜ ਹੰਭ ਹੰਭ ਕੇ ਡਿੱਗ ਪੈਂਦੇ ਆ ਉਹ ਮਿਰਗ ਤ੍ਰਿਸ਼ਨਾ ਦਾ ਜਲ ਹੈ ਜਦੋਂ ਅਸਲੀਅਤ ਜਾਣ ਲੈਂਦੇ ਉਹ ਪਾਣੀ ਨਹੀਂ ਉਹ ਰੇਤ ਹੀ ਚਮਕ ਰਹੀ ਹੈ ਭ੍ਰਾਂਤੀ ਹੋ ਰਹੀ ਹੈ ਪਰ ਨਿਵਿਰਤ ਹੁੰਦਾ ਫਿਰ ਸੰਸੇ ਵਿਅਕਤੀ ਨਿਵਿਰਤ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਵੀ ਇੱਕ ਭ੍ਰਾਂਤੀ ਹੈ ਕਿ ਸਰੀਰ ਸੱਤ ਹੈ ਕਿ ਆਤਮਾ ਸੱਤ ਹੈ ਆਤਮਾ ਉਸ ਪਰਮਾਤਮਾ ਦਾ ਰੂਪ ਹੈ ਜਾਂ ਭਿੰਨ ਹੈ ਜਿਹੜੇ ਚਾਰ ਬਾਕੀ ਹੈ ਜਾਂ ਨਾਸਤਕ ਹੈ ਉਹ ਦੇਹ ਨੂੰ ਸੱਤ ਮੰਨ ਕੇ ਬੈਠੇ ਹੈ ਉਹ ਤਾਂ ਇਹੀ ਕਹਿੰਦੇ ਆ ਖਾਓ ਪੀਓ ਮੌਜ ਉਡਾਓ ਬਸ ਇਹੀ ਕੁਛ ਹੈ ਅੱਗੇ ਕਹਿੰਦੇ ਕਿਹਾ ਚਾਰ ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ ਹੈ ਉਹ ਦੇਹ ਨੂੰ ਹੀ ਸਭ ਕੁਛ ਮੰਨ ਕੇ ਬੈਠੇ ਹੈ ਅਤੇ ਇਸ ਤਰ੍ਹਾਂ ਜਿਹੜੇ ਸਿਆਣੇ ਪੁਰਸ਼ ਹੈ ਉਹ ਸਮਝਦੇ ਵੀ ਦੇਹ ਸੱਤ ਨਹੀਂ ਦੇਹ ਦੇ ਪਿੱਛੇ ਭੋਗ ਸੱਤ ਨਹੀਂ ਇਹ ਪਦਾਰਥ ਮਾਇਆ ਜਿਹੜੀ ਹੈ ਇਹ ਵੀ ਸੱਤ ਨਹੀਂ ਪਰ ਉਹ ਭ੍ਰਾਂਤੀ ਅਗਿਆਨ ਕਰਕੇ ਸੱਤ ਮੰਨੀ ਬੈਠੇ ਹੈ ਜਦੋਂ ਕੋਈ ਦੁੱਖ ਆਉਂਦਾ ਕਸ਼ਟ ਆਉਂਦਾ ਫਿਰ ਥੋੜ੍ਹਾ ਜਿਹਾ ਉਹਨਾਂ ਨੂੰ ਜਾਗਰਤੀ ਆਉਂਦੀ ਹੈ ਇਸੇ ਤਰ੍ਹਾਂ ਹੁਣ ਗੁਰੂ ਗ੍ਰੰਥ ਸਾਹਿਬ ਹੈ ਕਿ ਪ੍ਰਮਾਣਗਤ ਸੰਸਾ ਹੈ ਪਰਮੇਗਤ ਹੈ ਵਿਪਰਜੇ ਹੈ ਪ੍ਰਮਾਣ ਜੋ ਸਤਿ ਸ਼ਾਸਤਰ ਹੈ ਇਹਨੂੰ ਸੁਣਨੇ ਨਾਲ ਫਿਰ ਭ੍ਰਾਂਤੀ ਜ਼ਰੂਰ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਵਿਸ਼ੇ ਵਾਸਤੇ ਦੱਸਿਆ ਗਿਆ ਇਹਦੇ ਦਵੈਤ ਦਾ ਪ੍ਰਚਾਰ ਹੈ ਜਾਂ ਦਵੈਤ ਦਾ ਜਦੋਂ ਕਥਾ ਸੁਣਦੇ ਹਾਂ ਤਾਂ ਫਿਰ ਉਹ ਨਿਵਿਰਤੀ ਹੁੰਦੀ ਹੈ ਵੀ ਅਦਵੈਤ ਬਾਰੇ ਦੱਸਿਆ ਗਿਆ ਦਵੈਸ਼ ਵਾਲੀ ਗੱਲ ਕੋਈ ਨਹੀਂ ਹੈ ਇਹ ਓਂਕਾਰ ਤੋਂ ਲੈ ਕੇ 1800 ਤੋਂ 1820 ਤੱਕ ਅਦਵੈਤਵਾਦ ਸਿੱਧ ਹੈ ਜਿਹੜੇ ਦਵੈਤਵਾਦੀ ਹੈ ਉਹਨਾਂ ਨੂੰ ਕਈ ਵਾਰੀ ਕਈ ਬਾਣੀਆਂ 'ਤੇ ਸ਼ੰਕਾ ਵੀ ਹੋ ਰਹੀ ਹੈ ਕਿਉਂਕਿ ਉਹ ਬਾਣੀ ਦੀ ਕਥਾ ਸੁਣਦੇ ਨਹੀਂ ਟਕਸਾਲੀ ਉਹਨਾਂ ਦੇ ਅੰਦਰ ਭਰਮ ਦੀ ਨਿਵਿਰਤੀ ਨਹੀਂ ਹੁੰਦੀ ਉਹ ਕਿਸੇ ਵੀ ਧਰਮ ਸ਼ਾਸਤਰ ਦੇ ਸ਼ੰਕਾ ਕਰਕੇ ਬਹਿ ਜਾਂਦੇ ਆ ਉਹਦੇ ਅਸਲੀ ਭੇਦ ਨੂੰ ਮਰਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਜਿਹੜਾ ਪ੍ਰਮਾਣਗਤ ਸੰਸਾਰ ਇਹ ਬ੍ਰਹਮ ਵਿਦਿਆ ਦੇ ਸ਼ਰਵਣ ਕਰਨ ਨਾਲ ਗਿਆਨਵਾਨ ਪੁਰਸ਼ਾਂ ਤੋਂ ਫਿਰ ਇਹਦੀ ਨਿਵਿਰਤੀ ਹੁੰਦੀ ਹੈ ਪਰ ਮੇਰੇ ਆਤਮਾ ਰੂਪੀ ਵਸਤੂ ਸੱਤ ਹੈ ਜਾਂ ਦੇਹ ਰੂਪੀ ਵਸਤੂ ਸੱਤ ਹੈ ਇਹ ਫਿਰ ਜਦੋਂ ਬਾਣੀ ਦੇ ਵਿਚਾਰ ਦਾ ਮੰਨਣ ਕਰਦੇ ਹਾਂ ਫਿਰ ਨਿਵਿਰਤੀ ਹੁੰਦੀ ਹੈ ਇਸੇ ਤਰ੍ਹਾਂ ਵਪਰਜੈ ਜਿਹੜਾ ਉਲਟਾ ਹੀ ਸਮਝ ਲੈਣਾ ਜਿਵੇਂ ਇੰਦਰ ਅਤੇ ਬਰੋਚਨ ਇਕੱਠੇ ਪੜ੍ਹਦੇ ਸੀ ਉਹਨੇ ਤਾਂ ਦੱਸਿਆ ਕਿ ਜੀਵ ਬ੍ਰਹਮ ਦੀ ਏਕਤਾ ਉਹਨੂੰ ਦੱਸਿਆ ਵੀ ਏਕਤਾ ਬਰੋਚਨ ਸਮਝਿਆ ਹੋ ਨਹੀਂ ਸਕਦੀ ਵਪਰਜੈ ਉਲਟਾ ਹੀ ਸਮਝ ਲਿਆ ਜਿਸ ਤਰ੍ਹਾਂ ਬਿਆਸ ਦੀ ਕਥਾ ਕਰ ਰਹੇ ਸੀ ਰਮਾਇਣ ਦੀ ਜਾਂ ਮਹਾਂਭਾਰਤ ਦੀ ਸਮਝ ਲਓ ਇੰਨੀ ਕਥਾ ਸੁਣੀ ਹੈ ਕਿ ਕੀ ਸਮਝਿਆ ਸਾਰੇ ਸੋਚ ਰਹੇ ਕਿ ਕਹਿੰਦਾ ਜੀ ਮੈਂ ਸਭ ਕੁਛ ਸਮਝ ਲਿਆ ਕੀ ਸਮਝਿਆ ਕਹਿੰਦੇ ਇਹ ਸਾਰੀ ਰਮਾਇਣ 'ਚੋਂ ਸਮਝਿਆ ਵੀ ਕਿਸੇ ਦੀ ਧਰਮ ਪਤਨੀ ਉਠਾ ਕੇ ਲੈ ਜਾਣੀ ਚਾਹੀਦੀ ਕਥਾ ਵਿੱਚ ਕੀ ਦੱਸਿਆ ਗਿਆ ਕੀ ਸਮਝਾਇਆ ਗਿਆ ਪਰ ਜਿਹੜੇ ਉਲਟ ਬੁੱਧੀ ਵਾਲੇ ਉਲਟ ਗੱਲ ਨੂੰ ਬੜੀ ਛੇਤੀ ਸਮਝਦੇ ਆ, ਉਹਨਾਂ ਦੀ ਆਪਣੀ ਜਿਹੜੀ ਖੋਪਰੀ ਹੈ ਉਹ ਪੁੱਠੀ ਹੁੰਦੀ ਹੈ। ਮਹਾਂਭਾਰਤ ਤੇ ਆਪਣੇ ਭਰਜਾਈ ਨੂੰ ਸਭਾ 'ਚ ਨਗਨ ਕਰਨਾ ਚਾਹੀਦਾ, ਉਹਨੇ ਦਰੋਪਦੀ ਨਾਲ ਇਸ ਤਰ੍ਹਾਂ ਦਾ ਵਾਤਾਵਰਣ ਕੀਤਾ ਸੀ। ਇਹ ਹੈ ਪਰਜੇ ਬਿਰਤੀ ਵਾਲਿਆਂ ਦੀ ਗੱਲ। ਦੋ ਕੋਟੀ ਵਾਲਾ ਜਿਹੜਾ ਗਿਆਨ ਉਹਨੂੰ ਸੰਸਾਰ ਦਿੰਦੇ ਆ ਕਿ ਜਦੋਂ ਨਧਿਆਸਨ ਕਰਦੇ ਹਾਂ ਕਿਸੇ ਚੀਜ਼ ਨੂੰ ਅਮਲ ਵਿੱਚ ਲਿਆਉਂਦੇ ਹਾਂ ਫਿਰ ਪਤਾ ਲੱਗਦਾ ਹੈ ਇਹਦਾ ਕੀ ਭਾਵ ਹੈ। ਇਸ ਵਾਸਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸੰਸੇ ਹੈ ਅਤੇ ਇਹਨਾਂ ਦੀ ਬਹੁਤੀ ਲੰਬੀ ਵਿਆਖਿਆ ਕਰੀਏ ਸਮਾਂ ਬਹੁਤ ਦੂਰ ਚਲੇ ਜਾਂਦਾ। ਪੰਚ ਨਾਮ ਹੈ ਸ੍ਰੇਸ਼ਟ ਦਾ। ਪੰਚ ਜਿਵੇਂ ਪੰਚ ਸਰਪੰਚ ਹੈ, ਉਹਦਾ ਮਤਲਬ ਇਹ ਹੁੰਦਾ ਕਿ ਜਿਹੜੇ ਪਿੰਡ ਚੰਗੇ ਵਿਅਕਤੀ ਹੁੰਦੇ ਸੀ ਪਹਿਲੇ ਸਮੇਂ ਸਿਲੈਕਸ਼ਨ ਹੁੰਦੀ ਸੀ ਅਤੇ ਉਹ ਫਿਰ ਪਿੰਡ ਦੇ ਕੋਈ ਝਗੜੇ ਜਾਂ ਜੋ ਵੀ ਵਾਦ ਵਾਦ ਹੁੰਦੇ ਸੀ ਉਹਨੂੰ ਨਿਪਟਾਇਆ ਕਰਦੇ ਸੀ। ਫਿਰ ਆ ਲੋਕਤੰਤਰੀ ਵੋਟਾਂ ਦਾ ਢਾਂਚਾ ਬਣ ਗਿਆ। ਹੁਣ ਵੋਟਾਂ ਦੁਆਰਾ ਚੁਣਦੇ ਆ, ਕਹਿੰਦੇ ਉਹਨਾਂ ਨੂੰ ਪੰਚ ਇਹ ਆ। ਪੰਚ ਨਾਮ ਹੈ ਸ੍ਰੇਸ਼ਟ ਪੁਰਸ਼ ਦਾ। ਇਸ ਵਾਸਤੇ ਜਨ ਪੰਜਾਂ ਵਿਕਾਰਾਂ 'ਤੇ ਸਮਝੋ ਕਾਬੂ ਪਾਇਆ ਹੋਵੇ ਵਾਸ਼ਨਾ 'ਤੇ, ਮਤਲਬ ਪੰਚ ਤਾਂ ਹੋ ਗਈ ਹੈ। ਅਤੇ ਮਹਾਰਾਜ ਕਹਿੰਦੇ ਪੰਚ ਹੋ ਜਿਹੜੇ ਸ੍ਰੇਸ਼ਟ ਸੰਤ ਜਨ ਮਹਾਤਮਾ ਜਨ ਗੁਰਮੁਖ ਜਨ ਹਨ ਉਹਨਾਂ ਨਾਲ ਮਿਲ ਕੇ ਨਾ ਤਾਂ ਬ੍ਰਹਮ ਵਿੱਦਿਆ ਪੜ੍ਹੀ, ਨਾ ਵਿਚਾਰੀ, ਨਾ ਉਹਦਾ ਨਿਰਦੇਸ਼ਨ ਕੀਤਾ, ਅਤੇ ਜਿਹੜੇ ਮਨ ਵਿੱਚ ਅਨੇਕ ਪ੍ਰਕਾਰ ਦੇ ਸੈਂਸੇ ਸੀ ਉਹਨਾਂ ਨੂੰ ਚੁਕਾਇਆ, ਦੂਰ ਨਹੀਂ ਕੀਤਾ ਹੈ। ਇਸ ਤਰ੍ਹਾਂ ਜਿਹੜਾ ਸਤਦਾਰ ਮਨ ਆ ਇਹਦੇ ਮਗਰ ਲੱਗ ਕੇ ਜਿਹੜਾ ਮਨ ਹੈ ਇਹ ਪਤੀਜਦਾ ਨਹੀਂ, ਕਿਉਂਕਿ ਮਨ ਦੀਆਂ ਵਾਸ਼ਨਾ ਇੰਨੀਆਂ ਗੰਭੀਰ ਹੈ ਤੁਸੀਂ ਇਹਨੂੰ ਕਦੇ ਸੰਤੁਸ਼ਟ ਕਰੇ ਹੀ ਨਹੀਂ ਸਕਦੇ। ਸਿਕੰਦਰ ਨੇ ਯੂਨਾਨ ਤੋਂ ਆਇਆ, ਹਿੰਦੁਸਤਾਨ ਨੂੰ ਜਿੱਤਿਆ ਔਰ ਪੋਰਸਨਾ ਦਾ ਯੁੱਧ ਹੋਇਆ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਕਹਿਣ ਲੱਗਾ ਤੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਏ। ਉਹ ਕਹਿਣ ਲੱਗਾ ਰਾਜੇ ਨੂੰ ਰਾਜਿਆਂ ਵਾਲਾ ਸਲੂਕ ਕਰਨਾ ਚਾਹੀਦਾ। ਪੁੱਤਰ ਸੁਣ ਕੇ ਬੜਾ ਖੁਸ਼ ਹੋਇਆ, ਉਹਦਾ ਰਾਜ ਨੂੰ ਵਾਪਸ ਮੋੜ ਦਿੱਤਾ। ਜਿੱਤ ਕੇ ਆਪਣੇ ਆਪ ਨੂੰ ਜੇਤੂ ਸਮਝ ਕੇ ਵਾਪਸ ਗਿਆ। ਫਿਰ ਥਲਾਂ ਦੇ ਲੋਕ ਜਿੱਤੇ, ਫਿਰ ਸਮੁੰਦਰ ਕਿਨਾਰੇ ਗਿਆ। ਸਾਖੀਕਾਰ ਦੱਸਦੇ ਆ ਕਿ ਸਮੁੰਦਰ ਵੱਲ ਤੀਰ ਕਮਾਨ ਖਿੱਚ ਕੇ ਖੜ ਗਿਆ ਕਿ ਵਰਨ ਦੇ ਉੱਤੇ ਤੂੰ ਮੇਰੀ ਸ਼ਾਨੀ ਭਰ, ਮੈਂ ਸਾਰੀ ਦੁਨੀਆਂ ਤੋਂ ਇਹਨੂੰ ਮਨਾਈ ਹੈ। ਕਹਿੰਦੇ ਉਸ ਵੇਲੇ ਸਮੁੰਦਰ ਵਿੱਚ ਖੁਸ਼ਾਲਾ ਆਈ, ਬਹੁਤ ਸਾਰੇ ਹੀਰੇ ਜਵਾਹਰਾਤ ਕਿਨਾਰੇ ਸੁੱਟ ਦਿੱਤੇ। ਕਹਿਣ ਲੱਗਾ ਭਾਂਡਾ ਵੀ ਦੇ। ਦੂਜੀ ਛਾਲ ਆਈ ਅਤੇ ਇੱਕ ਛੋਟੀ ਜਿਹੀ ਬੇੜੀ ਕਿਸ਼ਤੀ ਆ ਗਈ, ਕਹਿੰਦੇ ਤਾਂ ਬਹੁਤ ਛੋਟੀ ਹੈ, ਕਹਿੰਦੇ ਇਹਨੂੰ ਭਰ ਲਾ ਪਹਿਲਾਂ। ਭਰਨ ਲੱਗਿਆ ਉਹ ਭਰਦੀ ਨਹੀਂ, ਕਹਿੰਦੇ ਭਰਦੀ ਨਹੀਂ, ਕਹਿੰਦੇ ਤਾਂ ਭਰ ਗਈ ਤੇਰਾ ਪੇਟ ਨਹੀਂ ਭਰਨਾ। ਇਸ ਵਾਸਤੇ ਜਿਹੜਾ ਸਿਕਦਾਰ ਮਨ ਜਿਹਨੂੰ ਅਸੀਂ ਚੌਧਰੀ ਬਣਾ ਕੇ ਬੈਠੇ ਹਾਂ ਇਹ ਕਦੀ ਵੀ ਮਾਇਆ ਨੂੰ ਪਦਾਰਥਾਂ ਨੂੰ ਪਾ ਕੇ ਤ੍ਰਿਪਤ ਨਹੀਂ ਹੁੰਦਾ, ਵਿਸ਼ੇ ਭੋਗ ਕੇ ਵੀ ਤ੍ਰਿਪਤ ਨਹੀਂ ਹੁੰਦਾ। ਇਸ ਪ੍ਰਕਾਰ ਕਹਿੰਦੇ ਬਸੰਤ ਸਵਰਗ ਲੋਕ ਹੈ ਜਿੱਥੇ ਪ੍ਰਿਥਵੀ ਨਾਲ ਖੰਡਣ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ, ਕੌਤਕ ਕੋਟ ਤਮਾਸਿਆ ਚੇਤਨਾ ਵਸਨਾਓ, ਨਾਨਕ ਕੋਲੇ ਨਾਥ ਬਰਾਬਰੇ ਉਜੜ ਸੋਈ ਥਾਓ, ਮਾਹਾਂ ਪਿਆ ਹਨ ਉਦਿਆਨ ਨਗਰ ਭਰਮਣਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਫਿਰ ਪਛਤਾਣਿਆ, ਬਿਨ ਪੂਰੇ ਗੁਰਦੇਵ ਫਿਰ ਹੈ ਸ਼ੈਤਾਨਿਆ। ਜਿਹਨਾਂ ਦਾ ਪੂਰਾ ਗੁਰੂ ਨਹੀਂ ਨਾ ਉਹਨਾਂ ਦੇ ਚੇਲੇ ਸ਼ੈਤਾਨ ਪੂਦਰਿਆਂ ਨੂੰ ਘੁੰਮਦੇ ਆ ਅਤੇ ਸ਼ੈਤਾਨੀਆਂ ਵਾਲੇ ਕੰਮ ਕਰਦੇ ਆ, ਕਿਉਂਕਿ ਗੁਰੂ ਜਿਹਨਾਂ ਦੇ ਟੱਪਣੇ ਅਤੇ ਚੇਲੇ ਜਾਣ ਛੜੱਪੇ ਛੜੱਪੇ ਦਾ ਮਾਰਨਗੇ। ਇਸ ਵਾਸਤੇ ਕਹਿੰਦੇ ਸਤਿਕਾਰ ਹੋ ਨਹੀਂ ਪਤੀਆਰਾ। ਮਨ ਦੇ ਮਗਰ ਲੱਗ ਕੇ ਜਿਹੜਾ ਮਨ ਹੈ ਮਨ ਦੀਆਂ ਵਾਸ਼ਨਾ ਪਦਾਰਥਾਂ ਨੂੰ ਪਾ ਪਾ ਕੇ ਭਰਦਾ ਨਹੀਂ, ਕਦੇ ਵੀ ਪਤੀਜਦਾ ਨਹੀਂ ਹੈ। ਹਾਂਜੀ, ਇਸੇ ਤਰ੍ਹਾਂ ਜਿਹੜੇ ਪੰਜੇ ਕਾਮ ਕ੍ਰੋਧ ਰੂਪੀ ਅਮਰਾਵ ਚੌਧਰੀ ਹੈ ਇਹਨਾਂ ਦੇ ਅੱਗੇ ਆ ਕੇ ਝੇੜਾ ਝਗੜਾ ਨਿਬੇੜ ਨਹੀਂ ਸਕਦਾ, ਇਹਦਾ ਸਾਰੇ ਝਗੜਾ ਪਾਉਣ ਵਾਲੇ ਹੀ ਹੈ। ਕਿਉਂਕਿ ਜੇ ਵਕਾਰ ਦੇ ਮਗਰ ਲਗਾਂਗੇ, ਇਹ ਥਕਾਲਾਂ ਦੀ ਪਤਾ ਨਹੀਂ ਕਿੰਨੀ ਕੀ ਮੇਰੀ ਦੀ ਬੇਪਤੀ ਕਰਾ ਦੇਗਾ, ਕ੍ਰੋਧ ਕਰਕੇ ਦੇਖ ਲਓ ਇੰਨੇ ਕਤਲ ਕਰਾ ਦੇਗਾ, ਹੰਕਾਰ ਕਰਕੇ ਦੇਖ ਲਓ ਇਸ ਤਰ੍ਹਾਂ ਮੋਹ ਵਿੱਚ ਪੈ ਕੇ ਦੇਖ ਲਓ ਅਤੇ ਹੰਕਾਰ ਵਿੱਚ ਪੈ ਕੇ ਦੇਖ ਲਓ। ਇਹ ਜਿਹੜੇ ਹੈ ਇਹਨਾਂ ਦੇ ਅੱਗੇ ਝੇੜਾ ਨਿਬੇੜਨਾ ਚਾਹੁਣਗੇ, ਜਿਹਨਾਂ ਨਾਲ ਮਿੱਤਰਤਾ ਪਾਈ ਬੈਠੇ ਹਾਂ, ਇਹਦਾ ਸਾਰੇ ਝਗੜਿਆਂ ਨੂੰ ਵਧਾਉਣ ਵਾਲੇ ਹਨ।
ਰਾਜਨ ਰਾਮ ਦੇ ਬੇੜਾ
ਇਹ ਨਿਬੇੜਾ ਹੁੰਦੇ ਕਿਵੇਂ ਸੰਸਾਰ ਦੇ ਉੱਤੇ, ਕਿਉਂਕਿ ਸਤ ਸੰਤੋਖ ਦਇਆ ਧਰਮ ਧੀਰਜ ਇਹ ਤਾਂ ਹੈਗੀ ਹੈ ਦੈਵੀ ਸੰਪਤੀ, ਦੂਏ ਪਾਸੇ ਕਾਮ ਕ੍ਰੋਧ ਮੋਹ ਹੰਕਾਰ ਈਰਖਾ ਮਤਸਰ ਇਹ ਜਿਹੜੇ ਇਹਨਾਂ ਦਾ ਆਪਸ ਵਿੱਚ ਹਰ ਵੇਲੇ ਜਿਹੜਾ ਆਪਸ ਵਿੱਚ ਟਕਰਾਅ ਚੱਲਦਾ ਰਹਿੰਦਾ, ਇਹਨੂੰ ਦੇਵਾ ਅਸੁਰ ਸੰਗਰਾਮ ਕਹਿੰਦੇ ਆ। ਦੇਵਤਿਆਂ ਅਤੇ ਦੈਂਤਾਂ ਦਾ ਜੁੱਧ ਬਾਹਰ ਵੀ ਚੱਲਦਾ, ਇਹ ਅੰਦਰ ਵੀ ਚੱਲਦਾ ਰਹਿੰਦਾ ਅੰਤਰੀ ਵੀ ਭਾਵ ਦੇ ਵਿੱਚ। ਇਸ ਕਰਕੇ ਜਿਹੜੇ ਸਤ ਸੰਤੋਖ ਦਇਆ ਧਰਮ ਇਹ ਆਪਾਂ ਇਹਨਾਂ ਨੂੰ ਹਮਰਾ ਬਣਾਵਾਂਗੇ, ਇਹਨਾਂ ਅੱਗੇ ਰੱਖਾਂਗੇ ਝੇੜਾ ਪੇ ਕਾਮ ਕਰੋ ਸਾਨੂੰ ਦੁਖੀ ਕਰਦੇ ਹੈ, ਕਾਮ ਨੂੰ ਜਿੱਤਣ ਵਾਸਤੇ ਵਸਤੂ ਵਿਚਾਰ ਹੈ, ਮੇਰਾ ਸਰੀਰ ਹੈ ਦੂਏ ਦਾ ਸਰੀਰ ਹੈ, ਇੱਕ ਹੱਡੀਆਂ ਦਾ ਢਾਂਚਾ, ਇੱਥੇ ਕਾਲੀ ਪੀਲੀ ਚਮੜੀ ਲਪੇਟੀ ਹੋਈ ਹੈ, ਔਰ ਇਸ ਤਰ੍ਹਾਂ ਅੱਖਾਂ ਗਿੱਦਣਾ ਭਰੀਆਂ, ਕੰਨ ਮੈਲਣਾ, ਮੂੰਹ ਵਿੱਚ ਥੋਕਿਆ ਲਾਲਾ ਆ, ਪਸੀਨੇ ਨਾਲ ਸਰੀਰ ਭਰਿਆ, ਮਲ ਮੂਤਰ ਦੀ ਦੇਹ ਹੈ, ਇਹਦੇ 'ਚ ਕਿਹੜੀ ਪਵਿੱਤਰ ਸ਼ੈ ਹੈ ਜਿਹਦੇ ਉੱਤੇ ਤੂੰ ਲੱਡੂ ਹੋ ਕੇ ਬਕਾਰੀ ਬਣ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ। ਜੇ ਤਾਂ ਵਸਤੂ ਵਿਚਾਰ ਅੱਗੇ ਆਪਣਾ ਝਗੜਾ ਰੱਖਾਂਗੇ, ਫਿਰ ਅਸੀਂ ਇਸ ਕਾਮ ਰੂਪੀ ਸ਼ਤਰੂ ਨੂੰ ਜਿੱਤ ਸਕਦੇ ਹਾਂ। ਦੂਸਰਾ ਸਾਧ ਸੰਗ ਜੀ ਹੈ ਗੁਰੂ ਮਹਾਰਾਜ ਦੇ ਚਰਨਾਂ ਦਾ ਪਿਆਰ, ਜਿਹਦੇ ਦੁਆਰਾ ਅਸੀਂ ਮੋਹ ਨੂੰ ਜਿੱਤ ਸਕਦੇ ਹਾਂ। ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਿਆਰ ਪਾ ਲਈਏ, ਫਿਰ ਦੁਨੀਆ ਵੀ ਮੋਹ ਟੁੱਟ ਸਕਦਾ, ਨਹੀਂ ਤਾਂ ਤੋੜਨਾ ਬਹੁਤ ਔਖਾ। ਇਸ ਤਰ੍ਹਾਂ ਲੋਭ ਹੈ, ਲੋਭ ਦਾ ਝਗੜਾ ਸੰਤੋਖ ਨਾ ਮਿਲ ਸਕਦਾ। ਇਸੇ ਪ੍ਰਕਾਰ ਹੰਕਾਰ ਆ, ਹੰਕਾਰ ਨੂੰ ਨਿਮਰਤਾ ਨਾਲ ਜਿੱਤ ਸਕਦੇ ਹਾਂ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਿਰਾਜਮਾਨ ਸਨ, ਸ਼੍ਰੀ ਗੋਇੰਦਵਾਲ ਸਾਹਿਬ ਦਾਤੂ ਜੀ ਆਏ, ਮਹਾਰਾਜ ਦੇ ਬੱਖੀ ਵਿੱਚ ਲੱਤ ਮਾਰੀ, ਹਜ਼ੂਰ ਚੌਂਕੀ ਤੋਂ ਨੀਚੇ ਗਿਰ ਗਏ, ਉਸੇ ਵੇਲੇ ਚਰਨ ਫੜ ਕੇ ਪੁੱਛਣ ਲੱਗ ਪਏ ਕਿ ਸਾਹਿਬਜ਼ਾਦਾ ਜੀ ਮੈਨੂੰ ਮਾਫ਼ ਕਰਨਾ, ਇੱਕ ਸਰੀਰ ਬਿਰਦਿਆ, ਹੱਡ ਪੁਰਾਣੇ ਆ, ਇੱਕ ਮੈਂ ਮੁਸ਼ਕਤ ਬਹੁਤ ਕੀਤੀ ਹੈ, ਸਰੀਰ ਬੜਾ ਕਰੜਾ ਹੋ ਗਿਆ, ਤੁਹਾਡੇ ਕੋਮਲ ਚਰਨ ਸੱਟ ਲੱਗ ਗਈ ਹੋਈ, ਤੁਸੀਂ ਗੁਰੂ ਹੰਸਿਆ ਮੈਨੂੰ ਮਾਫ਼ ਕਰ ਦਿਓ, ਮੈਂ ਉੱਠ ਕੇ ਤੁਹਾਡਾ ਸਤਿਕਾਰ ਨਹੀਂ ਕਰ ਸਕਿਆ। ਉਹ ਜਿਹਨੇ ਮਾਇਆ ਪਏ ਸੀ ਅਤੇ ਲੱਦ ਕੇ ਖੁਰਜੀ ਵਿੱਚ ਲੈ ਕੇ ਚਲਾ ਗਿਆ, ਰਾਹ ਚੋਰਾਂ ਨੂੰ ਖੋਲ੍ਹੀ, ਫਿਰ ਲੱਤ ਵਿੱਚ ਦਰਦ ਹੋਣ ਲੱਗ ਪਈ। ਇਹ ਫਿਰ ਪੰਜਵੇਂ ਪਾਤਸ਼ਾਹ ਤੱਕ ਚੱਲਦੀ ਰਹੀ। ਫਿਰ ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ ਕਰਕੇ ਗੁਰੂ ਅਰਜਨ ਸਾਹਿਬ ਤੋਂ ਮਾਫ਼ੀ ਮੰਗੀ ਸੀ, ਇਹ ਦਰਦ ਹਟੀ ਸੀ। ਇਸ ਕਰਕੇ ਸਾਧ ਅਤੇ ਸਤਿਗੁਰੂ ਜੀ ਦੀ ਨਿਮਰਤਾ ਦੇ ਲਓ, ਕੈਸੀ ਨਿਰਮਾਣਤਾ। ਇਸ ਵਾਸਤੇ ਨਿਮਰਤਾ ਨਾਲ ਹੰਕਾਰ ਜਿਹੜਾ ਇਹ ਜਿੱਤਿਆ ਜਾਂਦਾ। ਸੋ ਇਸ ਕਰਕੇ ਸਤ ਸੰਤੋਖ ਦਇਆ ਧਰਮ ਧੀਰਜ ਹੋਏ, ਅਗਿਆਨ ਜਿਹੜਾ ਉਹਨੂੰ ਗਿਆਨ ਨਾਲ ਜੁੜ ਸਕਦੇ ਹਾਂ, ਔਰ ਜਿਹੜੀ ਚੰਚਲ ਵਿਅਕਤੀ ਹੈ ਇਸ ਨੂੰ ਜਦੋਂ ਗੁਰੂ ਚਰਨਾਂ ਸ਼ਬਦ ਦਾ ਅਭਿਆਸ ਕਰਕੇ ਮਨ ਇਕਾਗਰ ਕਰਾਂਗੇ ਫਿਰ ਚੰਚਲਤਾ ਦੂਰ ਹੋਏਗੀ। ਜੇ ਤਾਂ ਆਪਣਾ ਝਗੜਾ ਇਹਨਾਂ ਦੇ ਅੱਗੇ ਰੱਖਾਂਗੇ ਇਹ ਤਾਂ ਨਿਬੜ ਜੂ, ਅਤੇ ਜੇ ਕਾਮ ਕਰੋ ਝਗੜਾ ਪਾਉਣ ਵਾਲੇ ਹੈ ਉਹਨਾਂ ਨਾਲ ਜਰਾਨਾ ਪਾਵਾਂਗੇ, ਝਗੜਾ ਵਧੇਗਾ ਘਟੇਗਾ ਨਹੀਂ। ਹੁਣ ਮਹਾਰਾਜ ਕਹਿੰਦੇ ਜੇ ਤੂੰ ਝਗੜੇ ਨਿਬੇੜਨੇ ਚਾਹੁੰਦਾ ਮਿਲ ਰਾਜਨ ਰਾਮ ਨਵੇਰਾ ਸਰਦਾਰ ਮੈਂ ਪਤਿਆ, ਜਿਹੜੇ ਪੰਜ ਕਾਮ ਕਰੋ ਸਰਦਾਰ ਆ ਇਹਨਾਂ ਦੁਆਰਾ ਨਹੀਂ ਪਤੀਤਾ, ਅਤੇ ਜੇ ਤੂੰ ਆਪਣੇ ਆਤਮਾ ਪਰਮਾਤਮਾ ਨੂੰ ਆਪਣੇ ਮਨ ਦਾ ਮੁਖੀ ਚੌਧਰੀ ਬਣਾ ਕੇ ਤੁਰੇਗਾ ਤਾਂ ਤੇਰਾ ਮਨ ਪਤੀ ਜਾਏਗਾ। ਮਿਲ ਰਾਜਨ ਰਾਮ ਨਵੇਰਾ, ਰਾਜਨ ਜੋ ਪ੍ਰਕਾਸ਼ ਰੂਪੀ ਰਮਿਆ ਹੋਇਆ ਰਾਮ ਆ, ਜਦੋਂ ਤੂੰ ਉਸ ਨਾਲ ਮਿਲੇਗਾ ਫਿਰ ਤੇਰਾ ਇਹਨਾਂ ਵਕਾਰਾਂ ਵੱਲੋਂ ਨਿਬੇੜਾ ਫੈਸਲਾ ਹੋ ਜਾਵੇਗਾ, ਪਾਪ ਵਕਾਰਾਂ ਤੇ ਤੂੰ ਵਿਜੇ ਪ੍ਰਾਪਤ ਕਰ ਲਵੇਗਾ।
ਅਗਰ ਢੂੰਡਣ ਤਤਾ ਹੋ ਨਾ ਜਾਈ।
ਹੁਣ ਕਹਿੰਦੇ ਢੂੰਡਣ ਕਿੱਥੇ ਜਾਣਾ ਹੈ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਤਾ। ਤੇ ਫਰੀਦ ਜੀ ਨੇ ਬੜਾ ਸੋਹਣਾ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੁੜ ਹੈ, ਬਸੀ ਰੱਬ ਹਰਿਆਲੀ ਹੈ, ਜੰਗਲ ਕਿਆ ਢੂੰਡਾ। ਜਿਵੇਂ ਕਸਤੂਰੀ ਜਿਹੜੀ ਹੈ ਉਹ ਹਰਨ ਦੇ ਨਾਭੇ 'ਚ ਹੈ, ਹਰੇਕ ਹਰਨ ਦੀ ਨਹੀਂ ਹੁੰਦੀ, ਉਹ ਹਰਨ ਦਾ ਨਾਂ ਹੀ ਕਸਤੂਰਾ ਹੈ। ਉਹ ਇੱਕ ਬੂਟੀ ਹੁੰਦੀ ਹੈ, ਉਸ ਬੂਟੀ ਨੂੰ ਹੀ ਖਾਂਦਾ, ਉਹ ਬੜੀ ਸੁਗੰਧੀ ਵਾਲੀ ਬੂਟੀ ਹੈ। ਉਹ ਹੁਣ ਜਿਹੜੇ ਆਪਣਾ ਕਿਤੇ ਮੂੰਹ ਨਾਭੀ ਵੱਲ ਜਾਂਦਾ, ਉਹਨੂੰ ਬੜੀ ਸੁਗੰਧੀ ਆਉਂਦੀ ਹੈ, ਪਰ ਉਹਦੀ ਬੁੱਧੀ ਦੇ ਭਰਮ ਬਿਰਤੀ ਪਈ ਹੋਈ ਆ, ਗਿਆਨਤਾ ਦਾ ਪਰਦਾ। ਉਹਨੂੰ ਇਹ ਨਹੀਂ ਪਤਾ ਵੀ ਸੁਗੰਧੀ ਮੇਰੇ ਅੰਦਰ ਆ, ਦੌੜਦਾ ਹੋਰ ਦੌੜਦਾ। ਪਰ ਜਿਹੜੇ ਸਿਆਣੇ ਆ ਉਹਨੂੰ ਪਤਾ ਲੱਗ ਜਾਂਦਾ, ਉਹ ਫਿਰ ਜਦੋਂ ਕਿਤੇ ਡਿੱਡ ਜਾਂਦਾ ਉਹ ਨਾਭੀ ਚੀਰ ਕੇ ਕੱਢ ਲੈਂਦੇ ਆ, ਕਿ ਉੱਥੋਂ ਹਜ਼ਾਰਾਂ ਰੁਪਏ ਵੱਟਦੇ, ਕਸਤੂਰੀ ਦਾ ਅਤੇ ਸੋਨੇ ਦਾ ਇੱਕ ਤੋਲੇ ਦਾ ਇੱਕੋ ਜਿਹਾ ਮੁੱਲ ਹੁੰਦਾ, ਇਹ ਬਰਾਬਰੇ ਚੱਲਦੇ ਆ। ਤੋਲੇ ਦਾ ਜਿੰਨਾ ਮੁੱਲ ਸੋਨੇ ਦਾ ਹੋਊਗਾ, ਉਤਨਾ ਹੀ ਤਕਰੀਬਨ ਕਸਤੂਰੀ ਦਾ ਆ ਜਾਂਦਾ, ਇੱਕ ਸਮਾਨ ਹੀ ਚੱਲਦੇ, ਐਸੀ ਕੀਮਤੀ ਚੀਜ਼ ਹੈ। ਪਰ ਉਹ ਬਾਹਰ ਢੂੰਡ ਰਿਹਾ, ਵਸਤੂ ਵਸਤ ਕਹੀਂ ਢੂੰਡੇ ਕਹੀਂ, ਵਸਤੂ ਕਿੱਥੇ ਹੈ ਢੂੰਡਦਾ ਕਿਤੇ ਹੈ। ਇਸ ਵਾਸਤੇ ਜਿਹੜੀ ਆਤਮਾ ਦੀ ਵਸਤੂ ਆ ਉਹ ਬਾਹਰ ਨੇ, ਅਤੇ ਪਾਤਸ਼ਾਹ ਦਾ ਦੇ ਅੰਤਰ ਬਾਹਰ ਇੱਕੋ ਰਵਿਆ, ਇਹ ਗੁਰ ਗਿਆਨ ਬਤਾਈ। ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ। ਜਿਵੇਂ ਹੁਣ ਘੜੇ ਵਿੱਚ ਪਾਣੀ ਹੈ, ਉਹਦੇ ਵਿੱਚ ਚੰਦ ਦਾ ਪ੍ਰਤੀਬਿੰਬ ਆ, ਉਹ ਆਪਾਦੀ ਭੇਦ ਕਰਕੇ ਲੱਗਦਾ ਵੀ ਜਿਹੜਾ ਚੰਦ ਆ ਉਹ ਘੜੇ ਦੇ ਵਿੱਚ ਹੈ। ਅਤੇ ਜੇ ਆਪਾਂ ਵਿਰਾਟ ਰੂਪ ਦੇਖੀਏ, ਚੰਦ ਦਾ ਪ੍ਰਕਾਸ਼ ਤਾਂ ਸਾਰੇ ਵਿਆਪਕ ਆ, ਉਹ ਉਪਾਧੀ ਕਰਕੇ ਚੰਦ ਲੱਗਦਾ ਕਿ ਘੜੇ ਦੇ ਵਿੱਚ ਉਹ ਆਇਆ ਹੋਇਆ। ਸਰੀਰਾਂ ਦੀ ਉਪਾਧੀ ਕਰਕੇ ਲੱਗਦਾ ਕਿ ਉਹ ਪਰਮਾਤਮਾ ਸਾਡੇ ਅੰਦਰ ਹੀ ਸ਼ਾਇਦ ਕੋਈ ਕੈਦੀ ਬਣਿਆ ਹੋਇਆ, ਜਾਂ ਕਿਸੇ ਧਰਮ ਅਸਥਾਨ ਦੇ ਵਿੱਚ ਕੈਦ ਕੀਤਾ ਹੋਇਆ। ਕਈਆਂ ਨੇ ਤਾਂ ਕੈਦ ਕਰ ਵੀ ਲਿਆ ਕਿ ਇੱਥੇ ਰੱਬ ਆ। ਕਬੀਰ ਸਾਹਿਬ ਕਹਿੰਦੇ, ਦੱਖਣ ਦੇ ਸਹਰੀ ਕਾ ਵਾਸਾ, ਪੱਛਮ ਅਲਬ ਮੁਕਾਮਾ, ਦਿਲ ਮੈਂ ਖੋਜ ਦਿਲਿਆ ਦਿਲ ਖੋਜਾ ਇਹੀ ਠੋਰ ਮੁਕਾਮਾ। ਕਿਸੇ ਨੇ ਦੱਖਣ ਵਿੱਚ ਮੰਨ ਲਿਆ, ਕਿਸੇ ਨੇ ਪੱਛਮ 'ਚ ਮੰਨ ਲਿਆ। ਪਰ ਉਹ ਕਹਿੰਦੇ ਤੁਸੀਂ ਬੜੇ ਭੁਲੇਖੇ ਵਿੱਚ ਹੈ, ਜਿਹਨੂੰ ਤੁਸੀਂ ਦਿਸ਼ਾ ਦੇ ਵਿੱਚ ਮੰਨੀ ਬੈਠੇ ਹੈ, ਉਹ ਤੋਂ ਬਿਨਾਂ ਦਿਸ਼ਾ ਹੈ ਕਿਹੜੀ ਹੈ ਜਿੱਥੇ ਹੈ ਨਹੀਂ, ਕਿਉਂਕਿ ਉਹਦਾ ਵਿਆਪਕ ਹੈ। ਇੱਕ ਪ੍ਰਸ਼ਨ ਵਸਤੂ ਹੁੰਦੀ ਹੈ, ਉਹ ਇੱਕ ਦੇਸ਼ ਵਿੱਚ ਹੁੰਦੀ ਹੈ, ਜੋ ਵਿਆਪਕ ਜਿਹੜਾ ਉਹ ਸਰਵਦੇਸ਼ੀ ਹੈ। ਪਾਤਸ਼ਾਹ ਬੜਾ ਸੋਹਣਾ ਦੇਖਿਆ, ਕੇ ਸਰਵੱਤਰ ਦੇਸਾ, ਕੇ ਸਰਵੱਤਰ ਦੇਸਾ, ਜ਼ਿਮੀ ਜ਼ਮਾ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ ਨਾ ਘਾਟ ਬਾਦ, ਉਹ ਤਾਂ ਹੈ। ਉਦੋਂ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ, ਹਰ ਜਗ੍ਹਾ ਵਿਆਪਕ ਹੈ, ਪਰਿਪੂਰਨ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦ ਉਹ ਵਿਆਪਕ ਹੈ ਤੇ ਉਹਨੂੰ ਢੂੰਡਣ ਵਾਸਤੇ ਕਦੋਂ ਨਾ ਜਾਏ, ਕਿੱਥੇ ਜਾਣਾ ਢੂੰਡਣ, ਢੂੰਡੀਏ ਤਾਂ ਜੇ ਹਾਂਜੀ ਊਹਾਂ ਤੋਂ ਜਾਈਏ, ਜੋ ਈਹਾਂ ਨਾ ਹੋਵੇ, ਕੱਤ ਜਾਈਏ ਇਹ ਘਰ ਲਾਗੋ ਰੰਗ। ਔਰ ਕਬੀਰ ਸਾਹਿਬ ਜੋ ਰਾਮਾਨੰਦ ਸੀ, ਇਹ ਉਪਦੇਸ਼ ਦਿੱਤਾ ਸੀ ਉਹਨਾਂ, ਮੇਰਾ ਚੇਤਨਾ ਪਹਿਰੇ ਮਨ ਪੈ ਉਹ ਭੰਗ, ਏਕ ਦਿਵਸ ਮਨ ਪੈ ਇਹ ਮੰਗ, ਕਸ ਚੋਆ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ, ਜਹਾਂ ਜਾਓ ਤਾਂ ਜਲ ਪਖਾਂ, ਤੂੰ ਪੂਰਾ ਮਨ ਸਭ ਸਮਾਨ, ਵੇਦ ਪੁਰਾਣ ਸਭ ਦੇਖਿਆ ਜੋਏ, ਈਹਾਂ ਤੋਂ ਜਾਈਏ ਜੋ ਮੂੰਹਾਂ ਨਾ। ਇਸ ਕਰਕੇ ਕਹਿੰਦੇ, ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਘੱਟ ਹੈ ਗੁਰ, ਉਹਦਾ ਹਰ ਜਗ੍ਹਾ ਵਿਆਪਕ ਹੈ, ਪਰਿਪੂਰਨ। ਕਹਿੰਦੇ ਕਬੀਰ ਸਾਹਿਬ ਕਹਿੰਦੇ, ਮੈਂ ਪਹਿਲਾਂ ਕਰਮ ਕਾਂਡ ਕਰਦਾ ਸੀ, ਸੇਲਾ ਰੱਖੀ ਸੀ ਉਹਨੂੰ ਉਰਸਾ ਕਹਿੰਦੇ, ਉਹ ਤੇ ਮੈਂ ਚੰਦਨ ਅਗਰ ਜਾ ਕੇਸਰ ਕਸਤੂਰੀ ਇਹ ਗਰੋਚਨ ਆਦਿਕ ਚੀਜ਼ਾਂ ਮਿਲਾ ਕੇ ਰਗੜਦਾ ਸੀ ਅਤੇ ਤਿਲਕ ਤਿਆਰ ਕਰਦਾ ਸੀ, ਫਿਰ ਮੈਂ ਮੂਰਤੀ ਦਾ ਪੂਜਨ ਕਰਦਾ ਸੀ, 16 ਪ੍ਰਕਾਰ ਦੀ ਪੂਜਾ ਕਰਦਾ ਸੀ। ਉਹਨੇ ਦੱਸਿਆ ਪਹਿਲਾਂ ਮੈਂ ਇਸ ਕਿਰਿਆ ਵਿੱਚ ਸੀ ਕਿ ਨਿਥੁਠ ਪੂਰੀ ਗਾਗਰਾਂ ਨੇ ਨੀਪਤ ਹੀ ਜੀਓ ਗਿਓ, ਇਸ ਤਰ੍ਹਾਂ ਮੇਰਾ ਸਮਾਂ ਵੀ ਦਿੰਦਾ ਸੀ। ਕਹਿੰਦੇ ਜਦੋਂ ਉਹ ਗਿਆਨਵਾਨ ਮਹਾਂਪੁਰਖ ਮਿਲੇ ਉਹ ਕਹਿਣ ਲੱਗੇ ਤੂੰ ਤਾਂ ਰੱਬ ਨੂੰ ਇੱਕ ਦੇਸੀ ਸਮਝ ਕੇ ਇੱਕ ਮੂਰਤੀ ਵਿੱਚ ਰੱਬ ਸਮਝ ਕੇ ਪੂਜਾ ਕਰਦਾ ਅਤੇ ਬਾਕੀ ਉਹ ਤਾਂ ਜਰੇ ਜਰੇ ਵਿਆਪਕ ਹੈ ਅਤੇ ਜਿੱਥੇ ਜਾਏਗਾ ਜਾਂ ਜਲ ਮਿਲੇਗਾ ਜਾਂ ਪੱਥਰ ਮਿਲਣਗੇ ਕਿਸੇ ਤੀਰਥ 'ਤੇ ਚੱਲ ਜਾ। ਇਸ ਵਾਸਤੇ ਰਾਮਾਨੰਦ ਸਵਾਮੀ ਰਾਮਤ ਬ੍ਰਹਮ ਸਵਾਮੀ ਰਾਮਾਨੰਦ ਜੀ ਕਹਿੰਦੇ ਕਬੀਰ ਉਹ ਜਿਹੜਾ ਬ੍ਰਹਮ ਆ ਉਹ ਤਾਂ ਰਾਮਿਆ ਹਰ ਜਗ੍ਹਾ ਪਰਿਪੂਰਨ ਵਿਆਪਕ ਹੋ ਰਿਹਾ ਅਤੇ ਤੂੰ ਮੂਰਤੀ ਜੀ ਕੱਲ੍ਹ ਪੁੱਛਾ ਕੇ ਬੈਠਾ ਗੱਜ ਕੇਵਲ ਤੂੰ ਬੈਠਾ। ਇਸ ਵਾਸਤੇ ਕਹਿੰਦੇ ਫਿਰ ਉਹਨਾਂ ਨੇ ਕਹਿਣਾ ਪਿਆ ਸੀ ਨਾ ਭਾਵੇਂ ਪਰਮੇਸ਼ਰ ਕੀ ਆ ਪੂਜਿਆ ਸਭ ਸੰਸਾਰ ਇਸ ਪਰਵਾਸਾ ਜੋ ਰਹਿ ਬੂਢੇ ਕਾਲੀ ਤਾਰ। ਇਸ ਤਰ੍ਹਾਂ ਪਹਿਲੀ ਜਿਹੜੀ ਕਿਰਿਆ ਹੈ ਕਰਮ ਦੀ ਜਾਂ ਉਪਾਸ਼ਨਾ ਦੀ ਹੈ ਜਿੰਨਾ ਚਿਰ ਗਿਆਨ ਕਾਂਡ ਵਿੱਚ ਨਹੀਂ ਆਉਂਦਾ ਹੈ ਠੀਕ ਹੈ ਸਾਧਨ ਕਰਨੇ ਪੈਂਦੇ ਆ, ਪਰ ਗਿਆਨ ਅਵਸਥਾ ਜਦੋਂ ਪਹੁੰਚ ਜਾਈਏ ਜਾਂ ਸਮਝ ਲਈਏ ਕਿ ਪਰਮੇਸ਼ਰ ਪ੍ਰਸ਼ਨ ਨਹੀਂ ਇੱਕ ਦੇਸ਼ੀ ਨਹੀਂ ਸਰਬ ਦੇਸ਼ੀ ਹਰ ਜਗ੍ਹਾ ਪਰਿਪੂਰਨ ਵਿਆਪਕ ਹੈ, ਫਿਰ ਕਹਿੰਦੇ ਜਦੋਂ ਉਹਨੂੰ ਵਿਆਪਕ ਜਾਣ ਲਿਆ ਉਹਨੂੰ ਢੂੰਡਣ ਵਾਸਤੇ ਕਿੱਥੇ ਜਾਣਾ ਹੈ, ਜਿੱਥੇ ਤੁਸੀਂ ਜਾਣਾ ਚਾਹੁੰਦੇ ਉੱਥੇ ਵੀ ਉਹ ਹੋਈ ਹੈ ਇੱਥੇ ਵੀ ਉਹ ਹੋਈ ਹੈ। ਇੱਕ ਮਹਾਤਮਾ ਗੰਗਾ ਕਿਨਾਰੇ ਭਜਨ ਕਰਦੇ ਹੁੰਦੇ ਸੀ, ਕਹਿਣ ਲੱਗੇ ਮਹਾਰਾਜ ਆਪ ਯਾਤਰਾ ਚਲੀ ਜਦੋਂ ਆਉਣਾ ਰੋਜ਼, ਕਹਿੰਦੇ ਕੱਲ੍ਹ ਜਾਣਾ ਕੱਲ੍ਹ ਜਲੇ ਆ ਗਿਆ ਅੱਗੇ ਉਹ ਬੂਹਾ ਇੱਥੇ ਰੱਖਿਆ ਸੀ ਦੂਏ ਦਿਨ ਇਹਨੂੰ ਕੱਢ ਲਿਆ, ਕਹਿੰਦੇ ਮਹਾਰਾਜ ਚਲੀਏ, ਕਹਿੰਦੇ ਸਾਡੀ ਯਾਤਰਾ ਹੋ ਗਈ ਦਿਸ਼ਾ ਹੀ ਬਦਲਣੀ ਸੀ ਗੱਜ ਕੇ ਬੋਲੋ। ਇਸ ਵਾਸਤੇ ਜਦੋਂ ਵਿਆਪਕ ਸਰੂਪ ਜਾਣ ਲਿਆ ਇਹ ਤਾਂ ਘੁੰਮਣਾ ਫਿਰਨਾ ਉਹਨੂੰ ਢੂੰਡਣਾ ਲੱਭਣਾ ਉਹ ਖਤਮ ਹੋ ਜਾਂਦਾ ਹੈ।
ਗੋਬਿੰਦ ਭੇਟੇ ਗੁਰ ਗੋਸਾਈ,
ਗੁਰੂ ਜੋ ਗੋਸਾਈ ਪਰਮੇਸ਼ਰ ਦਾ ਸੂਪ ਸਾਰੇ ਇੰਦਰੀਆਂ ਦਾ ਮਾਲਕ ਹੈ, ਜਦੋਂ ਮਿਲ ਗਿਆ ਗੁਰੂ ਦੇ ਮਿਲਣਾ ਜਿਹੜਾ ਗੋਬਿੰਦ ਹੈ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਵੇਦਾਂ ਸ਼ਾਸਤਰਾਂ ਗੁਰਬਾਣੀ ਮਹਾਤਮਾ ਦੁਆਰਾ ਜਾਣੇ ਜੋ ਉਹ ਭੇਟ ਹੈ ਉਸ ਦਾ ਮਿਲਾਪ ਹੋ ਜਾਂਦਾ। ਦ੍ਰਿਸ਼ਟਾਂਤ ਆਇਆ ਦ੍ਰਿਸ਼ਟਾਂਤ ਸਾਗਰ ਵਿੱਚ ਇੱਕ ਸ਼ਾਹੂਕਾਰਾਂ ਦਾ ਲੜਕਾ, ਬੜਾ ਅਮੀਰ ਸ਼ਾਹੂਕਾਰ ਸੀ ਉਹਦਾ ਲੜਕਾ, ਉਹ ਸੰਤਾਂ ਕੋਲ ਜਾਂਦਾ ਰਿਹਾ ਸੰਗਤ ਕਰਨੇ, ਸੰਤਾਂ ਨੇ ਦੇਖਿਆ ਦੀ ਬੁੱਧੀ ਬੜੀ ਵਿਚਿੱਤਰ ਆ, ਕਹਿਣ ਲੱਗੇ ਇਹਨੂੰ ਬ੍ਰਹਮ ਵਿਦਿਆ ਦੀ ਦਾਤ ਦੇ, ਚੁਗਲ ਲੋਕਾਂ ਨੇ ਚੁੱਕ ਦਿੱਤਾ ਵੀ ਤੇਰਾ ਮੁੰਡਾ ਸੰਤਾਂ ਕੋਲ ਜਾਣ ਲੱਗ ਪਿਆ ਕਿਤੇ ਸਾਧੇ ਨਾ ਹੋ ਜਾਣ, ਇਹ ਵੀ ਬੜਾ ਡਰ ਹੁੰਦਾ ਚੋਰ ਹੋਣ ਤੋਂ ਵੀ ਡਾਕੂ ਬਣੇ ਅਮਲੀ ਸ਼ਮਲੀ ਬਣ ਜਾਏ ਤੂੰ ਕਰਨੀ, ਜੇ ਭਲੇ ਪਾਸੇ ਅੰਬਰ ਛਕਣ ਲੱਗ ਪੈ ਬਾਣੀ ਪਾਉਣ ਲੱਗ ਪੈ ਤੇ ਵੀ ਕਈ ਡਰਦੇ ਗੱਜ ਕੇ ਬੋਲੋ। ਸਾਧ ਹੋਣ ਤੋਂ ਤਾਂ ਬਹੁਤ ਖਤਰਾ ਹੋ ਜਾਂਦਾ, ਤੋ ਸਾਧ ਸੰਗਤ ਜੀ ਉਹਨੀ ਚੁੱਕ ਦਿੱਤਾ ਸੇਠ ਨੂੰ, ਕਹਿੰਦੇ ਤੂੰ ਹਟਾਵਾਂ ਕਿਵੇਂ, ਕਹਿਣ ਲੱਗਾ ਆਇਆ ਉਹ ਘਰ ਅਤੇ ਇਹਨੂੰ ਮੁੰਡੇ ਨੂੰ ਕਹੋ ਅਤੇ ਸੰਤਾਂ ਨੂੰ ਕਹੋ ਬ੍ਰਹਮ ਵਿੱਦਿਆ ਮੈਂ ਤਾਂ ਪੜ੍ਹੂੰਗਾ ਜੇ ਤੁਸੀਂ ਮੈਨੂੰ ਇੱਕ ਹੀਰਾ ਦਿਓ, ਨਾ ਹੀਰਾ ਸੰਤ ਕੋਲ ਹੋਵੇ ਨਾ ਬ੍ਰਹਮ ਵਿੱਦਿਆ ਪੜਾਵੇ ਆਪੇ ਨਾ ਜਾਊਗਾ ਸੰਤਾਂ ਨੂੰ, ਕਹਿੰਦੇ ਇਹ ਗੱਲ ਠੀਕ ਹੈ। ਉਹ ਮੁੰਡੇ ਨੂੰ ਜੀ ਹੁਣ ਚੰਗੀ ਤਰ੍ਹਾਂ ਵੱਡੀ ਪੜ੍ਹਾਈ ਅਤੇ ਸੰਤਾਂ ਨੂੰ ਕਹੋ ਮਹਾਰਾਜ ਮੈਂ ਤੁਹਾਡੀ ਬ੍ਰਹਮ ਵਿੱਦਿਆ ਪੜ੍ਹਨ ਨੂੰ ਤਿਆਰ ਹਾਂ ਪਰ ਮੈਨੂੰ ਇੱਕ ਹੀਰਾ ਦਿਓ। ਸੰਤ ਕਹਿੰਦੇ ਤਾਂ ਹੀਰਿਆਂ ਤੋਂ ਕੀ ਲੈਣਾ, ਇਹ ਮਨੁਸ਼ਿਆ ਨੇ ਮੈਂ ਹੀਰੇ ਨੂੰ ਦੁਰਲੱਭ ਆ, ਇੱਕ ਸਵਾਸ ਦਾ ਕੋਈ ਮੁੱਲ ਨਹੀਂ ਹੀਰੇ ਦੀ ਤਾਂ ਕੋਈ ਕੀਮਤ ਹੈ, ਪਰ ਉਹ ਆਠ ਜਿਹਦੀ ਹੋ ਗਿਆ ਲੈਣਾ ਸੀ। ਸੰਤ ਲੈ ਗਿਆ ਉੱਥੇ ਨਦੀ ਕਿਨਾਰੇ ਦ੍ਰਿਸ਼ਟੀ ਕੀਤੀ ਉੱਥੇ ਬਹੁਤ ਸਾਰੇ ਹੀਰੇ ਪੈ, ਕਹਿੰਦੇ ਇੱਕ ਦੀ ਗੱਲ ਤਾਂ ਨਾ ਇਹਨੇ ਚੁੱਕਣੇ ਚੁੱਕ ਲਾ। ਜਿਸ ਵੇਲੇ ਐਸਾ ਹੋਇਆ ਉਹ ਚੁਗਲ ਨੇ ਫਿਰ ਮੌਕਾ ਤਾੜਿਆ, ਕਹਿੰਦੇ ਸੰਤ ਨੇ ਤੇ ਤੇਰੇ ਮੁੰਡੇ ਨੂੰ ਹੀਰਿਆਂ ਨਾਲ ਖਰੀਦ ਲਿਆ ਮੁੱਲ ਲੈ ਲਿਆ, ਹੁਣ ਨਹੀਂ ਇਹ ਘਰ ਆਉਂਦਾ, ਹੁਣ ਕਹਿੰਦੇ ਕਿਵੇਂ ਹੁਣ ਤਾਂ ਪੱਕਾ ਸਾਧ ਬਣ ਜਾਏਗਾ, ਅੱਗੇ ਤਾਂ ਕੋਈ ਮਾੜੀ ਮੋਟੀ ਆਸ ਸੀ ਹੁਣ ਨਹੀਂ ਮੁੜਦਾ, ਕਹਿੰਦੇ ਹੁਣ ਕਿਵੇਂ, ਕਹਿੰਦੇ ਹੁਣ ਐਂ ਘਰ ਸੰਤ ਜੀ ਨੂੰ ਨਿੰਦਾ ਛਕਾਉਣ ਦੇ ਬਹਾਨੇ ਘਰ ਸੱਦ ਲਾ, ਇਹਨੂੰ ਮਾਰ ਕੇ ਤੇ ਤੂੰ ਕਸਾਈ ਨੂੰ ਵੇਚ ਦੇ, ਕਸਾਈ ਜਿਹੜੇ ਦੂਆ ਮਾਸ ਵੇਚਦਾ ਵਿੱਚੇ ਰਲਾ ਕੇ ਇਹਨਾਂ ਦਾ ਵੇਚੀ ਜਾਊਗਾ, ਗੱਲ ਨਿਬੜੂਗੀ। ਆਪੇ ਅਮੰਡਾ ਸਾਧੂ ਇਹਦਾ ਫਸਦਾ ਹੈ ਮਕਾਓ। ਬਸ ਜੀ ਉਹਨਾਂ ਨੇ ਇਸ ਤਰ੍ਹਾਂ ਕੀਤਾ, ਰਲਾ ਲਿਆ, ਹੋ ਜਾਂਦੇ ਬਹਾਨੇ। ਉਹਨਾਂ ਨੂੰ ਮਾਰ ਕੇ ਦਰਦਾਸ ਜਿਹੜੀ ਸਾਈ ਨੂੰ ਚੁਕਾ ਦਿੱਤੀ। ਜਿਹੜੇ ਕਸਾਈ ਲੋਕ ਹੈ ਇੱਥੇ ਤਾਂ ਮਾੜੀ ਮੋਟੀ ਪੁੱਛ ਪੜਤਾਲ ਹੋ, ਆਪਣੇ ਦਲਾਂ ਵਾਲਾ ਸਾਰਾ ਹੀ ਚੱਲੀ ਜਾਂਦਾ। ਗੱਜ ਕੇ ਬੋਲੋ, ਉੱਥੇ ਪੈਸਾ ਮੁੱਖ ਰੱਖਿਆ ਹੋਵੇ, ਰੁਪਏ ਰੱਖਾ। ਸੋ ਇਸ ਵਾਸਤੇ ਜੀ ਉਹ ਵੇਚੀ ਗਿਆ। ਇੱਕ ਦਿਨ ਕੋਈ ਪੁਲਿਸ ਵਾਲਾ ਮਾਂਸ ਲੈਣ ਵਾਸਤੇ ਆਇਆ ਕਿ ਮੈਨੂੰ ਕਿਲੋ ਚਾਹੀਦਾ। ਉਹ ਮਾਸ ਕੁਦਰਤੀ ਪਾਈ ਆਏ ਸੀ, ਉਹ ਬਚਿਆ ਵੀ ਸੰਤਾਂ ਦੇ ਸਰੀਰ ਦਾ ਸੀ। ਉਹ ਕਹਿੰਦਾ ਮੈਨੂੰ ਤਾਂ ਕਿਲੋ ਚਾਹੀਦਾ। ਉਹ ਕਹਿੰਦਾ ਕਿਲੋ ਤਾਂ ਹੈ ਨਹੀਂ। ਮਾਸ ਤੋਂ ਆਵਾਜ਼ ਆਈ, ਪਾਈਆ ਨਹੀਂ ਇਹ ਪੂਰਾ ਸੇਰ ਆ। ਕਹਿੰਦਾ ਕਮਾਲ ਦੀ ਗੱਲ ਹੈ, ਮਾਸ ਚੋਂ ਆਵਾਜ਼ ਆ ਰਹੀ। ਕਹਿੰਦੇ ਪਾਈਆ ਨਹੀਂ ਹੈ, ਪੂਰਾ ਸੇਰ ਹੀ ਹੈ, ਇਹ ਨਹੀਂ ਅਧੂਰਾ ਹੁੰਦਾ। ਕਸਾਈ ਕਹਿੰਦਾ ਵੀ ਤੂੰ ਤਾਂ ਮਾਰ ਦਿੱਤਾ ਸੀ, ਤੈਨੂੰ ਵੇਚ ਦਿੱਤਾ, ਤੂੰ ਹਾਲੇ ਵੀ ਬੋਲਦਾ। ਕਹਿੰਦੇ ਮੇਰਾ ਕੀ ਵਿਗੜਿਆ, ਕੱਪੜਾ ਪਾ ਦਿਓ। ਜਿਹੜੇ ਕੱਪੜਾ ਪਾਇਆ ਉੱਠ ਕੇ ਪਿਆ। ਕਹਿੰਦੇ ਕਮਾਲ ਦੀ ਗੱਲ ਹੋਈ। ਉਹ ਪੁਲਿਸ ਵਾਲੇ ਨੇ ਪੁੱਛਿਆ, ਫੜ ਲਿਆ ਜੀ ਉਹਨੂੰ, ਕਸਾਈ ਨੂੰ ਗ੍ਰਿਫਤਾਰ ਕਰ ਲਿਆ। ਉਹ ਕਹਿੰਦੀ ਮੇਰਾ ਕੀ ਕਸੂਰ ਹੈ, ਮੇਰਾ ਤਾਂ ਕੋਈ ਕਸੂਰ ਨਹੀਂ, ਮੈਨੂੰ ਤਾਂ ਉਹਨੂੰ ਵੇਚਿਆ। ਉਹ ਸ਼ਾਹੂਕਾਰ ਫੜ ਲਿਆ, ਦੱਸੋ ਮਹਾਰਾਜ ਨੂੰ ਸਜ਼ਾ ਕੀ ਦੇਈਏ। ਕਹਿੰਦੇ ਸਜ਼ਾ ਕੀ ਦੇਣੀ ਹੈ, ਐਂ ਕਰੋ ਰਾਜੇ ਨੂੰ ਕਹਿ ਕੇ ਇਹਨਾਂ ਨੂੰ ਦੋ ਪਿੰਡ ਦਵਾ ਦਿਓ। ਗੱਜ ਕੇ ਬੋਲੋ। ਭਾਵ ਸਾਖੀ ਦਾ ਇਹ ਹੈ, ਸ਼ਾਸਤਰ ਸਿੱਖਣ ਕਾਟ ਡਾਰਿਓ, ਮਨ ਨਾ ਕਿੰਨੋ ਰੋਸ। ਜਿਵੇਂ ਤਿੱਖੇ ਹਥਿਆਰ ਨਾਲ ਦਰਖਤ ਵੱਢੀ ਦਾ, ਦਰਿਆ ਤੋਂ ਪਾਰ ਜਾਣਾ ਹੋਵੇ ਉਹ ਲੱਕੜੀ ਦਾ ਤੋਲਾ ਬਣਾ ਦੇ ਉਹਨੂੰ ਪਾਰ ਕਰ ਦੋ। ਚੰਦਨ ਨੂੰ ਕੁਹਾੜਾ ਮਾਰੋ, ਉਹ ਸੁਗੰਧੀ ਨਾਲ ਮੂੰਹ ਭਰ ਦੋ। ਸੰਤ ਦੇ ਨਾਲ ਲੋਕ ਇਹੋ ਜਿਹਾ ਵਰਤਾਵ ਵੀ ਕਰਦੇ ਆ, ਫਿਰ ਵੀ ਉਹਨਾਂ ਦੇ ਵਿੱਚ ਏਡੀ ਵੱਡੀ ਖਿਮਾ ਹੁੰਦੀ ਹੈ, ਅਗਲੇ ਦਾ ਭਲਾ ਹੀ ਕਰਦੇ ਆ। ਫਿਰ ਉਹਨੂੰ ਬ੍ਰਹਮ ਵਿਦਿਆ ਦੀ ਦਾਤ ਦਿੱਤੀ, ਆਤਮਾ ਗਿਆਨ ਦਾ ਚਾਨਣ ਬਖਸ਼ਿਸ਼ ਕੀਤਾ। ਇਸ ਵਾਸਤੇ ਸਾਧ ਸੰਗਤ ਜੀ, ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਦਾ। ਕਿਉਂਕਿ ਉਹ ਫਿਰ ਦੇਹ ਨਹੀਂ ਰਹਿੰਦੇ, ਦੇਹ ਦੇ ਆਸ ਤੋਂ ਉੱਪਰ ਉੱਠ ਜਾਂਦੇ ਹੈ। ਅਨਾਤਮਾ ਕਾਰ ਚੀਜ਼ਾਂ ਨੂੰ ਬਿਰਤੀ ਨਿਕਲ ਜਾਂਦੀ ਹੈ, ਸ਼ੁੱਧ ਆਤਮਾ ਸਰੂਪ ਹੋ ਜਾਂਦੇ ਹਨ। ਅਤੇ ਸਵਾਮੀ ਤੁਕਾਰਾਮ ਜੀ ਹੋਇਆ ਮਹਾਰਾਸ਼ਟਰ 'ਚ ਇੱਕ ਮਹਾਂਪੁਰਖ। ਕਹਿੰਦੇ ਤੁਕਾਰਾਮ ਜੀ, ਸਾਰੇ ਸੰਤਾਂ ਨੇ ਕੁਝ ਨਾ ਕੁਝ ਦਿਖਾਇਆ, ਤੁਸੀਂ ਕੁਝ ਨਹੀਂ ਦਿਖਾਇਆ। ਕਹਿੰਦੇ ਵੀ ਮੈਂ ਇਹੋ ਜਿਹਾ ਦਿਖਾਉਂ ਜਿਹੜਾ ਆਮ ਕਿਸੇ ਨੇ ਨਾ ਦਿਖਾਇਆ ਹੋਵੇ। ਜਿੱਦਣ ਉਹਨਾਂ ਦਾ ਅੰਤ ਸਮਾਇਆ, ਤੇ ਉਹ ਚੌਂਕੜਾ ਲਾ ਕੇ ਇਸ਼ਨਾਨ ਕਰਕੇ ਬਹਿ ਗਿਆ, ਸਿਮਰਨ ਕਰਦਿਆਂ ਕਰਦਿਆਂ ਸਰੀਰ ਉੱਪਰ ਵੱਲ ਉੱਡ ਗਿਆ, ਮੁੜ ਕੇ ਅੱਜ ਵੀ ਧਰਤੀ 'ਤੇ ਆਏ। ਜਦ ਕਿ ਬੋਲੋ, ਭਗਤ ਨਾਮਦੇਵ ਜੀ ਦੇ ਉਹ ਚੇਲੇ ਹੋਏ ਆ ਮਹਾਂਪੁਰਖ। ਉਸੇ ਧਰਤੀ 'ਚ ਦਸਮ ਪਾਤਸ਼ਾਹ ਜੀ ਨੇ ਕੌਤਕ ਦਿਖਾਇਆ ਕਿ ਮਹਾਰਾਜ ਦਾ ਘੋੜਾ ਵੀ ਨਾਲੇ, ਬਾਜ ਵੀ ਨਾਲੇ। ਕਿਉਂਕਿ ਮਹਾਰਾਜ ਵੀ ਸ਼ਬਦ ਸਰੂਪ, ਉਹਨਾਂ ਦੇ ਘੋੜੇ ਬਾਜ ਵੀ ਸ਼ਬਦ ਸਰੂਪ ਹੈ, ਸ਼ਬਦ ਸਰੂਪ ਹੈ। ਅਤੇ ਜਦੋਂ ਗਏ ਸੋਭਾ ਰਾਮ, ਸੋਭਾ ਸਿੰਘ ਨੇ ਸੋਭਾ ਗ੍ਰੰਥ ਲਿਖਿਆ ਕਵੀ ਸੈਨਾਪਤੀ, ਹੁਣ ਮਹਾਰਾਜ ਦੇ ਜੋਤੀ ਜੋਤ ਸਮਾਉਣ ਬਾਰੇ ਲਿਖਿਆ ਕਿ ਸਤਿਗੁਰੂ ਜੀ ਨੇ ਲੀਲਾ ਕਿਵੇਂ ਵਰਤਾਈ ਹੈ, ਕਿਸ ਤਰ੍ਹਾਂ ਇਹ ਕੌਤਕ ਕੀਤਾ। ਕਸ਼ੂ ਭੋਜਨੰ ਖਾਏ ਕੈ ਨੀਰ ਪੀਨਾ, ਭਰੋਸਾ ਸਭਨ ਕੋ ਭਲੀ ਪਾਂਤ ਦੀਨਾ, ਰਾਈ ਅਰਧ ਰਾਤੰ ਕਰੀ ਚਾਰ ਔਰੇ, ਭਇਓ ਸ਼ਬਦ ਰੂਪੀ ਕਰੀ ਬਾਤ ਔਰੇ। ਕਹਿੰਦੇ ਪਹਿਲਾਂ ਤਾਂ ਸੰਗ 'ਚ ਮਿਲ ਕੇ ਮਾਰੇ ਨੂੰ ਦਿਨ ਪੰਗਤ 'ਚ ਬਹਿ ਕੇ ਭੋਜਨ ਛਕਿਆ ਸੱਚੇ ਪਾਤਸ਼ਾਹ, ਫਿਰ ਸਾਰਿਆਂ ਨੂੰ ਉਪਦੇਸ਼ ਦਿੱਤਾ। ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਗੱਦੀ ਦੇ ਕੇ ਪੰਜ ਮਿੰਟ ਦਲੇਰ ਮੱਥਾ ਟੇਕੇ ਪਰਿਕਰਮਾ ਕੀਤੀਆਂ, ਪੰਜ ਸਿੰਘ ਤਾਬਿਆ ਕਰਕੇ ਸਮੂਹ ਸੰਗਤ ਵਿੱਚ ਆ ਗਿਆ, ਬਖਸ਼ਿਸ਼ ਕੀਤੀ, ਆ ਗਿਆ ਪ੍ਰੇ ਅਕਾਲ ਕੀ ਤਵੈ ਚਲਾਇਓ ਪੰਥ ਸਭ ਮਾਨਿਓ। ਆ ਮਾਨਿਓ ਗ੍ਰੰਥ, ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲਿਓ ਚਾਹ ਆਪਾਂ ਮਿਲਵੋ ਪੜ੍ਹਦੇ ਨੇ ਪਾਠ ਉੱਥੇ ਮਿਲਿਓ ਖੋਜ ਸ਼ਬਦ ਮੈਂ ਸੋਏ ਸਵਾਸਤੇ ਸਾਧ ਸੰਗਤ ਜੀ ਕਹਿੰਦੇ ਕਸ਼ੂ ਭੋਜਨ ਖਾਏ ਕੈ ਨੀਰ ਪੀਨਾ ਭੋਜਨ ਵੀ ਖਾਧਾ ਤੇ ਜਲ ਵੀ ਛਕਿਆ ਭਰੋਸਾ ਸਭਨ ਕੋ ਭਲੀ ਭਾਂਤ ਦੇਣਾ ਭਲੀ ਪ੍ਰਕਾਰ ਸਾਰਿਆਂ ਨੂੰ ਭਰੋਸਾ ਦਿੱਤਾ ਅਸੀਂ ਦੇ ਨਹੀਂ ਸ਼ਬਦ ਸਰੂਪ ਹੈ ਸ਼ਬਦ ਨਾਲ ਜੁੜਿਓ ਰਾਈ ਅਰਧ ਰਾਤਨ ਘਰੀ ਚਾਰ ਓਰੇ ਕਹਿੰਦੇ ਅੱਧੀ ਰਾਤ ਬੀਤ ਗਈ ਸੀ ਚਾਰ ਘੜੀਆਂ ਉੱਪਰ ਗਈਆਂ ਬਾਰਾਂ ਵੱਜ ਗਏ ਇੱਕ ਘੜੀ ਜਿਹੜੀ ਹੈ ਉਹ ਚੌਵੀ ਮਿੰਟ ਦੀ ਹੁੰਦੀ ਹੈ ਹੁਣ ਇਹਦਾ ਹਿਸਾਬ ਲਾ ਲਓ ਚੌਵੀ ਚੌਕ ਛਿਆਨਵੇਂ ਇੱਕ ਘੰਟਾ ਅਤੇ 36 ਮਿੰਟ 1:36 ਦੇ ਉੱਤੇ ਲੀਲਾ ਵਰਤਾਈ ਭਇਓ ਸ਼ਬਦ ਰੂਪੀ ਸ਼ਬਦ ਰੂਪ ਕਰੀ ਬਾਤ ਔਰੇ ਦੇਖਦਿਆਂ ਦੇਖਦਿਆਂ ਲੀਲਾ ਵਰਤਾਵੇ ਸਮਰੱਥ ਆ ਜੋ ਮਰਜ਼ੀ ਕਰ ਸਕਦੇ ਸੋਏ ਸਵਾਸ ਦੇ 52 ਕਵੀਆਂ ਵਿੱਚ ਸੈਨਾਪਤੀ ਕਵੀ ਹੋਏ ਆ ਜਿਹਨਾਂ ਤੋਂ ਮਹਾਰਾਜ ਨੇ ਚਾਣਕ ਨੀਤੀ ਦਾ ਟੀਕਾ ਭਾਸ਼ਾ ਵਿੱਚ ਕਰਾਇਆ ਮੇਰੇ ਸਿੱਖ ਰਾਜਨੀਤੀ ਤੋਂ ਵੀ ਪੂਰੇ ਜਾਣੂ ਸ਼ਸਤਰ ਅਸਤਰ ਵਿਦਿਆ ਦੇ ਅਧਿਆਤਮ ਵਿਦਿਆ ਦੇ ਹੁਣ ਦੇਖੋ ਕੁਝ ਉਹਦੇ ਛੱਡ ਕੇ ਤਾਂ ਵਿਦਿਆ ਪੜ੍ਹਾਈ ਨਹੀਂ ਜੰਗ ਯੁੱਧ ਵੀ ਹੁੰਦੇ ਰਹੇ ਲੰਗਰ ਵੀ ਚੱਲਦੇ ਰਹੇ ਕਿਲੇ ਵੀ ਉਸਰਦੇ ਰਹੇ ਫੌਜਾਂ ਦੀ ਟ੍ਰੇਨਿੰਗ ਵੀ ਹੁੰਦੀ ਰਹੀ ਅਤੇ ਵਿੱਚ ਬਾਬਾ ਦੀਪ ਸਿੰਘ ਮਨੀ ਸਿੰਘ ਪੜ੍ਹੇ ਆ ਵਿਹਲੇ ਖਾ ਕੇ ਤੁਸੀਂ ਪੜ੍ਹਾਏ ਅੱਜ ਤਾਂ ਤੁਸੀਂ ਬੱਚੇ ਬੱਚਿਆਂ ਦੇ ਕਿੰਨਾ ਖਰਚ ਕਰਦੇ ਹੁਣ ਡਰੈਸਾਂ ਹੀ ਨਹੀਂ ਇਹਨਾਂ ਦੀਆਂ ਕਿੰਨੀਆਂ ਕੁੰਦੀਆਂ ਤਾਂ ਕਾਰ 'ਤੇ ਛੱਡਣ ਜਾਓ ਕਾਰ 'ਤੇ ਲੈ ਕੇ ਆਓ ਗੱਜ ਕੇ ਬੋਲੋ ਉਹ ਦੇਖ ਲਓ ਵਿਹਲੇ ਲੈ ਕੇ ਕਦੇ ਪੜ੍ਹੇ ਲੰਗਰ ਵੀ ਚੱਲੀ ਗਏ ਕਿਲੇ ਵੀ ਉਸਰੀ ਗਏ ਜੰਗ ਯੁੱਧ ਵੀ ਹੋਈ ਗਏ ਵਿੱਚ ਗ੍ਰੰਥਾਂ ਦੇ ਅਨੁਵਾਦ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਰਹੇ ਉਹ ਕਲਮਾ ਅੱਜ ਵੀ ਪਾਉਂਟਾ ਸਾਹਿਬ ਦੀ ਧਰਤੀ 'ਚ ਮੌਜੂਦ ਆ ਜਿੱਥੇ ਪਾਤਸ਼ਾਹ ਨੇ 10,000 ਛੰਦ ਦੀ ਰਚਨਾ ਕੀਤੀ 10,000 ਛੰਦ ਔਰ 52 ਕਵੀ ਇਹਦਾ ਗਿਣਤੀ ਹੈ ਪਤਾ ਹੀ ਨਹੀਂ ਕਿੰਨੇ ਕੁ ਵਿਦਵਾਨ ਮਹਾਰਾਜ ਗਾਉਂਦੇ ਜਾਂਦੇ ਸੀ ਗੱਜ ਕੇ ਬੋਲੋ ਇੱਕ 52 ਦੀ ਗੱਲ ਨਹੀਂ ਕਹਿੰਦੇ ਅਸੀਂ ਭੋਜ ਰਾਜੇ ਦੀ ਸੁਣੀ ਆ ਪੈ ਇਸ ਤਰ੍ਹਾਂ ਕਹਿੰਦੇ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਅੱਗੇ ਐਸੀਆਂ ਮਹਾਰਾਜ ਨੇ ਕਿਰਪਾ ਕੀਤੀਆਂ ਸੋ ਇਸ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਗੋਬਿੰਦ ਜੋ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ ਭੇਟੇ ਮਿਲੇ ਆ ਗੁਰਗੁਰਸਾਂ ਉਹ ਆਪੇ ਗੁਰੂ ਗੁਰਦਰਸ਼ਨ ਵਾਲੇ ਆ ਗੁਰਸਾਈ ਸਾਰਿਆਂ ਦੇ ਮਾਲਕ ਹਨ
ਰਹਾਓ
ਵਿਸਰਾਮ ਦੇ ਕੇ ਗਰੀਬ ਨਵਾਜ ਦੀ ਕਿਰਪਾਲਤਾ ਕਰਦੇ ਹਨ
ਆਇਆ ਪ੍ਰਭ ਦਰਬਾਰ
ਹੇ ਸਤਿਗੁਰੂ ਜੀ ਅਸੀਂ ਹੁਣ ਆਪ ਦੇ ਦਰਬਾਰ ਵਿੱਚ ਆ ਗਏ ਹਾਂ ਸਾਡੇ ਸੰਸੇ ਦੀ ਨਿਵਿਰਤੀ ਗੁਰੂ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਬ੍ਰਹਮ ਗਿਆਨੀ ਬਾਲ ਬ੍ਰਹਮਚਾਰੀ ਮਹਾਂਪੁਰਖ ਹੋਏ ਪੂਰਨ ਮਹਾਂਪੁਰਖ ਸੀਗੇ ਸੋ ਉਹਨਾਂ ਕੋਲ ਇੱਕ ਆ ਗਿਆ ਵਿਦਵਾਨ ਕਿ ਮੈਂ ਸ਼ਾਸਤਰ ਅਰਥ ਕਰਨਾ ਹੋਰ ਵੀ ਵਿਦਵਾਨ ਸੀ ਸੰਤ ਕਹਿਣ ਲੱਗੇ ਕਿ ਸ਼ਾਸਤਰ ਅਰਥ ਕਿਹੜੇ ਪੱਖ 'ਚ ਕਰੋਗੇ ਕਹਿੰਦੇ ਦਵੈਤਵਾਦ ਵਿੱਚ ਕਹਿੰਦੇ ਦਵੈਤ ਤਾਂ ਇੱਕ ਮੂਰਖ ਵੀ ਜਾਣਦਾ ਗੱਲ ਆ ਦਵੈਤ ਦੀ ਗੱਲ ਤੂੰ ਦਵੈਤ ਨੂੰ ਸਿੱਧ ਕਰਨਾ ਚਾਹੁੰਦਾ ਦਵੈਤ ਦੀ ਗੱਲ ਤਾਂ ਸਾਰੇ ਕਰੀ ਜਾਂਦੇ ਆ ਤੂੰ ਐਡਾ ਵੱਡਾ ਵਿਦਵਾਨ ਹੋ ਕੇ ਹਾਲੇ ਦਵੈਤ ਦੀਆਂ ਗੱਲਾਂ ਸਿੱਧ ਕਰੀ ਜਾਂਦਾ ਅਦਵੈਤ ਸਿੱਧ ਕਰ ਇੰਨੇ ਨੁਕਤੇ ਨਾਲੇ ਚਰਨੀ ਪੈ ਗਿਆ ਅਤੇ ਇਸ ਤਰ੍ਹਾਂ ਬਾਬਾ ਈਸ਼ਰ ਸਿੰਘ ਦੋਧਰ ਵਾਲੇ ਹੋਏ ਉਹਨਾਂ ਨੂੰ ਪੁਕਾਇਆ ਸੀ ਦੱਖਣ ਜੋ ਵਿਦਵਾਨ ਅੱਗੇ ਸ਼ਾਸਤਰ ਅਰਥ ਕਰਨਾ ਸੰਤ ਕਹਿਣ ਲੱਗੇ ਕਿਹੜੇ ਪੇਸ਼ੇ 'ਤੇ ਕਰੇਗਾ ਆਤਮਾ 'ਤੇ ਕਹਿੰਦੇ ਤੇਰੇ 'ਚ ਕੌਣ ਹੈ ਕਹਿੰਦੇ ਆਤਮ ਮੇਰੇ 'ਚ ਕੌਣ ਹੈ ਆਤਮਾ ਆਹ ਜਿਹਨੇ ਇਹਨਾਂ 'ਚ ਆਤਮਾ ਕਹਿੰਦੇ ਫਿਰ ਸ਼ਾਸਤਰ ਅਰਥ ਕਾਹਦਾ ਕਰੇਗਾ ਜਦ ਸਾਰਿਆਂ 'ਚ ਹੈ ਹੀ ਉਹ ਗੱਜ ਕੇ ਬੋਲੋ ਦੇਖੋ ਮਹਾਂਪੁਰਖਾਂ ਦੀ ਸੰਤਨ ਕੀ ਬਾਤ ਬਾਤ ਮੈਂ ਬਾਤ ਜਿਉਂ ਕੇਲੇ ਕੇ ਪਾਤ ਪਾਤ ਮੈਂ ਪਾ ਜਿਹੜੇ ਬ੍ਰਹਮ ਗਿਆਨੀ ਹੁੰਦੇ ਉਹ ਬਹੁਤੇ ਵੱਡੇ ਲੈਕਚਰ ਥੋੜ੍ਹੀ ਦਿੰਦੇ ਗੱਲ ਇੱਕ ਨੁਕਤੇ ਵਿੱਚ ਮੁੱਕਦੀ ਹੈ ਗੱਲ ਇੱਕ ਨੁਕਤੇ ਵਿੱਚ ਟੁੱਕਦੀ ਹੈ ਜਿਹਨਾਂ ਨੂੰ ਸਮਝ ਵਿੱਚ ਆ ਗਈ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਪ੍ਰਭੂ ਅਸੀਂ ਤੇਰੇ ਦਰਬਾਰ ਵਿੱਚ ਆਏ ਹਾਂ
ਸਗਲੀ ਮਿੱਟੀ ਪੁਕਾਰਾਂ
ਤੇਰੇ ਚਰਨਾਂ ਵਿੱਚ ਆ ਕੇ ਜਿੰਨੀਆਂ ਅਸੀਂ ਪੁਕਾਰਾਂ ਕਰਦੇ ਸੀ ਹੁਣ ਕੱਲ੍ਹ ਕਵੀਸ਼ਰ ਸਿੰਘਾਂ ਨੇ ਪ੍ਰਸੰਗ ਲਾਇਆ ਸੀ ਜਿਹੜੇ ਔਰੰਗਜ਼ੇਬ ਦਾ ਹੁਕਮ ਹੋਇਆ ਜਿਹੜਾ ਕਸ਼ਮੀਰ ਸੀ ਇਹ ਮਤਲਬ ਵਿਦਵਾਨਾਂ ਦਾ ਗੜ੍ਹ ਸੀਗਾ ਜਿਵੇਂ ਕਾਸ਼ੀ ਹੈ ਇਹ ਵੀ ਗੜ ਰਿਹਾ। ਉਹ ਜਿਹੜੇ ਵਿਦਵਾਨ ਪੰਡਿਤ ਆਇਆ ਕਿਰਪਾਚਾਰਿਆ ਸੰਪੂਰਨ ਦਾਸ ਜਾਂ ਡੈਪੂਟੇਸ਼ਨ ਨਾਂ ਦਾ ਆਇਆ, ਉਹ ਇਕੱਲੇ ਕਸ਼ਮੀਰੀ ਪੰਡਿਤ ਨਹੀਂ, ਸਾਰੇ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਦੇ ਸੀ। ਗੱਜ ਕੇ ਬੋਲੋ ਜਿਹੜੇ ਇਹਨਾਂ ਦੇ ਹੁਕਮ ਚਾੜਿਆ ਜਾਂ ਗੱਲ ਸਲਾਮ ਕਬੂਲ ਕਰੋ ਜਾਂ ਕੋਈ ਸ਼ਕਤੀ ਹੱਥ ਪਾਓ, ਨਹੀਂ ਤਾਂ ਫਿਰ ਤਿਆਰ ਹੋ ਜਾਓ ਬਲੀਦਾਨ ਦੇਣ ਵਾਸਤੇ। ਇਹ ਵੀ ਅਮਰਨਾਥ ਦੇ ਮੰਦਰ 'ਚ ਗਏ, ਉੱਥੇ ਯੱਗ ਹਵਨ ਕੀਤਾ, ਪੂਜਾ ਕੀਤੀ, ਅਰਦਾਸਾਂ ਕੀਤੀਆਂ। ਉੱਥੋਂ ਫਿਰ ਹੋਰ ਕਈ ਮੰਦਰਾਂ ਦੇਵੀ ਦੇਵਤਿਆਂ ਕੋਲ ਘੁੰਮੇ, ਕਿਸੇ ਨੇ ਆਵਾਜ਼ ਸੁਣੀ ਨਹੀਂ। ਫਿਰ ਉੱਥੋਂ ਕਹਿੰਦੇ ਆਵਾਜ਼ ਆਈ ਜਾਂ ਬੁਰਜ ਪੱਤਰੀਆਂ ਡਿੱਗੀਆਂ ਕਿ ਅਸੀਂ ਰੱਖਿਆ ਨਹੀਂ ਕਰ ਸਕਦੇ, ਮਾਖੂ ਆਪ ਦੀ ਧਰਤੀ 'ਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਨੌਵੇਂ ਸਰੂਪ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਧਰਮ ਦੀ ਰੱਖਿਆ ਕਰਨ। ਪਕਾਰਾਂ ਫਰਿਆਦਾਂ ਤਾਂ ਬਹੁਤਾਂ ਕੀਤੀਆਂ, ਕਿਤੇ ਫਰਿਆਦ ਸੁਣੀ ਨਹੀਂ ਗਈ। ਜਿਲ੍ਹੇ ਨਹੀਂ ਸੁਣੀ ਗਈ ਫਿਰ ਇੱਥੇ ਆਏ, ਤੁਸੀਂ ਜਾ ਕੇ ਦਰਸ਼ਨ ਕਰ ਲਿਓ। ਪਿਛਲੇ ਕੁਝ ਸਾਲ ਪਹਿਲਾਂ ਕਸ਼ਮੀਰੀ ਪੰਡਤਾਂ ਦਾ ਫਿਰ ਡੈਪੂਟੇਸ਼ਨ ਆਇਆ ਸੀ, ਉੱਥੇ ਇੱਕ ਸੇਲਾ ਲਿਖੀ ਹੋਈ ਹੈ, ਪੜ੍ਹ ਦਿਓ। ਪੱਥਰ ਦੀ ਜਿਹੜੀ ਬਣਾ ਕੇ ਲਿਆਇਆ ਜਿਸ ਜਗ੍ਹਾ ਕਸ਼ਮੀਰੀ ਪੰਡਿਤ ਪਹਿਲਾਂ ਆਏ ਸੀ, ਹੁਣ ਤਾਂ ਗੁੰਮਟ ਵਾਲੀ ਜਗ੍ਹਾ ਬਣਾਤੀ, ਕਿਉਂ ਆਪਾਂ ਇਹ ਪੁਰਾਣੀ ਚੀਜ਼ ਰਹਿਣ ਨਹੀਂ ਦਿੰਦੇ। ਪਹਿਲਾਂ ਥੜਾ ਹੁੰਦਾ ਸੀ ਜਿੱਥੇ ਮਾਰ ਬੈਠੇ, ਭੋਰਾ ਸਾਹਿਬ ਜਿੱਥੇ ਸਥਾਨ ਹੈ ਸੀਸਗੰਜ ਬਿਲਕੁਲ ਸਾਹਮਣੇ, ਉੱਥੇ ਬੇਨਤੀ ਕੀਤੀ ਸੀ ਉਸ ਜਗ੍ਹਾ। ਹੁਣ ਉਹ ਫਿਰ ਬੇਨਤੀ ਕਰਕੇ ਗਏ ਵੀ ਅਸੀਂ ਅੱਤਵਾਦੀਆਂ ਤੋਂ ਦੁਖੀ ਹਾਂ, ਅੱਗੇ ਤੁਸੀਂ ਬਾਂਹ ਫੜੀ, ਸਾਡੇ ਬਜ਼ੁਰਗ ਹੈ ਸਾਡੀ ਬਾਂਹ ਫੜੋ। ਉਹ ਜ਼ਿਲ੍ਹਾ ਲਾ ਗਿਆ, ਹੁਣ ਉਹ ਬੋਰਡ ਬਣਾ ਕੇ ਹੈ ਵੀ ਕਈਆਂ ਤੋਂ ਪੜ੍ਹ ਨਹੀਂ ਹੁੰਦਾ ਹਿੰਦੀ ਵਿੱਚ, ਅਤੇ ਹੁਣ ਉਹ ਪੰਜਾਬੀ 'ਚ ਲਿਖ ਕੇ ਉੱਥੇ ਲਾਇਆ। ਅੱਜ ਵੀ ਮਹਾਰਾਜ ਦੇਖ ਲਓ ਫਰਿਆਦਾਂ ਸੁਣਦੇ ਆ। ਹੁਣ ਅੱਗੇ ਤਾਂ ਉਹ ਕਸ਼ਮੀਰੀ ਪੰਡਤਾਂ ਦੀ ਸੁਣ ਕੇ ਉਹਨਾਂ ਦਾ ਧਰਮ ਬਚਾਇਆ, ਹੁਣ ਤਾਂ ਸਾਨੂੰ ਆਪਣਾ ਖਤਰਾ ਬਹੁਤ ਹੋਇਆ। ਗੱਜ ਕੇ ਬੋਲੋ, ਖਤਰਾ ਬਗਾਨਿਆਂ ਤੋਂ ਨਹੀਂ ਜਿੰਨਾ ਆਪਣਿਆਂ ਤੋਂ। ਮੁਗਲਾਂ ਨੇ ਵੀ ਜ਼ੋਰ ਲਾਇਆ ਅਤੇ ਗੋਰਿਆਂ ਨੇ ਵੀ ਲਾਇਆ, ਆਪਣਿਆਂ ਨੇ ਬਹੁਤ ਜ਼ੋਰ ਲਾਇਆ। ਹੁਣ ਸਿੱਖੀ ਦੀਆਂ ਜੜ੍ਹਾਂ ਸਿੱਖ ਆਪ ਵੱਢਣ ਲੱਗੇ ਹੋਏ ਆ। ਸਾਡੇ ਪ੍ਰਾਈਮ ਮਿਨਿਸਟਰ ਨੇ ਨਾਇਤ ਨਹੀਂ ਭੇਜੇ, ਜਾਓ ਸਿੱਖਾਂ ਦਾ ਮੂੰਹ ਸਿਰ ਮੁੰਨ ਕੇ ਆਓ, ਉਵੇਂ ਕਿਸੇ ਦੀ ਦਾੜੀ ਨੂੰ ਹੱਥ ਪਾਓ, ਤੁਹਾਨੂੰ ਨਾ ਲੜਨ ਜਾਵਾਂਗੇ। ਉੱਥੇ ਦੇ ਕੋਲ ਬਹਿ ਜਾਂਦੇ ਹਾਂ, ਨਾ ਪਟਾਕੀਆਂ ਖਾਈ ਜਾਂਦੇ, ਨਾ ਮਾਇਆ ਦਿੰਦੇ ਹਾਂ। ਗੱਜ ਕੇ ਬੋਲੋ, ਇਸ ਦੇਸ਼ ਵਿੱਚ ਜਿਹੜੇ ਕਿਸੇ ਨੂੰ ਕੋਈ ਚੀਜ਼ ਫੜਾਉਣੀ, ਚਿਮਟੀ ਨਾ ਫੜਾਉਂਦੇ, ਚਿਮਟੀ ਨਾ ਇਵੇਂ ਆ ਇਹ ਸੈਪਟ ਬਣਾ ਹੋ ਜਾਵੇ, ਅਤੇ ਨਾਈ ਕੋਲ ਉਹੀ ਕੈਂਚੀ ਹੈ, ਉਹੀ ਕੁਚੀ ਹੈ, ਉਹੀ ਸੇਫਟੀ ਹੈ। ਇਹ ਤੋਂ ਕਿਸੇ ਨੂੰ ਸੈਫਟ ਨਹੀਂ ਹੋ ਰਹੀ, ਉਹੀ ਪਾਣ ਵਾਲੇ ਦੇ ਮੂੰਹ 'ਤੇ, ਉਹੀ ਫੁਲਵੈਰੀ ਵਾਲੇ ਦੇ ਮੂੰਹ 'ਤੇ, ਉਹੀ ਕੋਟ ਵਾਲੇ ਦੇ ਮੂੰਹ 'ਤੇ, ਉਹੀ ਹੇਠ ਪੀੜੀਏ ਦੇ ਮੂੰਹ 'ਤੇ, ਉਹੀ ਗੰਦਾ ਪਾਣੀ ਮੂੰਹ 'ਚ ਪੈ ਰਿਹਾ ਅਤੇ ਕੁਝ ਬੜੇ ਹੋ ਰਹੇ। ਗੱਜ ਕੇ ਬੋਲੋ, ਗੁੱਸਾ ਨਾ ਕਰਿਓ, ਜੇ ਗੱਲ ਇਹ ਨਹੀਂ ਹੈਗੀ ਤਾਂ ਦੱਸ ਦਿਓ। ਅੱਗੇ ਸਾਡੇ ਉੱਥੇ ਟੀਕਾ ਲਾਉਂਦੇ ਸੀ, ਪਹਿਲਾਂ ਸੂਈ ਬੋਇਲ ਕਰਦੇ ਹੁੰਦੇ ਸੀ, ਅਤੇ ਆਈ ਕੋਰਟ ਨੇ ਹੁਕਮ ਚਾੜਿਆ ਸੂਈ ਸੁੱਟ ਦਿਓ, ਨਵੀਂ ਸੂਈ ਨਾਲ ਟੀਕਾ ਲਾਓ, ਜਿਹੜੀ ਇੱਕ ਵਾਰੀ ਵਰਤੀ ਨਹੀਂ ਵਰਤਣੀ। ਅਤੇ ਦੇਖ ਲਓ ਬਈ ਨਾਈ ਕੋ ਉਹੀ ਕੁਛ ਹੈ, ਸਤਯੁਗ 'ਚ ਵੀ ਉਹੀ ਸੀ, ਤ੍ਰੇਤੇ 'ਚ ਵੀ, ਦੁਆਪਰ 'ਚ ਵੀ, ਕਲਯੁਗ ਵੀ ਜੋ ਉਹੀ ਹੈ। ਹੁਣ ਹੋਰ ਪਾਸੇ ਡਿਵੈਲਪਮੈਂਟ ਨਹੀਂ ਕੀਤੀ, ਆਪਣੇ ਸਾਨੂੰ ਨਾਲ ਰਲਾਉਣ ਲਈ ਡਿਵੈਲਪਮੈਂਟ ਬਹੁਤ ਕਰ ਰਹੀ ਹੈ। ਗੱਜ ਕੇ ਬੋਲੋ, ਲੈ ਉਹਦਾ ਇੰਨੀ ਨਾ ਕੰਮ, ਹੁਣ ਜੇ ਹਲ ਬਣਾ, ਟਰੈਕਟਰ ਚਾਹੀਦਾ, ਟਿਲਰ ਚਾਹੀਦੇ ਆ, ਹਲ ਚਾਹੀਦੇ ਆ, ਡਰਮੀਆਂ ਚਾਹੀਦੀਆਂ, ਕੰਬਾਈਨ ਕਿੰਨਾ ਕੁਝ ਚਾਹੀਦਾ, ਕਈਆਂ ਕੁਹਾੜੇ ਬਹੋਲੇ ਦਾਤੀਆਂ ਇਹ ਕੁਝ ਚਾਹੀਦਾ ਹੁੰਦਾ, ਜੱਟਾਂ ਨੂੰ, ਜ਼ਿਮੀਂਦਾਰਾਂ ਨੂੰ, ਦੁਕਾਨਦਾਰਾਂ ਨੂੰ ਬੜਾ ਕੁਛ ਇਕੱਠਾ ਕਰਨਾ ਪੈਂਦਾ ਸੌਦਾ ਸੁਦ ਵੇਚਣ ਲਈ, ਇਹਨਾਂ ਦੇ ਲੋਕਾਂ ਮਹੀਨੇ ਨੇ ਚੱਲੀ ਜਾਂਦਾ ਚਰਾ ਅਸੀਂ ਰਹੇ ਹਾਂ। ਹੁਣ ਠੇਕੇ ਸਾਹਮਣ ਤਾਂ ਖੁੱਲ ਰਹੇ ਆ, ਅਸੀਂ ਪੀਂਦੇ ਹਾਂ ਤਾਂ ਖੁੱਲਦੇ ਆ, ਨਾ ਪੀਣ ਕਿਵੇਂ ਖੁੱਲਣਗੇ। ਸੋ ਇਸ ਵਾਸਤੇ ਅਤੇ ਹੁਣ ਸਾਡੀਆਂ ਕੁੜੀਆਂ ਜਿਹੜੀਆਂ ਪੰਜਾਬ 'ਚੋਂ ਆ ਰਹੀਆਂ ਨਾ, ਉਹ ਸਾਧ ਸੰਗਤ ਜੀ ਬਿਊਟੀ ਪਾਰਲਰ ਦਾ ਕੋਰਸ ਕਰਕੇ ਆ ਰਹੇ ਹਾਂ, ਕਿ ਜਿਹਨਾਂ ਦੇ ਪ੍ਰਵੱਟੇ ਇੰਗਲੈਂਡ 'ਚ ਸਾਬਤ ਹੈ, ਆਪਾਂ ਰਹਿਣ ਨਹੀਂ ਦੇਣੇ। ਗੱਜ ਕੇ ਬੋਲੋ, ਜਾਂ ਹੋਟਲ ਦਾ ਕੋਰਸ ਅਤੇ ਜਾਂ ਇਹ
ਨਾਸ ਬਿਰਲੀ ਬਿਰਲੀ ਆਉਂਦੀ ਹੈ ਕਿ ਜੋ ਇੱਥੇ ਦੁਰਦਸ਼ਾ ਹੋਣ ਡਈ ਹੈ ਮਾਂ ਪੇ ਨਹੀਂ ਸੋਚਦੇ ਉਹ ਨਹੀਂ ਸੋਚਦੇ ਜੋ ਅੱਖਾਂ ਨਾਲ ਦੇਖਦੇ ਆ ਤੁਸੀਂ ਵੀ ਜਾਣਦੇ ਸਾਰੇ ਮਹਾਰਾਜ ਰਾਖਾ ਜੇ ਕਹੀਏ ਗੁਰੂ ਘਰ ਜਾ ਕੇ ਜੋੜੇ ਚੜ ਤੱਲੀ ਪੁੜੀ ਭੇਜੀਏ ਜੀ ਇੱਧਰ ਦੇਖ ਲਓ ਇਕੱਲੇ ਏਜੰਡਾ ਨਾ ਲੱਖਾਂ ਰੁਪਏ ਖਰਚ ਕਰਕੇ ਜੋ ਦੁਰਦਸ਼ਾ ਹੋ ਰਹੀ ਹੈ ਇੰਨਾ ਨਿਗਰਦੇ ਜਾ ਰਹੇ ਹੈ ਕਿ ਕੁਛ ਹੋਏ ਨਾ ਅਣਖ ਔਰ ਗੈਰਤ ਜਿਹੜੀ ਹੈ ਨਾ ਉਹ ਉੱਡ ਗਈ ਕਿਉਂਕਿ ਮਹਾਰਾਜ ਪਹਿਲਾਂ ਦੇਖ ਗਿਆ ਜੈਸੀ ਮੂੰਹ ਆਵੇ ਖਾਸਨ ਕੀ ਬਾਣੀ ਸੈਸੜਾ ਕਰੀ ਗਿਆਨ ਵੇ ਲਾ ਲਓ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨ ਵੇ ਲਾ ਲਓ ਸ਼ਰਮ ਧਰਮ ਦੋਏ ਛਾਪ ਖਲੋਏ ਊੜ ਫਿਰੈ ਪ੍ਰਧਾਨ ਵੇ ਲਾ ਲਓ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲਓ ਕਾਜੀ ਦੀ ਲੋੜ ਨੀ ਪੰਡਿਤ ਦੀ ਲੋੜ ਨੀ ਭਾਈ ਦੀ ਵੀ ਲੋੜ ਨੀ ਕਹਿੰਦੇ ਜਿਹੜਾ ਸ਼ੈਤਾਨ ਕਾਮ ਦੇ ਵਿਆ ਅਗਦ ਮੈਂ ਨੀ ਹੁਣ ਉਹ ਹੀ ਨਿਕਾਹ ਪੜਾ ਰਿਹਾ ਉਹ ਨਿਕਾਹ ਪੜਾਇਆ ਕਰੂਗਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਅਰਥ ਦੱਸਤਾ ਵੀ ਪਾਤਸ਼ਾਹ ਨੇ ਆਹ ਲਿਖਿਆ ਕੀ ਅੱਜ ਹੋ ਨਹੀਂ ਰਿਹਾ ਉਹਨੂੰ ਦੀਦਾ ਸੀ ਵਿਆਹ ਕੁਝ ਹੋਣਾ ਸਭ ਚਾਨਣ ਸੀ ਮਹਾਰਾਜ ਕੋਈ ਗੱਲ ਬੋਲੇ ਨਾ ਸੁਣਨ ਅੰਤਰਜਾਮੀ ਪੁਰਖ ਵਧਾਤੇ ਸੀ ਇਸ ਕਰਕੇ ਸਾਧ ਸੰਗਤ ਜੀ ਆਪਾਂ ਕੁਝ ਸਿੱਖਿਆ ਲੈ ਕੇ ਵਿਚਾਰ ਔਰ ਵਿਵੇਕ ਬੁੱਧੀ ਨਾਲ ਚੱਲੀਏ ਇਹ ਠੀਕ ਹੈ ਹਰੇਕ ਨੂੰ ਢਿੱਡ ਲੱਗਾ ਹੋਇਆ ਗੁੱਲੀ ਗੁੱਲੀ ਜੁੱਲੀ ਚਾਹੀਦੀ ਹੈ ਵੀ ਇੰਨਾ ਵੀ ਅਣਖ ਤੋਂ ਗਿਰ ਕੇ ਕੰਮ ਨਾ ਕਰੋ ਕਿ ਜਿਹਦੇ ਨਾਲ ਸਾਡੇ ਪੰਥ ਦੀ ਆਣ ਸ਼ਾਨ ਜਿਹੜੀ ਉਹ ਮਿੱਟੀ ਔਰ ਘਾਟੇ 'ਚ ਰੁਲ ਜਾਏ ਗੱਜ ਕੇ ਬੋਲੋ ਦਸਤਾਰ ਵੀ ਗਈ ਗੁਫਤਾਰ ਵੀ ਗਈ ਰਫਤਾਰ ਵੀ ਗਈ ਦਸਤਾਰ ਵੀ ਦਿੱਤੀ ਸੀ ਉਹ ਕਿੱਥੇ ਗਏ ਤੇ ਰਫਤਾਰ ਖਾਲਸੇ ਦੀ ਤੋਰ ਕਿਹੋ ਜਿਹੀ ਹੁੰਦੀ ਸੀ ਤੇ ਗੁਫਤਾਰ ਬੋਲ ਵਾਲੇ ਖਾਲਸੇ ਦੇ ਕਿਹੋ ਜਿਹਾ ਸੀ ਤੇ ਹੁਣ ਕਿਸ ਤਰ੍ਹਾਂ ਦੀ ਪ੍ਰਕਿਰਿਆ ਦਿਨੋਂ ਦਿਨ ਬਣਦੀ ਜਾ ਰਹੀ ਹੈ ਤੂੰ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਮਤ ਬਖਸ਼ਿਸ਼ ਕਰਨ ਇਹੀ ਅਰਦਾਸ ਕਰ ਸਕਦੇ ਹਾਂ ਹਜ਼ੂਰ ਪਾਤਸ਼ਾਹ ਸਿੱਖਿਆ ਦੇ ਰਹੇ ਹਨ ਤਾਂ ਸਗਲੀ ਮਿਟੀ ਮਿਟੀ ਪੁਕਾਰਾ ਜਦੋਂ ਕਹਿੰਦੇ ਆਪਾ ਭਵ ਹੰਕਾਰ ਤਿਆਗ ਕੇ ਗੁਰੂ ਕੀ ਸ਼ਰਨ ਗ੍ਰਹਿਣ ਕਰਾਂਗੇ ਫਿਰ ਜਿਹੜੀਆਂ ਫਰਿਆਦਾਂ ਅਸੀਂ ਜਣੇ ਜਣੇ ਕੋ ਕਰਦੇ ਫਿਰਦੇ ਹਾਂ ਹੁਣ ਤਾਂ ਮਟੀਆਂ ਮੁਹਰੇ ਅਰਦਾਸ ਕਰਦੇ ਕਬਰਾਂ ਮੁਹਰੇ ਸਾਡੇ ਪਿੱਛੇ ਹੁਣ ਤਾਂ ਉਹ ਰਿਟਾਇਰ ਹੋ ਗਏ ਸਰਦਾਰ ਬਲਦੇਵ ਸਿੰਘ ਸੀ ਅਤੇ ਸ਼੍ਰੋਮਣੀ ਕਮੇਟੀ ਜਿੱਥੇ ਗੁਰੂ ਗ੍ਰੰਥ ਪਦਵੀ ਜਾਂ ਕੋਈ ਹੋਰ ਮਰਿਆਦਾ ਉਹਨਾਂ ਨੂੰ ਭੇਜ ਦਿੰਦੇ ਸੀ ਉਹ ਜਥਾ ਲੈ ਕੇ ਪਾਕਿਸਤਾਨ ਗਏ ਉੱਥੇ ਪਾਕਿਸਤਾਨ ਦੀ CID ਆ ਗਈ ਕਹਿਣ ਲੱਗੇ ਅਸੀਂ ਸੁਣਿਆ ਕਈ ਸਿੱਖ ਜਿਹੜੇ ਆ ਤੁਹਾਡੇ ਉਹ ਸਾਡੀਆਂ ਕਬਰਾਂ ਬਣਾ ਕੇ ਉੱਥੇ ਖੰਡ ਪਾਠ ਕਰਾ ਰਹੇ ਅਤੇ ਪੂਜਾ ਕਰ ਰਹੇ ਬਲਦੇਵ ਸਿੰਘ ਕਹਿੰਦੇ ਹੁਣ ਉੱਤਰ ਮੈਂ ਕੀ ਦਿਆਂ ਕਹਿੰਦੇ ਮੈਂ ਕਿਹਾ ਹਾਂਜੀ ਸਿਰ ਫਿਰੇ ਕਰਦੇ ਹੋਣਗੇ ਗੱਜ ਕੇ ਬੋਲੋ ਅਤੇ ਪਾਤਸ਼ਾਹ ਦਾ ਹੁਕਮ ਕੀ ਸੀ ਗੋਰ ਮੜੀ ਮੱਠ ਭੂਲ ਨਾ ਮਾਨੈ ਖਾਲਸਾ ਤਾਹੇ ਨਿਖਾਲਸ ਜਾਣ ਅਸੀਂ ਇੱਧਰ ਨੂੰ ਤੁਰ ਪੈਣ ਸਾਨੂੰ ਕੋਧਰ ਤੋਂ ਫੁਗਾੜੇ ਵੱਲ ਚੱਲ ਜਾਇਓ ਮਲਸੀਆਂ ਤੋਂ ਹੋ ਜਾਇਓ ਨੂਰ ਮਹਿਲ ਵੱਲ ਨੂੰ ਅਤੇ ਪਰੇ ਨਵੇਂ ਸ਼ਹਿਰ ਵੱਲ ਨੂੰ ਕੋਈ ਬਿਰਲਾ ਖੂਹ ਹੋਊਗਾ ਜਿੱਥੇ ਮੱਟੀ ਬਣਾ ਕੇ ਝੰਡੀ ਨਹੀਂ ਕੱਢੀ ਉਹ ਕਹਿਣਗੇ ਸ਼ਹੀਦਾਂ ਦੀ ਜਗ੍ਹਾ ਜੇ ਪੁੱਛੇ ਸ਼ਹੀਦ ਦਾ ਨਾਂ ਕੀ ਹੈ ਕਿਹੜੇ ਧਰਮ 'ਚ ਉਹ ਸ਼ਹੀਦ ਹੋਇਆ ਸੀ ਉਹ ਨਾਮ ਕੋਈ ਨਹੀਂ ਕਦੀ ਕਬੋਲੋ ਨਾਂ ਨਹੀਂ ਲੱਗਦੇ ਉਹ ਜਿਹੜੇ ਬੰਡੇ ਆ ਆ ਜੀ ਤੁਹਾਡਾ ਸ਼ਹੀਦ ਆਇਆ ਇਹ ਕਹਿੰਦਾ ਸਾਨੂੰ ਰੋਟੀ ਖਿਲਾਓ ਅਤੇ ਸ਼ਹੀਦ ਇਹਨਾਂ ਦਾ ਅਤੇ ਤੈਨੂੰ ਦੱਸਣ ਕਿੱਧਰੋਂ ਆ ਗਿਆ ਜਿਹਦਾ ਸ਼ਹੀਦ ਉਹਦੇ ਨਾਲ ਆ ਕੇ ਗੱਲ ਡਾਇਰੈਕਟ ਕਰੇ ਬੰਡੇ ਨੂੰ ਵਿਚੋਲਾ ਬਣਾ ਕੇ ਸ਼ਹੀਦ ਗੱਲ ਕਰ ਰਿਹਾ ਸ਼ਹੀਦ ਸਿੰਘ ਨਾਲ ਗੱਲ ਨਹੀਂ ਕਰਦਾ ਉਹ ਵੀ ਮੋਟੀ ਸਾਰੀ ਬੋਧੀ ਵਾਲੇ ਨਾਲ ਗੱਲ ਕਰ ਰਿਹਾ ਕਮਾਲ ਦੀ ਗੱਲ ਆ ਸਾਡੀ ਦੇਖੋ ਦਸ਼ਾ ਕੀ ਬਣੀ ਹੋਈ ਹੈ ਮਹਾਰਾਜ ਦਸਮ ਪਾਤਸ਼ਾਹ ਕੋਲ ਬਹੁਤ ਸਾਰੇ ਪੰਡਿਤ ਇਕੱਠੇ ਹੋ ਕੇ ਆ ਗਏ ਕਹਿਣ ਲੱਗੇ ਮਹਾਰਾਜ ਪਿੱਛੇ ਜਿੰਨੇ ਵੀ ਅਵਤਾਰ ਹੋਏ ਆ ਉਹਨਾਂ ਸਾਰਿਆਂ ਨੇ ਸਾਡਾ ਸਤਿਕਾਰ ਬਹੁਤ ਕੀਤਾ ਤੁਸੀਂ ਹੁਣ ਜੁਦਾ ਵੱਖਰਾ ਕੰਮ ਕਰਨ ਲੱਗ ਪਏ ਸਾਡਾ ਵੀ ਖਿਆਲ ਰੱਖੋ ਮਹਾਰਾਜ ਕਹਿੰਦੇ ਅਸੀਂ ਤੁਹਾਡਾ ਖਿਆਲ ਬਹੁਤ ਰੱਖ ਰਹੇ ਦੱਸੋ ਕਿਵੇਂ ਕਰੀਏ ਕਹਿੰਦੇ ਸਾਡੀ ਪੂਜਾ ਪ੍ਰਤਿਸ਼ਠਾ ਕਹਿਣ ਲੱਗੇ ਸੇਵਾ ਦੱਸੋ ਕਿਹੜੀ ਕਰੋਗੇ? ਕਹਿੰਦੇ ਜੀ ਇਹ ਤਾਂ ਕਰ ਨਹੀਂ ਸਕਦੇ। ਕਹਿੰਦੇ ਚੰਗਾ ਫਿਰ ਐਂ ਕਰੋ, ਆਹ ਇਕੱਲਾ ਇਕੱਲਾ ਕਮਰਾ ਤੁਹਾਡੇ ਲਈ ਤਿਆਰ ਹੈ, ਆਸਣ ਵਿਛੇ ਹੋਣਗੇ, ਤੁਸੀਂ ਸਵੇਰੇ ਆ ਜਾਣਾ, ਬਦਾਮਾਂ ਦੀ ਸਰਦਾਈ ਘਿਓ ਦੇ ਤੁੜਕੇ ਵਾਲੀ ਮਿਲੂਗੀ ਅਤੇ ਬੈਠ ਜਾਣਾ, ਸਮੇਂ ਨਾਲ ਲੰਗਰ ਵੀ ਮਿਲੇਗਾ, ਸ਼ਾਮ ਨੂੰ ਫਿਰ ਜਲ ਪਾਣੀ ਅਤੇ ਰੋਜ਼ ਦੀ ਰੋਜ਼ ਤੁਹਾਡੀ ਪੂਜਾ ਭੇਟਾ ਮਿਲ ਜਾਊਗੀ, ਹਫ਼ਤੇ ਜਾਂ ਮਹੀਨੇ ਪਿੱਛੋਂ ਨਹੀਂ ਜਿਵੇਂ ਤੁਹਾਨੂੰ ਸਰਕਾਰ ਦਿੰਦੀ ਹੈ, ਰੋਜ਼ਾਨਾ ਨਕਦ ਸੌਦਾ ਹੋ। ਆ ਗਏ ਇੱਕ ਦਿਨ ਬੈਠੇ, ਪੂਰੀ ਸੇਵਾ ਕੀਤੀ ਅਤੇ ਬਾਹਰ ਪਹਿਰੇਦਾਰ ਖੜ੍ਹੇ, ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣ, ਅੱਖ ਨਹੀਂ ਝਮਕਣ ਦੇ, ਹੁਣ ਜੀ ਉਸਲ ਵੱਟੇ ਰਹਿਣ, ਕਿੱਥੇ ਮਾੜਾ ਫਿਰੇ, ਆਖਣ ਔਖਾ ਸਾਚਾ ਤਕਾਲਾਂ ਜੀ ਸ਼ਾਮ ਮਸੀਂ ਕੱਟੀ। ਮਹਾਰਾਜ ਕਹਿੰਦੇ ਕੱਲ੍ਹ ਨੂੰ ਡਬਲ ਮਿਲੂਗੀ ਪੂਜਾ। ਕਹਿੰਦੇ ਮਹਾਰਾਜ ਮਾਫ ਕਰ ਦਿਓ, ਇਹ ਕੰਮ ਬਹੁਤ ਔਖਾ। ਕਹਿੰਦੇ ਸਿੰਘ ਤਾਂ ਯੁੱਧ ਜੰਗ ਵੀ ਲੜਦੇ ਆ, ਲੰਗਰ ਵੀ ਚਲਾਉਂਦੇ ਆ, ਆ ਸਾਰੀ ਸੇਵਾ ਘੋੜਿਆਂ ਨੇ ਕਵੈਦਾਂ ਹੋ ਰਹੀਆਂ, ਸ਼ਸਤਰ ਅਭਿਆਸ ਦੁਸ਼ਟਾਂ ਦੇ ਸਾਹਿਣ ਤਲ ਉਹਨਾਂ ਨੂੰ ਪਛਾੜ ਕੇ ਧਰਮ ਵਰਤਾ ਰਹੇ ਆ, ਤੁਸੀਂ ਇਹਨਾਂ ਦੇ ਨਿਮਿੱਤ ਮਾਲਾ ਤਾਂ ਫੇਰੀ ਚਲੋ ਜਿਹੜੇ ਤੁਹਾਡੀ ਰੱਖਿਆ ਲਈ ਮੈਂ ਪੈਦਾ ਕੀਤੇ। ਕਹਿੰਦੇ ਜੀ ਇਹ ਬਹੁਤ ਔਖਾ ਕੰਮ ਹੈ। ਕਹਿੰਦੇ ਫਿਰ ਹੁਣ ਕਿਹੜਾ ਕਰੋਗੇ? ਕਹਿੰਦੇ ਸਾਡੇ ਵਾਸਤੇ ਤਾਂ ਇਹ ਠੀਕ ਹੈ, ਰਾਹੂ ਕੇਤੂ ਬੈਲ ਮਾਰੇ, ਸਾੜ ਸਦੀ ਹੈ ਖੇਤੀ, ਪੱਤਰੀ ਹਮਾਰੀ ਵੱਡੀ, ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਤੁਹਾਡੀਆਂ ਪੰਜਾਬੀ ਅਖਬਾਰਾਂ 'ਚ ਪੂਰਾ ਪੂਰਾ ਪੇਜ ਲੱਗਾ ਹੁੰਦਾ ਕੋਈ ਮੌਲਵੀਆਂ ਦਾ, ਬਸ 8 ਦਿਨਾਂ 'ਚ ਤੁਹਾਡੇ ਸਾਰੇ ਦੁੱਖ ਜਿਹੜੇ ਆ ਉਹ ਪਾਕਿਸਤਾਨ ਦਾ ਬਾਰਡਰ ਟਪਾ ਦਿਆਂਗੇ। ਗੱਜ ਕੇ ਬੋਲੋ, ਨੇੜੇ ਨਹੀਂ ਰਹਿਣ ਦਿੰਦੇ, ਅਸੀਂ ਦੇਖ ਲਓ ਕਿਵੇਂ ਪੌਂਡ ਦੇ ਰਹੇ ਹਾਂ। ਮਾਫ ਕਰਿਓ, ਸਾਡੇ ਕੋਈ ਅੰਮ੍ਰਿਤਧਾਰੀ ਵੀ ਜਾਂਦੇ ਆ ਵੇਲੇ ਵੇਲੇ, ਟੇਵੇ ਲਵਾਉਂਦੇ ਆ, ਗੁਰੂ ਤੇ ਯਕੀਨ ਦੇ ਆ। ਪਾਤਸ਼ਾਹ ਕਹਿੰਦੇ ਸਗਨ ਅਪਸਗਨ ਤਿਸ ਕੋ ਲੱਗਾ ਜਿਸ ਜੀਤ ਨਾ ਆਵੇ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਅੰਕਾਰ। ਸਾਨੂੰ ਤੇ ਯਕੀਨ ਹੀ ਨਹੀਂ ਰਿਹਾ, ਕਹੀ ਜਾਂਦੇ ਹਾਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ, ਜੋਰ ਮੈਂ ਵੀ ਬਹੁਤ ਲਾਉਂਦਾ, ਢਾਡੀ ਰਾਗੀ ਗਿਆਨੀ ਵੀ ਬਹੁਤ ਲਾਉਂਦੇ, ਇਹਨੂੰ ਮੰਨਿਓ। ਜਿੱਦਣ ਇਹਨੂੰ ਮੰਨ ਲਿਆ ਉਦਣ ਤੋਂ ਕੋਈ ਸੰਸਾਰ ਰਹਿਣਾ ਹੀ ਨਹੀਂ, ਮਨ ਮੰਨਿਆ ਤੋ ਹਰ ਜਾਣਿਆ, ਪਰ ਸਾਧ ਸੰਗ ਜੀ ਵਾਲ ਗੱਲਾਂ ਹੀ ਆ, ਮੰਨਣ ਵਾਲੀ ਗੱਲ ਆਈ ਨਹੀਂ। ਜਿੱਦਣ ਇਹਨੂੰ ਮੰਨ ਲਿਆ ਫਿਰ ਬਰਕਤ ਹੀ ਬਰਕਤ ਆ, ਪਾਤਸ਼ਾਹ ਕਿਰਪਾ ਕਰ ਰਹੇ ਹਨ,
ਲੱਭਦੇ ਆਪਣੀ ਪਾਈ।
ਕਹਿੰਦੇ ਜਿੱਥੇ ਮਰਜ਼ੀ ਭਟਕ ਲਓ ਪਰ ਰੱਬ ਤੁਹਾਨੂੰ ਹੀ ਮਿਲਣੀ, ਜੋ ਲਿਖਾ ਕੇ ਆਏ ਨਾ ਉਦੋਂ ਵੱਧ ਨਹੀਂ। ਦੇਖੋ ਕਹਿੰਦੇ ਗਰੀਬ ਸੀ, ਕਿਸੇ ਨੇ ਦਇਆ ਕੀਤੀ, ਪਰੌਠੇ ਦੇ ਉੱਤੇ ਨਾ ਮੱਖਣ ਦਾ ਪੇੜਾ ਰੱਖ ਕੇ ਲੈ ਵੀ ਛੱਕ ਲਾ, ਉਤੋਂ ਸੂਰਜ ਤਵੇ ਤੱਤਾ ਪਰੌਠਾ, ਉਹਨੇ ਕਦੀ ਮੱਖਣ ਵਿਚਾਰੇ ਨੇ ਖਾਧਾ ਨਾ, ਉਹ ਤਿਪਕੇ ਚੋਈ ਜਾਣ ਤੋਂ ਤਿਪਕੇ ਚੱਕ ਚੱਕ ਕੇ ਉਹ ਚੱਟੇ ਉਂਗਲ ਨੂੰ, ਉਹ ਜਦ ਨੂੰ ਇਹ ਦਿਨ ਝਪਟ ਮਾਰੀ ਸਭ ਕੁਝ ਲੈ ਕੇ, ਕਹਿੰਦੇ ਲੈ ਦੇ ਲਾ ਇਹਦੀ ਕਹਿੰਦਾ ਵੀ ਪਰੌਠੇ ਤੂੰ ਖੜਾ ਕੇ ਤੋਂ ਲੈਂਦਾ, ਇਹ ਲਗਾ ਕੇ ਹੋ ਜਾ। ਇੱਕ ਸ਼ਹਿਜ਼ਾਦੀ ਪਿੰਡ ਆ ਉੱਧਰ ਸਾਡੇ ਡੇਰਾ ਬਾਜਾ ਕੜ ਬਾਬਾ ਤਰਲੋਕ ਸਿੰਘ ਜੀ ਹੋਇਆ, ਮਹਾਂਪੁਰਖਾਂ ਦੀ ਕਿਰਪਾ ਜੀ, ਸ਼ਹਿਜ਼ਾਦੀ ਪਿੰਡ, ਉਹ 5-7 ਪਿੰਡ ਆ, ਉਹ ਮੁਸਲਮਾਨ ਫਕੀਰ ਸਾਰੇ ਸਾਧ ਹੋਏ ਆ, ਅਤੇ ਉਹ ਭੈਣ ਜਿਹੜੀ ਸ਼ਹਿਜ਼ਾਦੀ ਸੀ ਉਹਦੇ ਨਾਮ ਦੇ ਪਿੰਡ ਆ, ਉਹਨਾਂ ਦੀ ਭੈਣ ਸੀ, ਉਹਨੇ ਭਜਨ ਕਰਨ ਉਹ ਲੜਕੀ ਨੇ ਸੇਵਾ ਕਰਨੀ, ਉੱਥੇ ਇੱਕ ਸੰਤ ਹੋਇਆ, ਸੰਤ ਰਾਮ ਉਹਦਾ ਨਾਮ ਸੀ, ਬੁਢਿਆ ਸੀ, ਇੱਕ ਗੁਰਸਿੱਖ ਬੀਬੀ ਸੀ, ਉਸਨੇ ਆਪਣੇ ਹਾਲ ਪਾਉਣ ਵਾਲੇ ਪਤੀ ਨੂੰ ਪ੍ਰਸ਼ਾਦੇ ਬਣਾ ਕੇ ਮੁੰਡੇ ਕੋਲ ਭੇਜਣੇ, ਪਰੌਠਾ ਮੱਖਣ ਦਹੀਂ ਉਹ ਸੰਤਾਂ ਨੂੰ ਭੇਜ ਦੇਣਾ। ਮੁੰਡਾ ਹੁਣ ਥੋੜ੍ਹਾ ਥੋੜ੍ਹਾ ਸਿਆਣਾ ਆਉਣ ਲੱਗ ਪਿਆ, ਇਹ ਮੇਰੀ ਮਾਂ ਕੀ ਕਰਦੀ ਹੈ, ਉਹ ਸੰਤ ਵਿਹਲਾ ਰਹਿੰਦਾ, ਉਹਨੂੰ ਪਰੌਠੇ ਭੇਜਦੀ ਹੈ, ਉਹ ਮੇਰਾ ਪੇ ਹਾਲ ਪਾਉਂਦਾ, ਉਹਨੂੰ ਆ ਰੋਟੀਆਂ ਦੁੱਪੜ ਭੇਜਦੀ ਹੈ। ਉਹਨੇ ਕਿਹਾ ਵੀ ਚਲੋ ਅੱਜ ਆਪਾਂ ਛੱਕ ਲੈਂਦੇ, ਉਹਨੂੰ ਪਰੌਠਾ ਖਾ ਲਿਆ, ਉਹਦੇ ਪੇਟ ਸੂਲ ਹੋਣ ਲੱਗ ਪਿਆ, ਉਹ ਅਡਾਟ ਪਵੇ ਵਾਲ ਪਾਉਂਦਾ ਸੀ ਪਿਤਾ, ਉਹ ਦੌੜਾ ਵੇ, ਆਵਾਜ਼ ਤਾਂ ਆਪਣੇ ਬੱਚੇ ਦੀ ਹੈ, ਜਿਵੇਂ ਹੁਣ ਆਪਾਂ ਫੋਨ ਕਰਦੇ ਹਾਂ ਆਵਾਜ਼ ਤੋਂ ਹੀ ਪਤਾ ਲੱਗਦਾ ਕਿਹਦਾ ਫੋਨ ਹੈ, ਗੱਜ ਕੇ ਬੋਲੋ, ਕਈ ਥਾਈਂ ਤੁਹਾਨੂੰ ਫੋਟੋ ਵੀ ਆ ਜਾਂਦੀ ਹੈ, ਪਰ ਆਮ ਆਵਾਜ਼ ਤੋਂ ਫਰਕ ਪਏ। ਉਹ ਸੂਲ ਹੋਇਆ, ਟੱਕ ਕੇ ਲਿਆ, ਉੱਥੇ ਮਾਲਵੇ ਚ ਰਿਵਾਜ਼ ਆ, ਫਾਂਡੇ ਫੁੰਡੇ ਲੋਕ ਕਾਫ਼ੀ ਕਰਾਉਂਦੇ ਆ, ਅਤੇ ਰਾਮ ਨਾਲ ਦਵਾਈ ਦਿੱਤੀ, ਰਾਮ ਨਾਲ ਘਰ ਚੁੱਕ ਲਿਆ। ਕਹਿੰਦੇ ਪਤਾ ਨਹੀਂ ਲੱਗਦਾ ਇਹਦਾ ਪੇਟ ਫੂਲ ਹੋ ਜਾ ਇਕੱਠਾ ਹੋਈ ਜਾਂਦਾ। ਉਹ ਬੀਬੀ ਕਹਿਣ ਲੱਗੀ ਸੰਤਾਂ ਵਾਲਾ ਪਰੌਠਾ ਤਾਂ ਨਾ ਖਾਧਾ, ਹਜੇ ਖਾਧਾ ਸੀ। ਕਹਿੰਦੇ ਹਾਲੇ ਤੁਹਾਡੀ ਕਿਸਮਤ ਪਰੌਠਿਆਂ ਵਾਲੀ ਨਾ ਬਣੀ, ਤੂੰ ਪਹਿਲੇ ਖਾ ਲਿਆ। ਮੈਂ ਤਾਂ ਸੰਗਤ ਦੀ ਸੇਵਾ ਕਰਦੀ ਤੁਹਾਡੀ ਕਿਸਮਤ ਬਣ ਜਾਏ, ਤੂੰ ਪਹਿਲੇ ਖਾ ਲਿਆ, ਤੈਨੂੰ ਹਾਜ਼ਮ ਕਿੱਥੋਂ ਆਵੇ। ਸੋ ਇਸ ਵਾਸਤੇ ਬੜੀ ਪਰਾ ਰੱਬ ਦਿਆ ਉਹੀ ਮਿਲਣੀ ਹੈ ਜੋ ਹੈਗੀ ਹੈ, ਜਿੱਥੇ ਮਰਜ਼ੀ ਘੁੰਮ ਲਓ। ਕਈ ਇੱਥੇ ਤੁਹਾਨੂੰ ਦਿਖਾ ਦਿੰਦੇ ਹਾਂ, ਪਹਿਲਾਂ ਤਾਂ ਇੰਡੀਆ ਤੋਂ ਨੰਗ ਹੋ ਕੇ ਆਏ, ਫਿਰ ਇੱਥੇ ਨੰਗ ਤੇ ਮਨੰਗ ਬਣਦਾ। ਗੱਜ ਕੇ ਬੋਲੋ, ਬੋਤਲਾਂ ਦੇ ਤੇਰੇ ਫੱਟੇ ਚੱਕ ਦਿੱਤੇ, ਨਿਆਣਿਆਂ ਦਾ ਨਹੀਂ ਸੋਚਿਆ, ਧਰਮ ਪਤਨੀ ਦਾ ਨਹੀਂ ਸੋਚਿਆ, ਕਿਸ ਤਰ੍ਹਾਂ ਦੀ ਹਾਲਤ ਹੈ। ਕਿਉਂਕਿ ਜੇ ਸੰਜਮੀ ਅਤੇ ਵਿਵੇਕੀ ਜੀਵਨ ਬਣਾਓਗੇ ਫਿਰ ਤਾਂ ਕੋਈ ਕਲੇਸ਼ ਹੈ ਹੀ ਕੋਈ ਕਲੇਸ਼। ਜਦੋਂ ਬੇਵਿਚਾਰੇ ਹੋ ਕੇ ਚੱਲਦੇ ਹਾਂ ਫਿਰ ਦੁੱਖ ਹੀ ਦੁੱਖ ਹੈ। ਅਤੇ ਜਿਹੜਾ ਬੰਦਾ ਨਸ਼ਿਆਂ ਤੋਂ ਬਚ ਜਾਂਦਾ, ਪੇਸ਼ਿਆਂ ਤੋਂ, ਫੈਸ਼ਨਾਂ ਤੋਂ ਬਚ ਜਾਂਦਾ, ਲੈ ਮਾਇਆ ਮੁੱਕਦੀ। ਜ਼ੋਰ ਲਾ ਲਿਓ, ਮਕਾਨ ਵੀ ਇੱਕ ਵਾਰੀ ਬਣਾ ਲਓਗੇ ਕਿਹੜਾ ਰੋਜ਼ ਕੋਠੀਆਂ ਬਣੇ, ਕਾਰ ਇੱਕ ਵਾਰੀ ਦੇ ਲਈ, ਰੋਟੀ ਬਣਦੇ ਕੀ ਕਰਜ, ਅਤੇ ਸਾਦੀ ਪਿਸ਼ਾਕ ਰੱਖੋ ਖਰਚ ਕੀ। ਅੱਜ ਕੱਲ੍ਹ ਦਾ ਕੱਪੜੇ ਐਸੇ ਆ, ਆਹ ਮੇਰੇ ਕੋਲ ਚਾਦਰ ਆ 15-20 ਸਾਲਾਂ ਦੀ ਆ, ਪਾਟਦੇ ਹੀ ਨਹੀਂ, ਆ ਚੋਲੇ ਆ, ਸੀਣਾ ਪਿਛਾਕ ਉਦਣ ਜਣ ਪਾਟਦੇ। ਸੋ ਇਸ ਵਾਸਤੇ ਹੁਣ ਵਿਆਹ ਸ਼ਾਦੀ ਆ ਜਾਏ, ਸਾਡੇ ਜਿਹੜੇ ਆ ਵਿਆਹ ਹੁੰਦੇ ਆ, ਬੀਬੀਆਂ ਨੂੰ ਮਾਂ ਪੇ ਦਿੰਦੇ ਆ, ਉਹ ਸਾਰੇ ਸੂਟਾਂ ਦੀਆਂ ਪੇਟੀਆਂ ਭਰੀਆਂ ਹੁੰਦੀਆਂ, ਪਰ ਜਿਹੜੇ ਐਕਟਰ ਅਤੇ ਐਕਟਰਸ ਆ ਨਵਾਂ ਫੈਸ਼ਨ ਕੱਢਦੇ ਨੇ, ਉਦਣੇ ਬਾਜ਼ਾਰ ਆਪਾਂ ਨੂੰ ਤੁਰ ਪੈਣਾ। ਗੱਜ ਕੇ ਬੋਲੋ, ਉਸੇ ਦਿਨ ਆਪਾਂ ਪਿੱਛੇ ਨਾ ਰਹਿ ਜਾਈਏ, ਮੈਂ ਉਹ ਤੋਂ ਅੱਗੇ, ਉਹ ਮੇਰੇ ਤੋਂ ਅੱਗੇ, ਇਸ ਤਰ੍ਹਾਂ ਦੀ ਹਾਲਤ। ਸੋ ਇਸ ਵਾਸਤੇ ਸਾਧ ਸੰਗਤ ਜੀ, ਹੁਣ ਤਾਂ ਮਾਫ਼ ਕਰਿਓ, ਸਾਡਾ ਭਾਈਚਾਰਾ ਵੀ ਬਹੁਤ ਅੱਗੇ ਨਿਕਲਿਆ। ਬਾਬਾ ਜੀ ਕੀਰਤਨ ਕਰਦੇ ਹੁੰਦੇ, ਤਿੱਲੇ ਵਾਲਾ ਜੋੜਾ ਹੁੰਦਾ, ਇੱਕ ਬਾਹਰ ਚੁੱਕ ਕੇ ਖੜਾ ਹੁੰਦਾ, ਤਿੱਲੇ ਵਾਲੇ ਜੋੜੇ ਦਾ ਬਹੁਤ ਫਿਕਰ ਹੁੰਦਾ, ਕਥਾ ਕੀਰਤਨ ਦਾ, ਮਹਾਰਾਜ ਨੂੰ ਮੱਥਾ ਟੇਕਣ ਦਾ ਫਿਕਰ ਨਹੀਂ ਹੁੰਦਾ। ਇਹ ਬੜਾ ਰਿਵਾਜ ਪਿਆ, ਇੱਕ ਨੇ ਸਪਰੇਅ ਫੜੀ ਹੁੰਦੀ ਹੈ, 5-7 ਨਾਲ ਡੋਲੂ ਚੱਕ ਕੇ ਤੁਰੇ ਹੁੰਦੇ ਆ, ਅਤੇ ਜੇ ਨਾਲ 4 ਬੰਦੂਕੜੀਆਂ ਹੋਣ ਫਿਰ ਤਾਂ ਬਹੁਤ ਸ਼ਾਨ ਬਣਦੀ ਹੈ। ਗੱਜ ਕੇ ਬੋਲੋ, ਤੂੰ ਗੁਰੂ ਗ੍ਰੰਥ ਸਾਹਿਬ ਚਰਨਾਂ ਚੱਲਿਆ, ਤੈਨੂੰ ਉੱਥੇ ਖਤਰਾ ਕੀ ਹੈ, ਨਾ ਇਹ ਕਹਿੰਦਾ ਪ੍ਰਤੱਖ ਹੈ, ਯਕੀਨੀ ਤਾਂ ਹੈ ਨਹੀਂ। ਫਿਰ ਗੱਡੀ 'ਤੇ ਹੁਣ ਮੈਨੂੰ ਤਾਂ ਨਾਮ ਨਹੀਂ ਆਉਂਦੇ, ਜਿਹੜੀ ਅੱਜ ਗੱਡੀ ਦੀਵਾਨ 'ਚ ਜਾਣੀ ਹੈ ਕੱਲ੍ਹ ਹੋਰ ਜਾਣੀ ਹੈ, ਪਰਸੋਂ ਹੋਰ ਜਾਣੀ ਹੈ। ਇਸ ਢੰਗ ਦੀਆਂ ਗੱਡੀਆਂ, ਕੋਈ 44 ਲੱਖ ਦੀ, ਕੋਈ 52 ਲੱਖ ਦੀ, ਜਿੱਡੀ ਵੱਡੀ ਗੱਡੀ ਉੱਡਾ ਵੱਡਾ ਬਾਬਾ। ਗੱਜ ਕੇ ਬੋਲੋ, ਅੱਗੇ ਤਾਂ ਕਮਾਈ ਕਰਕੇ ਹੁੰਦਾ ਸੀ ਨਾ, ਹੁਣ ਗੱਡੀ ਵੱਡਾ ਬਣਾਉਂਦੀ ਹੈ। ਕਿ ਸਾਡੇ ਧਾਰਮਿਕ ਬੰਦੇ ਇੱਧਰ ਤੁਰ ਪਏ, ਮਾਫ਼ ਕਰਿਓ, ਮਾਫ਼ ਕਰਿਓ, ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰੇ। ਹਜ਼ੂਰ ਪਾਤਸ਼ਾਹ ਕਿਰਪਾਲਤਾ ਭਾਈ ਕਰਦੇ ਹਨ ਕਿ ਲਬਧ ਆਪਣੀ ਭਾਈ, ਜਿਹੜੀ ਪਰਾਰਬਧ ਹੈ ਉਹ ਆਪਣੀ ਪ੍ਰਾਪਤ ਹੁੰਦੀ, ਆਪਣੀ ਪਰਾਰਬਧ 'ਤੇ ਸ਼ੰਕਰ ਹੋਈਏ ਉਸੇ 'ਚ ਬਰਕਤ ਹੁੰਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਰਹੇ ਸ਼ਹੀਦ, ਉਹ ਆਏ ਉਦੋਂ ਨਿਆਣੇ ਸੀ, ਅਤੇ ਸੰਤ ਮਹਾਂਪੁਰਖਾਂ ਨੇ 2 ਰੁਪਏ ਦੇ ਦਿੱਤੇ ਨਿਆਣੇ ਨੂੰ, ਖੁਸ਼ ਹੋ ਜਾ। ਅਤੇ ਸੰਦਵਾ ਕਰਤਾਰ ਸਿੰਘ ਦੇ ਦਿੱਤੇ, ਚਲੇ ਗਏ ਮਾਲਕ ਦੇ ਨੂੰ ਤੋਂ ਲੈ ਕੇ, ਅਤੇ ਸੰਤਾਂ ਨੂੰ ਮੱਥਾ ਟੇਕ। ਇਹ ਕੀ ਗੱਲ, ਕਹਿੰਦੇ ਲੋਕਾਂ ਨੇ 2 ਹੀ ਮਾਰੇ ਦੇਖਣੇ, ਕਹਿਣਾ 2000 ਦਿੱਤਾ ਸੀ ਸੰਤਾਂ ਨੇ। ਗੱਜ ਕੇ ਬੋਲੋ, ਦੇਖੋ ਕਿਸੇ ਗੜੇ, ਜਿਹੜੇ ਕਮਾਈ ਵਾਲੇ ਲੋਕ ਹੈ, ਬੰਦਗੀ ਵਾਲੇ ਲੋਕ, ਉਹਨਾਂ ਦਾ ਜੀਵਨ ਕੈਸਾ। ਅਤੇ ਇੱਕ ਬੜੀ ਸ਼ਾਹੂਕਾਰਨੀ ਬੀਬੀ ਹੁੰਦੀ ਸੀ, ਉਹਦੀ ਲੜਕੀ ਵਿਆਹ ਨਾ ਕਰਾਵੇ, ਇਕੱਲੀ ਇਕੱਲੀ ਲੜਕੀ, ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਅਤੇ ਕਹਿਣ ਲੱਗੇ, ਬੀਬਾ ਸ਼ਾਦੀ ਕਰ ਲਾ, ਹੁਣ ਤੇਰੀ ਮਾਤਾ ਇਕੱਲੀ ਹੈ, ਪਿਤਾ ਸਿਰ 'ਤੇ ਨਹੀਂ, ਅਤੇ ਜ਼ਿੰਮੇਵਾਰ ਕੌਣ ਭਾਰ ਚੁੱਕੇਗਾ। ਉਹ ਕਹਿਣ ਲੱਗੀ, ਮਹਾਰਾਜ ਵਿਆਹ ਕਰੋਂਗੇ? ਕਹਿੰਦੇ ਹਾਂਜੀ। ਕਹਿੰਦੇ ਜਿਹੜਾ ਤੁਹਾਡਾ ਗੜਬਾਈ ਕਰਤਾਰ ਸਿੰਘ ਹੈ ਨਾ, ਇਹਦੇ ਨਾਲ ਕਰ ਲਓ। ਹੁਣ ਗੱਲ ਦੇਖੋ ਕਿੱਡੀ ਵੱਡੀ, ਮਹਾਂਪੁਰਖਾਂ ਨੇ ਸੰਤਾਂ ਨੂੰ ਬੁਲਾ ਲਿਆ, ਗੜਬਾਈ ਸੀ ਉਸ ਵੇਲੇ, ਕਹਿਣ ਲੱਗੇ, ਕਰਤਾਰ ਸਿੰਘ ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ, ਤੇਰੇ ਗਰੀਬੀ ਬੜੀ ਹੈ ਘਰ 'ਚ, ਇਹ ਬੜੀ ਅਮੀਰ ਪਰਿਵਾਰ ਆ, ਇਕੱਲੀ ਇਕੱਲੀ ਲੜਕੀ ਹੈ, ਗਰੀਬੀ ਕੱਟੀ ਜਾਏਗੀ, ਸੁੱਖ ਦਾ ਜੀਵਨ ਹੋਏਗਾ। ਉੱਠੀਆਂ ਕਾਰਾਂ ਆਨੰਦ ਦਾ ਜੀਵਨ ਬਤੀਤ ਕਰੀ ਤਾਂ ਸਾਡੀ ਸੇਵਾ ਬਹੁਤ ਕੀਤੀ ਹੈ, ਫਲ ਮਿਲਣਾ ਚਾਹੀਦਾ। ਅਸੀਂ ਖੁਸ਼ੀ ਨਾਲ ਕਹਿ ਰਹੇ ਅਤੇ ਸੰਤਾਂ ਨੇ ਜੀ ਚਲੇ ਗਏ ਅਤੇ ਵੱਡੀ ਕਿਰਪਾਨ ਲਿਆ ਕੇ ਮਿਆਨ ਚੋਂ ਕੱਢ ਕੇ ਸੰਤਾਂ ਮੂਹਰੇ ਰੱਖ ਦਿਓ, ਇਹਦੇ ਨਾਲ ਮੇਰਾ ਧੌਣ ਕੱਟ ਦਿਓ। ਮੈਂ ਪਰਿਵਾਰ ਕਰਦਾ ਸੀ, ਕਾਲਜ ਪੜ੍ਹਿਆ ਸੀ। ਤੁਸੀਂ ਕਿਹਾ ਕਿ ਮੈਨੂੰ ਬਾਬਾ ਸੁੰਦਰ ਸਿੰਘ ਜੀ ਨੇ ਬਚਨ ਕੀਤੇ ਸੀ, ਤੇਰੇ ਵੀ ਦੋ ਪਚੰਗੀ ਮੇਰੇ ਵੀ, ਅਤੇ ਹੁਣ ਸਾਰੀ ਜ਼ਿੰਦਗੀ ਇੱਧਰੇ ਰਹਿਣਾ, ਚੱਲ ਪੰਥ ਦੀ ਸੇਵਾ ਕਰ ਲਾ। ਮੈਂ ਜੋ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਮੂਹਰੇ ਹੋਇਆ ਵਿਧੀ ਨਾਲ, ਹੁਣ ਉਹ ਛਡਾ ਕੇ ਤੁਸੀਂ ਕਿ ਹੁਣ ਮੈਨੂੰ ਆ ਮਾਇਆ ਦੇ ਲਾਲਚ ਵਿੱਚ ਫਸਾ ਰਹੇ, ਨਰਕ ਸੁੱਟ ਰਹੇ। ਜਿਹਦੇ ਇਮਤਿਹਾਨ ਹੋਇਆ ਸੰਤ ਦੇ ਖੁਸ਼ ਹੋ ਗਏ, ਉੱਠ ਕੇ ਨਾ ਗਾਲਾਂ ਲਾ ਲਿਆ। ਅਤੇ ਜਿਹੜਾ ਫਿਰ ਪਟਨਾ ਸਾਹਿਬ ਸਰੋਪਾ ਮਿਲਿਆ ਸੀ ਨਾ 300 ਸਾਲੇ 'ਤੇ, ਉਹ ਸਰੋਪਾ ਬਾਬਾ ਕਰਤਾਰ ਸਿੰਘ ਜੀ ਦੇ ਅਸੀਸ 'ਤੇ ਬਣਿਆ। ਗੱਜ ਕੇ ਬੋਲੋ, ਇਹ ਸੇਵਾ ਇਉਂ ਨਹੀਂ ਮਿਲਦੀ, ਏਡਾ ਵੱਡਾ ਇਮਤਿਹਾਨ ਹੋਇਆ, ਏਡੀ ਵੱਡੀ ਪ੍ਰੀਖਿਆ ਹੋਈ। ਕਿਉਂਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਹੋਏ, ਰਾਮ ਕਸੌਟੀ ਸੋ ਸਹਿ ਜੋ ਮਰਜੀ ਬਾਬੇ। ਜਦਨ ਪਿੰਡਰੀਆਂ ਸੀ ਉੱਥੇ ਸੀ, ਅਤੇ ਮੈਂ ਤੇਰੇ ਲੋ ਛੱਪੜ ਕਿਨਾਰੇ ਤੰਬੂ ਲਾ ਕੇ ਬੈਠੇ ਸੀ, 18 ਸਾਲਾਂ 'ਚ ਕੀ ਕੁਝ ਕਰਕੇ ਦਿਖਾ ਲਿਆ। ਕਮਾਈ ਗੁਰ ਪੀਰਾਂ ਕੀ ਚਾਕਰੀ ਮਾਹਾਂ ਕਰੜੀ, ਸੁੱਖ ਸਾਰ ਹੈ ਤਾਂ ਕਰੜੀ ਪਰ ਸਾਰ ਸੁੱਖਾਂ ਨੂੰ ਦੇਣ ਵਾਲੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਹਰੇਕ ਨੇ ਆਪਣੀ ਪਰਾਰਬਧ ਜਿਹੜੀ ਹੈ ਉਹ ਭਾਈ ਪ੍ਰਾਪਤ ਕਰਨੀ ਹੁੰਦੀ ਆ। ਅਸੀਂ ਇੱਕ ਦੂਜੇ ਨੂੰ ਦੇਖ ਕੇ ਐਵੇਂ ਸੜਦੇ ਰਹਿੰਦੇ, ਈਰਖਾ ਦੀ ਅੱਗ ਵਿੱਚ ਰੁੱਝਦੇ ਰਹਿੰਦੇ ਹਾਂ। ਹਾਂਜੀ, ਆਪੋ ਆਪਣੀ ਪਰਾਰਬਧ ਬਣਾਉਣ ਵਾਸਤੇ ਸੰਗਤ ਦੇ ਜੋੜੇ ਝਾੜੋ, ਭਾਂਡੇ ਮਾਂਜੋ, ਲੰਗਰ ਸੇਵਾ ਕਰੋ, ਗੁਰੂ ਮਹਾਰਾਜ ਸੇਵਾ ਕਰੋ, ਸੰਗਤ ਦੀ ਸੇਵਾ, ਮਹਾਂਪੁਰਖਾਂ ਦੀ, ਗੁਰਮੁਖਾਂ ਦੀ ਸੇਵਾ ਕਰੋ, ਮਾਤਾ ਪਿਤਾ ਦੀ ਸੇਵਾ ਕਰੋ, ਦੇਸ਼ ਕੌਮ ਸਮਾਜ ਦੀ ਸੇਵਾ। ਸੇਵਾ ਬੇਅੰਤ ਹੈ, ਜਿੱਥੇ ਵੀ ਕਰੋਗੇ ਉਹ ਫਲਦਾਈ ਹੈ ਜੇ ਸ਼ਰਧਾ ਭਗਤੀ ਦੇ ਨਾਲ ਕੀਤੀ ਜਾਏ। ਪਾਤਸ਼ਾਹ ਕਹਿੰਦੇ ਵੀ ਉਹਨਾਂ ਪਰਾਰਬਧ ਬਣਦੀ ਹੈ, ਵੀ ਆਪਣੀ ਪਰਾਰਬਧ ਫਿਰ ਮਹਾਰਾਜ ਦੇ ਘਰ ਵਿੱਚੋਂ ਲਭਦ ਆਪਣੀ ਪਾਈ, ਆਪਣੀ ਪਰਾਰਬਧ ਪ੍ਰਾਪਤ ਕਰ ਲਈਦੀ ਹੈ। ਜਿਹੜੇ ਗੁਰਮੁਖ ਨੂੰ ਪਰਮੇਸ਼ਰ ਤੇ ਆਪਣੀ ਪਰਾਰਬਧ ਤੇ ਭਰੋਸਾ ਹੋ ਗਿਆ, ਹੁਣ ਕਿੱਥੇ ਕਹਿੰਦੇ ਆਉਣਾ, ਕਿੱਥੇ ਜਾਣਾ। ਉਹਦਾ ਆਉਣਾ ਜਾਣਾ ਮੁੱਕ ਜਾਂਦਾ, ਉਹ ਪ੍ਰਭੂ ਦੇ ਉੱਤੇ ਪੂਰਾ ਵਿਸ਼ਵਾਸ ਵਾਲਾ ਬਣ ਜਾਂਦਾ। ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤੇ ਸਨਮਾਨ ਪ੍ਰਗਟਾਇਆ। ਇਸ ਵਾਸਤੇ ਤਤ ਵਸਤੂ ਦਾ ਗਿਆਨ ਉਹਦੇ ਹਿਰਦੇ ਚੋਂ ਹੀ ਪ੍ਰਗਟ ਹੋ ਜਾਂਦਾ ਹੈ। ਪਰਮੇਸ਼ਰ ਸੱਚਾ ਹੈ, ਉਹਦਾ ਨਿਆਂ ਵੀ ਸੱਚਾ ਹੈ। ਜਦੋਂ ਉਹਦੇ ਚਰਨਾਂ 'ਚ ਜਾਂਦਾ ਹੈ, ਉਹ ਸਹੀ ਸਹੀ ਨਿਬੇੜੇ ਫੈਸਲੇ ਕਰਦੇ ਹਨ। ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਕਰਾਮਾਤ ਦਿਖਾਓ। ਫਕੀਰਾਂ 'ਚ ਕਰਾਮਾਤ ਹੁੰਦੀ, ਮਹਾਰਾਜ ਨੇ ਜੇਬ 'ਚ ਹੱਥ ਪਾਇਆ, ਮੋਹਰ ਕੱਢੀ, ਕਹਿੰਦੇ ਆਹ ਕਰਾਮਾਤ। ਕਹਿੰਦੇ ਮਹਾਰਾਜ ਤਾਂ ਠੀਕ ਹੈ, ਮਾਇਆ ਵੀ ਕਰਾਮਾਤ ਹੈ, ਜਿਹਨਾਂ ਦੁਨੀਆਂ ਕਾਬੂ ਆ ਜਾਂਦੀ ਹੈ, ਪਰ ਮੈਂ ਸੰਤਾਂ ਵਾਲੀ ਕਰਾਮਾਤ ਪੁੱਛਦਾ, ਪੈਗੰਬਰਾਂ ਵਾਲੀ, ਅਵਤਾਰਾਂ ਵਾਲੀ। ਮਹਾਰਾਜ ਕਹਿਣ ਲੱਗੇ, ਆ ਤੇਰੀ ਕਲਮ ਕਰਾਮਾਤ, ਜਿਹਨੂੰ ਮਰਜ਼ੀ ਜ਼ਮੀਨਾਂ ਦੇ ਪੜੇ ਲਿਖ ਕੇ ਦੇ ਦੇ ਰਾਜਾਂ ਨੂੰ। ਕਹਿੰਦੇ ਮਹਾਰਾਜ ਵੀ ਹੈ ਤਾਂ ਠੀਕ, ਇਹ ਤਾਂ ਬਾਦਸ਼ਾਹ ਵਾਲੀ ਹੋਈ, ਮੈਂ ਮਹਾਂਪੁਰਖਾਂ ਵਾਲੀ ਹੋਈ। ਕਹਿੰਦੇ ਤੇਰੀ ਜਵਾਨ ਕਰਾਮਾਤ, ਹੁਣੇ ਜੱਜ ਫਾਂਸੀ ਦਾ ਹੁਕਮ ਦੇ ਦਿਆ, ਜੇ ਬਾਦਸ਼ਾਹ ਕਹਿੰਦੇ ਤਖ਼ਤ ਤੋਂ ਥੱਲੇ ਉਤਰ ਆਉਣਾ। ਕਹਿੰਦੇ ਮਹਾਰਾਜ ਬਚਨ ਤਾਂ ਇਹ ਵੀ ਠੀਕ ਹੈ, ਮੈਂ ਆਪ ਜੀ ਵਾਲੀ ਕਰਾਮਾਤ। ਮਹਾਰਾਜ ਨੇ ਮਿਆਨ ਤੋਂ ਤਲਵਾਰ ਖਿੱਚ ਲਈ, ਕਹਿੰਦੇ ਹੁਣੇ ਤੇਰੇ ਪਿਓ ਦੀਆਂ ਕੀਤੀਆਂ ਕਰਤੂਤਾਂ ਨੂੰ ਸਾਹਮਣੇ ਰੱਖ ਕੇ ਤੇਰਾ ਸਿਰ ਵੱਢਦੇ ਹਾਂ। ਕੰਨ ਫੜ ਲੈ ਮਹਾਰਾਜ, ਉਹਨ ਪਾਪ ਕੀਤੇ ਭੋਗੇ, ਮੈਂ ਤੁਹਾਨੂੰ ਤੁਹਾਡੇ ਸ਼ਰਨ 'ਚ, ਮੈਨੂੰ ਮਾਫ ਕਰ ਦਿਓ। ਕਹਿੰਦੇ ਸਭ ਨੂੰ ਵੱਡੀ ਕਰਾਮਾਤ ਇਹ ਹੈ, ਜੋ ਹੀ ਮਿਆਨ ਮਦਨ ਸੋਈ ਭਵਾਨੀ ਕਹਾਏ। ਕਹਿੰਦੇ ਉਹ ਕਰਾਮਾਤ ਇਹ ਨਹੀਂ ਤੇ ਹੈ ਨਹੀਂ, ਪਰ ਉਹ ਮਹਾਂਪੁਰਖ ਆਪਣੀ ਮੌਤ 'ਚ ਸ਼ਰਧਾਲੂਆਂ ਪ੍ਰੇਮੀਆਂ ਨੂੰ ਦਿਖਾਉਂਦੇ ਆ, ਜਿਹੜੇ ਤੇਰੇ ਆ ਤੁਹਾਡੇ ਵਰਗੇ ਦੁਸ਼ਟ ਲੋਕ ਆ, ਉਹਨਾਂ ਵਾਸਤੇ ਸ੍ਰੀ ਸਾਹਿਬ ਹੀ ਕਰਾਮਾਤ ਕਰਾਮਾਤ ਆ। ਜਿਵੇਂ ਪਾਤਸ਼ਾਹ ਨੂੰ ਪੁੱਛਿਆ ਸੀ ਨਾ ਸ਼ਾਹ ਦੌਲੇ ਨੇ ਕਿ ਫਕੀਰਾਂ ਦੀ ਗੱਦੀ ਤੁਸੀਂ ਸ਼ਾਹਤਰ ਪਹਿਣ ਲੈ ਮੇਰੀ ਪੀਰ, ਕਹਿੰਦੇ ਸ਼ਾਹ ਦੌਲਾ ਜਿਹੜੇ ਦੁਸ਼ਟ ਆ ਉਹ ਹਥਿਆਰ ਬਿਨਾਂ ਸੂਤ ਨਹੀਂ ਆਉਂਦੇ। ਗੱਜ ਕੇ ਬੋਲੋ, ਹੁਣ ਹਲਕਿਆ ਕੁੱਤਾ ਉਹ ਉਹਦੇ ਮੋਹਰੇ ਹੱਥ ਜੋੜੂੰਗਾ, ਬਖਸ਼ੂਗਾ, ਬਖਸ਼ੋ। ਉਹਨੂੰ ਮਾਰ ਦੇਣਾ ਹੀ ਪੁੰਨਿਆ, ਉਹਦੇ ਦਇਆ ਕਰੋਗੇ ਜਿਹਨਾਂ ਨੂੰ ਕੱਟੂਗਾ ਵਲਕੀ ਜਾਣਗੇ। ਉਹ ਪਿੱਛੇ ਪ੍ਰੇਮੀ ਆਏ, ਉਹ ਕਹਿੰਦੇ ਸਾਡੇ ਉਹ ਕੱਟ ਗਏ ਤੇ ਮੱਝਾਂ ਵੀ ਬਹੁਤ ਨੁਕਸਾਨ ਕਰ ਗਏ। ਇਸ ਵਾਸਤੇ ਜਿਹੜੇ ਦੁਸ਼ਟ ਲੋਕ ਆ ਇਹਨਾਂ ਵਾਸਤੇ ਤਾਂ ਮਹਾਰਾਜ ਦਾ ਅਵਤਾਰ ਹੋਇਆ, ਧਰਮ ਚਲਾਵਣ ਸੰਤ ਅਵਾਰਨ, ਦੁਸ਼ਟ ਸਭਨ ਕੋ ਮੂਲ ਅਪਾਰਨ, ਜਾਹੀ ਕਾਜ ਤਰਾ ਹਮ ਜਨ ਸਮਝ ਲਿਓ ਸਾਧੂ ਸਨ। ਬਾਣੀ ਕਹਿ ਰਹੀ ਹੈ ਪਾਤਸ਼ਾਹ ਦੱਸਦੇ ਹਨ,
ਸਮ ਠਾਕੁਰ ਸਮ ਚੇਰਾ,
ਜਿੱਥੇ ਉਹ ਅਵਸਥਾ ਆ ਜਾਂਦੀ ਹੈ ਉੱਥੇ ਚੇਲਾ ਤੇ ਠਾਕੁਰ ਸਮਾਨ ਵਾਸਤਾ। ਹੁਣ ਦੇਖੋ ਜਦੋਂ ਮਹਾਰਾਜ ਨੇ ਪੰਜਾਂ ਪਿਆਰਿਆਂ ਦੀ ਕਿਰਪਾ ਕਰ ਦਿੱਤੀ, ਇਹ ਸ਼ਬਦ ਕਹੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਚੇਲੇ ਤੇ ਗੁਰੂ ਦੋ ਰਹੇ ਕਿ ਇੱਕ ਰਹੇ? ਚੇਲੇ ਤੇ ਗੁਰੂ ਵੀ ਫਰਕ ਰੱਖਿਆ। ਅੱਜ ਤੱਕ ਦੁਨੀਆਂ ਦੇ ਬਹੁਤ ਪੈਗੰਬਰ ਹੋਏ ਆ ਹੋਣਗੇ ਵੀ, ਪਰ ਉਹਨਾਂ ਨੇ ਚੇਲੇ ਨਾਲ ਫਰਕ ਰੱਖਿਆ। ਇਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਹੈ ਜਿਹਨਾਂ ਨੇ ਚੇਲੇ ਨਾਲ ਫਰਕ ਨਹੀਂ ਰੱਖਿਆ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲੇ, ਇੱਥੇ ਤਾਂ ਬੋਲ ਦਿਆ ਕਰੋ, ਸਿਨੇਮੇ 'ਚ ਬੋਲੋਗੇ? ਮਹਾਰਾਜ ਤਾਂ ਤੁਹਾਨੂੰ ਆਪਣਾ ਰੂਪ ਦੇ ਰਹੇ ਹੈ, ਮਹਾਰਾਜ ਦੇ ਦਿੱਤੇ ਰੂਪ 'ਤੇ ਯਕੀਨ ਨਹੀਂ ਤੇ ਬੀਬੀਆਂ ਬਿਊਟੀ ਪਾਰਲਰਾਂ ਤੋਂ ਬਣਾਉਣੀਆਂ ਕੰਮ, ਸਾਡਾ ਰੂਪ ਬਣ ਜਾਏ। ਉੱਥੇ ਵਿਆਹ ਹੁੰਦਾ ਆਪਣੇ, ਉੱਧਰ ਗ੍ਰੰਥੀ ਉਡੀਕਦੇ ਰਾਗੀ ਬੈਠੇ ਹੁੰਦੇ ਬਾਜੇ ਜੋੜੀਆਂ ਲੈ ਕੇ, ਕਹਿੰਦੇ ਹਾਲੇ ਬੀਬਾ ਜੀ ਤਿਆਰ ਨਹੀਂ ਹੋਏ। ਅਤੇ ਬੀਬਾ ਜੀ ਤਿਆਰ ਕਰਨ ਲਈ ਉਹ ਬਿਊਟੀ ਪਾਰਲਰ 36,000 ਰੁਪਇਆ ਦਿੰਦੀਆਂ। ਉਹ ਇੱਕ ਦਿਨ ਆ ਗਈ, ਬੀਬੀ ਮੈਂ ਕੰਮ ਕੀ ਕਰਦੀ ਹਾਂ? ਉਹ ਥੋੜ੍ਹਾ ਜਿਹਾ ਝਿਜਕ ਗਈ, ਕਹਿੰਦੇ ਬਿਊਟੀ ਪਾਰਲਰ ਦਾ ਮੈਂ ਕਿਹਾ ਉਹ ਕੀ ਹੁੰਦਾ ਸਾਨੂੰ ਪਤਾ ਨਾ ਸੀ। ਅੱਗੇ ਇਸ ਤਰ੍ਹਾਂ ਭਰਵੱਟੇ ਮੰਨਣ ਦੇ, ਮੈਂ ਕਿਹਾ ਕਿਵੇਂ ਪੁੱਟਦੀ, ਵਾਲ ਪੁੱਟ ਜਾਂ ਵਾਲ ਥੋੜ੍ਹਾ ਥੋੜ੍ਹਾ ਹੋ ਜਾਂਦਾ? ਉਹ ਕਹਿੰਦੇ ਜੀ ਇਉਂ ਧਾਗਾ ਹੁੰਦਾ, ਉਹਨੂੰ ਇਉਂ ਲਪੇਟੀ ਦੇ ਆਉਂ। ਮੈਂ ਕਿਹਾ ਫਿਰ ਜਖਮ ਨਹੀਂ ਹੁੰਦੇ? ਕਹਿੰਦੇ ਮਲਮ ਨਾਲੇ ਰੱਖੀ ਦੀ ਹੈ, ਗੱਜ ਕੇ ਬੋਲੋ ਤਾਂ ਸਾਨੂੰ ਪਤਾ ਲੱਗਾ ਵੀ ਆਹ ਕੰਮ ਆ। ਮੈਂ ਕਿਹਾ ਰੇਟ ਕੀ ਹੈ? ਕਹਿੰਦੇ ਜੀ ਵੱਖਰੇ ਵੱਖਰੇ ਆ, ਜਿਹੋ ਜਿਹਾ ਕੋਈ ਕਰਾਵੇ ਉਹੋ ਜਿਹਾ ਰੇਟ ਆ। ਮੈਂ ਕਿਹਾ ਵੱਧ ਤੋਂ ਵੱਧ? ਕਹਿੰਦੇ 36,000 ਰੁਪਏ। ਆਹ ਵਿਆਹ ਹੋ ਰਿਹਾ, ਇਹ ਵਿਆਹ ਆ ਕਿ ਵਿਵਾਹ ਆ? ਤੇ ਮਹਾਰਾਜ ਨੇ ਹੁਕਮ ਕੀ ਕੀਤਾ ਸੀ? ਅੱਜ ਹੁਕਮਾਂ ਦੀ ਉਲੰਘਣਾ ਕਰਕੇ ਅਸੀਂ ਚਾਰ ਚਪੇਰਿਓਂ ਉਹ ਧਰਮ ਦੀਆਂ ਮਰਿਆਦਾ ਦੀਆਂ ਕੜੀਆਂ ਆਪ ਤੋੜੀਆਂ, ਬਗਾਨਿਆਂ ਨੇ ਨਹੀਂ ਤੋੜੀਆਂ, ਜਿਹਦੇ ਕਾਰਨ ਕਲੇਸ਼ ਵੀ ਅਸੀਂ ਭੋਗਣੇ ਆ। ਫਿਰ ਕਹਿੰਦਾ ਮਹਾਰਾਜ ਨੇ ਸਾਡੇ ਨਾਲ ਧੱਕਾ ਕੀਤਾ, ਧੱਕਾ ਤਾਂ ਅਸੀਂ ਗੁਰੂ ਕੀ ਮਰਿਆਦਾ ਨਾਲ ਕੀਤਾ। ਜੇ ਗੁਰੂ ਕੀ ਮਰਿਆਦਾ ਦੇ ਅਨੁਕੂਲ ਚੱਲਾਂਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਦੀ ਕਲੇਸ਼ ਪੈਦਾ ਹੋ ਜਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਅੰਤਰ ਜਾਮੀ ਜਾਨਾ,
ਜਿਹੜੇ ਉਹ ਅਵਸਥਾ ਬ੍ਰਹਮ ਗਿਆਨ ਦੀ ਮਿਲ ਜਾਂਦੀ ਹੈ ਉੱਥੇ ਠਾਕਰ ਤੇ ਚੇਲਾ ਸਮਾਨ ਅੰਤਰ ਹੈ। ਜੇ ਸਮਾਨ ਹੋਣਗੇ ਤੇ ਅਭੇਦ ਹੋਣਗੇ, ਉਵੇਂ ਅਭੇਦ ਹੋਣਗੇ ਕਿਵੇਂ? ਫਿਰ ਇਹ ਭੇਦ ਹੋਣਗੇ। ਇਸ ਕਰਕੇ ਸਾਧ ਸੰਗਤ ਜੀ, ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤ ਹੋਣੇ ਵਾਲੇ, ਉਹਨਾਂ ਨੂੰ ਪੁੱਛਿਆ ਵੀ ਮਹਾਰਾਜ ਤੁਸੀਂ ਪੂਰਨ ਮਹਾਂਪੁਰਖ ਆ, ਤੁਸੀਂ ਦਸਮ ਪਾਤਸ਼ਾਹ ਦੇ ਕਈ ਵਾਰੀ ਦਰਸ਼ਨ ਕੀਤੇ ਹੋਣਗੇ, ਸਾਨੂੰ ਇਹ ਤਾਂ ਦੱਸੋ ਕਿ ਉਹਨਾਂ ਦਾ ਸਰੂਪ ਕੈਸਾ ਸੀ? ਉੱਥੇ ਜੀ ਇੱਕ ਸਿੰਘ ਬੜਾ ਤਿਆਰ ਪਰ ਤਿਆਰ, ਬੜਾ ਨਿਤਨੇ ਕਿ ਮਹਾਂਪੁਰਖਾਂ ਨੇ ਉਹਦੇ ਗਲ 'ਚ ਬਾਹਾਂ ਪਾ ਕੇ ਅੱਖਾਂ ਨੱਖਾਂ ਰਲਾਈਆਂ, ਕਹਿੰਦੇ ਮੇਰਾ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਸੀ। ਗੱਜ ਕੇ ਬੋਲੋ। ਜਦ ਸਿੰਘ ਨੂੰ ਉਹਨਾਂ ਆਪਣਾ ਰੂਪ ਦੇ ਦਿੱਤਾ, ਮਹਾਰਾਜ ਨੇ ਕਿਹਾ ਸੀ ਨਾ ਕਿ ਮੇਰਾ ਰੋਜ਼ ਦਰਸ਼ਨ ਕਰ। ਕਹਿੰਦੇ ਮਹਾਰਾਜ ਜਿੰਨਾ ਚਿਰ ਤੁਸੀਂ ਸਰਗੁਣ ਸਰੂਪ ਧਾਰ ਕੇ ਧਰਤੀ 'ਤੇ ਵਿਚਰਦੇ ਹਾਂ, ਦਰਸ਼ਨ ਹੋ ਜਾਏਗਾ, ਦੂਰ ਹੋਈਏ ਕਿਰਾਇਆ ਖਰਚ ਕੇ ਵੀ ਆ ਜਾਵਾਂਗੇ। ਜਦੋਂ ਤੁਸੀਂ ਇਸ ਧਰਤੀ ਨੂੰ ਛੱਡ ਕੇ ਸੱਚਖੰਡ ਚੱਲਣਗੇ ਫਿਰ ਕਿਵੇਂ ਕਰਾਂਗੇ? ਕਹਿੰਦੇ ਪੰਜ ਸਿੱਖਣ ਮੈਂ ਮੇਰਾ ਮੇਰੋ ਬਸ, ਪੰਜ ਜਿਹੜੇ ਗੁਰਮੁਖ ਅੰਮ੍ਰਿਤਧਾਰੀ ਕਰਹਿਤਾਂ ਤੋਂ ਬਚੇ ਰਹਿਤਾਂ 'ਚ ਪਰਪੱਕ ਪੂਰੇ ਨਿਤਨੇਮੀ ਮਰਿਆਦਾ ਵਿੱਚ, ਉਹਨਾਂ ਦਾ ਦਰਸ਼ਨ ਮੇਰਾ ਦਰਸ਼ਨ ਹੋਊਗਾ। ਕਹਿੰਦੇ ਮਹਾਰਾਜ ਕਈ ਵਾਰੀ ਪੰਜ ਮਿਲਦੇ? ਕਹਿੰਦੇ ਚਾਹੁੰਦੇ ਗੱਲ। ਕਹਿੰਦੇ ਚਾਰ ਨਾ ਮਿਲਣ ਤਿੰਨਾਂ ਦੇ, ਤਿੰਨ ਨਾ ਮਿਲਣ ਦੋ ਦੇ, ਦੋ ਨਾ ਮਿਲਣ ਇੱਕ ਦੇ। ਕਹਿੰਦੇ ਜੇ ਇੱਕ ਬਣਾ ਮਿਲੇ? ਕਹਿੰਦੇ ਜੇ ਤੂੰ ਇਸ ਮਰਿਆਦਾ ਰਹੇਗਾ ਜਿਹੜੀ ਮੈਂ ਦੱਸੀ ਹੈ ਨਾ, ਪਰਥ ਮਰਿਆ ਇਹ ਜਾਣ ਖੰਡੇ ਕੀ ਪਹਲ, ਸੋਈ ਸਿੰਘ ਜਾਣ ਅਗਰ ਪਹਲ ਨਾ ਜੋਲੇ, ਜਿਹੜਾ ਦੂਜੀ ਨਹੀਂ ਲੈਂਦਾ। ਕਹਿੰਦੇ ਜੜ ਆਪਣਾ ਦਰਸ਼ਨ ਸ਼ੀਸ਼ੇ 'ਚ ਕਰ ਲਵੇ, ਤੇਰੇ ਵਿੱਚ ਹੀ ਮੇਰਾ ਦਰਸ਼ਨ ਹੋ। ਕੀ ਇਹ ਪੰਗਤੀ ਸਹੀ ਨਹੀਂ? ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਪਰ ਹੁਣ ਜਦ ਅਸੀਂ ਖਾਲਸੇ ਬਣਨ ਨੂੰ ਤਿਆਰ ਹੀ ਨਹੀਂ ਤੇ ਮਹਾਰਾਜ ਦੀ ਬਖਸ਼ਿਸ਼ ਬਰਕਤ ਸਾਨੂੰ ਕਿਵੇਂ ਮਿਲੇਗੀ? ਕੋਈ ਹੈ ਦੁਨੀਆਂ ਦੇ ਪੈਗੰਬਰ ਜਿਹਨੇ ਇਹ ਕਿਰਪਾ ਕੀਤੀ ਹੋਵੇ? ਗੱਲਾਂ ਤਾਂ ਸਾਰੇ ਕਰੀ ਜਾਂਦੇ ਸੈਕੂਲਰ ਦੀਆਂ। ਹੁਣ ਦੇਖੋ ਅੱਜ ਵੀ ਆ ਸਾਡੇ ਦੂਜੇ ਹੈਗੇ ਆ ਮਸੀਤ ਵਿੱਚ, ਬੀਬੀ ਨੂੰ ਜਾਣ ਦਾ ਅਧਿਕਾਰ ਨਹੀਂ, ਸਨਾਤਨੀ ਗੁਰੂਆਰ ਲੈ ਲਓ ਉਹਨੂੰ ਜੰਜੂ ਪਾਉਣ ਦਾ ਅਧਿਕਾਰ ਨਹੀਂ, ਤੇ ਜੋ ਪੰਜ ਕਕਾਰ ਸਿੰਘ ਨੂੰ ਦਿੱਤੇ ਉਹ ਸਿੰਘਣੇ, ਜੋ ਗੁਰੂ ਗ੍ਰੰਥ ਗੁਰੂ ਦਾ ਹੋਵੇ ਉਹਦਾ, ਜੋ ਸੰਗ ਜੋ ਅਧਿਕਾਰ ਸਿੰਘ ਨੂੰ ਹੋਵੇ ਸਿੰਘਣੇ, ਜੋ ਪੰਗਜ ਉਹੇ, ਕੋਈ ਫਰਕ ਰੱਖਿਆ? ਫਿਰ ਹੁਣ ਸਾਰੇ ਕਹਿੰਦੇ ਜੀ ਸੈਕੂਲਰ ਆ। ਹੁਣ ਵੇਦਾਂ ਵਿੱਚ ਉਹਨਾਂ ਨੂੰ ਕਹੋ ਵੀ ਤਰਲੋਚਨ ਨਾਏ ਬ੍ਰਾਹਮਣ ਜਾਤੀ ਦਾ, ਉਹਦਾ ਇੱਕ ਸ਼ਬਦ ਵੇਦ ਵਿੱਚ ਲਿਖ ਦਿਓ, ਕੋਈ ਮੰਨੂਗਾ ਲਿਖਣ ਨੂੰ? ਅੱਛਾ ਮੁਸਲਮਾਨ ਕਹਿੰਦੇ ਸੈਕੂਲਰ ਅਸੀਂ ਹਾਂ, ਲਾ ਸ਼ਰੀਕ ਹੈ ਅੱਲਾ ਬਾਹਦ ਲਾ ਸ਼ਰੀਕ ਹੈ, ਉਹਨਾਂ ਨੂੰ ਕਹਿ ਦਿਓ ਵੀ ਫਰੀਦ ਮੁਸਲਮਾਨ ਹੋਇਆ, ਉਹਦਾ ਇੱਕ ਸਲੋਕ ਸਿਰਫ ਦੋ ਪੰਕਤੀਆਂ ਕੁਰਾਨ 'ਚ ਲਿਖ ਦਿਓ, ਮੰਨਣ ਨੂੰ ਹੋਇਆ ਤਿਆਰ? ਇਹ ਧੰਨ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦਾ ਹੌਸਲਾ, ਜਿਹਨਾਂ ਨੇ ਸਤਯੁਗ ਦੇ ਸੀ, ਚਾਹੇ ਤ੍ਰੇਤੇ ਦੇ ਸੀ, ਚਾਹੇ ਦੁਆਪਰ, ਚਾਹੇ ਕਲਯੁਗ ਦੇ, ਜਿਹੜੇ ਵੀ ਗੁਰੂ ਨਾਨਕ ਪਰਮੇਸ਼ਰ ਦੇ ਦਰਬਾਰ 'ਚ ਪ੍ਰਵਾਨ ਚੜ੍ਹੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਬਰਾਬਰ ਥਾਂ ਦਿੱਤਾ। ਔਰ ਡਾਂਕੇ ਦੀ ਚੋਟ ਨਾ ਗਿਆ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਅੱਬਲ ਅਲਹਿ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਗੱਲਾਂ ਤਾਂ ਸਾਰੇ ਕਰੀ ਜਾਂਦੇ ਆ, ਇਹ ਕੰਮ ਜੇ ਕੋਈ ਕਰਕੇ ਦਿਖਾ ਕੇ ਗਿਆ ਕਿ ਧੰਨ ਗੁਰੂ ਨਾਨਕ ਦੀ ਗੱਦੀ ਪੰਜਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਕਰਦਾ। ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਮੂੰਹਾਂ ਸਮ ਠਾਕਰ ਸਮਝਿਆ, ਚੇਲੇ ਦਾ ਤੇ ਗੁਰੂ ਦਾ ਭੇਦ ਨੇ ਐਂ ਦਿੱਤਾ, ਅਭੇਦ ਕਰ ਦਿੱਤਾ, ਐਸੀ ਕਿਰਪਾ ਮਹਾਰਾਜ ਨੇ ਕਰ ਦਿੱਤੀ ਹੈ।
ਅੰਤਰ ਜਾਮੀ ਜਨ,
ਉਹ ਅੰਤਰ ਜਾਮੀ ਹੈ, ਸਾਰਿਆਂ ਦੇ ਨਿਯੰਤਾ ਪ੍ਰੇਰਕ ਹੈ, ਸਾਰਾ ਕੁਝ ਪਾਤਸ਼ਾਹ ਜਾਣਦੇ ਹਨ।
ਬਿਨ ਬੋਲਤ ਆਪ ਪਛਾਣ,
ਬਿਨਾਂ ਬੋਲਿਆ ਸਾਰੀ ਗੱਲ ਆਪ ਹੀ ਪਛਾਣ ਲੈਂਦੇ। ਭੀਮ ਚੰਦ ਨੇ ਕਿਹਾ ਵੀ ਜੰਗ ਤਾਂ ਲੜ ਕੇ ਦੇਖ ਲੈ, ਮੁਗਲ ਵੀ ਚੜਾ ਚੜਾ ਦੇਖ ਲੈ ਤਾਂ ਹਾਰਦਾ ਹੀ ਨਹੀਂ, ਵੀ ਕਦੇ ਇਕੱਲੇ ਆ ਜਾਣ ਤੇ ਕਰੀਏ ਇਹਨਾਂ ਨਾਲ ਦੋ ਹੱਥ, ਤੇ ਮਹਾਰਾਜ ਨੂੰ ਬਹਾਨੇ ਨਾ, ਮਹਾਰਾਜ ਮੇਰੇ ਰਾਜ ਵਿੱਚ ਨਾ ਬਹੁਤ ਸੁੰਦਰ ਸੀਨਰੀਆਂ, ਦਰਿਆ ਕਿਨਾਰੇ ਚਲੋ, ਉੱਥੇ ਬੜੇ ਸੋਹਣੇ ਫਲਦਾਰ ਪੇੜੇ ਆ, ਫੁੱਲਦਾਰ ਫੁਲਵਾੜੀਆਂ, ਪ੍ਰੇਰ ਕੇ ਮਹਾਰਾਜ ਨੂੰ ਲੈ ਗਿਆ ਗੁਰੂ ਕੇ ਲਾਹੌਰ। ਬਹੁਤੇ ਗੁਰੂ ਕੇ ਲਾਹੌਰ ਜਾਂਦੇ, ਗਾਹ ਨਹੀਂ ਜਾਂਦੇ, ਉੱਥੋਂ ਗਾਹਾਂ ਬਾਂਸਾਂ ਦਾ ਜੰਗਲ ਹੁੰਦਾ ਸੀ, ਅਸੀਂ ਆਪ ਅੱਖੀਂ ਦਰਸ਼ਨ ਕੀਤੇ, ਸੁਣੀ ਗੱਲ ਨਹੀਂ ਕਰਦੇ, ਜਾ ਕੇ ਦੇਖਿਆ। ਉੱਥੇ ਇੱਕ ਬਹੁਤ ਵੱਡਾ ਅੰਬ ਦਾ ਦਰਖਤ ਸੀ ਅਤੇ ਬਹੁਤ ਵੱਡਾ ਜਿੱਦਾਂ ਆਪਣਾ ਪਾਲਕੀ ਸਾਹਿਬ ਦਾ ਥੜਾ, ਏਡੀ ਉੱਚੀ ਸਿਲਾ। ਮਹਾਰਾਜ ਉੱਥੇ ਬਹਿ, ਬਹਾਨਾ ਬਣਾਇਆ ਮੈਂ ਕੋਈ ਕਿਰਿਆ ਕਰਿਆ ਮਾਂ, ਅਤੇ ਜੰਗਲ ਵਿੱਚ ਗੁੰਡੇ ਬਦਮਾਸ਼ ਡਾਕੂ ਹਥਿਆਰਬੰਦ ਵਹਾਲੇ ਹੋਏ ਸੀ, ਅਤੇ ਮੈਂ ਬਹਾਨੇ ਨਾਲ ਨਿਕਲ ਜਾਊਂਗਾ, ਇੱਕਦਮ ਗੋਲੀਆਂ ਦੀ ਬਾਛੜ ਕਰਨੀ ਅਤੇ ਮਹਾਰਾਜ ਨੂੰ ਖਤਮ ਕਰਨਾ। ਦੇਖੋ ਦੁਨੀਆਂ ਕਿੱਥੇ ਤੱਕ ਜਾਂਦੀ, ਰੱਬ ਨਾਲ ਸਰੀਕਾ ਬਣ ਕੇ ਬਹਿੰਦੇ ਲੋਕ ਕਿੱਥੇ ਤੱਕ ਪਹੁੰਚਦੇ। ਸਾਧ ਸੰਗਤ ਜੀ ਉਹਨਾਂ ਨੇ ਪੈਸੇ ਛਕੇ ਹੋਏ ਸੀ ਬਦਮਾਸ਼ਾਂ ਨੇ, ਇੱਕਦਮ ਗੋਲੀਆਂ ਦਾਗਤੀਆਂ, ਉਹ ਸਿਲਾ 'ਚ ਹਾਲੇ ਵੀ ਨਿਸ਼ਾਨ ਹੈ, ਬਾਹਰ ਬੈਠੇ। ਜਿਹੜੇ ਸਾਰਾ ਮਨੀਸ਼ਨ ਮੋਕਿਆ, ਉਹਨੇ ਕਿਹਾ ਇਹ ਤਾਂ ਗੱਲੇ ਕੋਈ ਹੋਰ, ਉਹ ਚਰਨ ਦੇ ਭਾਵੇਂ ਮਾਫ਼ ਕਰ ਦਿਓ, ਅਸੀਂ ਐਡਾ ਵੱਡਾ ਪਾਪ, ਸਾਨੂੰ ਨਹੀਂ ਪਤਾ ਵੀ ਐਡਾ ਧੋਖਾ ਕਰਾ ਰਹੇ ਸੀ ਐਡੇ ਮਹਾਂਪੁਰਖਾਂ। ਹੁਣ ਆ ਗਿਆ ਮਹਾਰਾਜ, ਕਹਿੰਦੇ ਹੁਣ ਜ਼ੋਰ ਲਾ ਲਿਆ, ਤੂੰ ਕਹਿੰਦਾ ਇਕੱਲੇ ਆ ਜਾ, ਹੁਣ ਤੂੰ ਸਾਡੇ ਨਾਲ ਦੇਖਣਾ ਤੇ ਤੂੰ ਦੇ ਲਾ ਗੱਜ ਕੇ ਬੋਲੋ, ਬਸ ਇਉਂ ਗੰਭੀਰ ਹੈ ਜਿਵੇਂ ਤੇਈਏ ਤਾਂ ਆਪਣਾ ਕਮਰਾ ਹੁੰਦਾ ਬੰਦਾ, ਚੌਥੇ ਨਾ ਮਾਫ਼ ਕਰ ਦਿਓ ਮਾਫ਼ ਕਰ ਦਿਓ। ਕਹਿੰਦੇ ਹੁਣ ਇਕੱਲੇ ਹੀ ਆ, ਦੇ ਲਾ, ਦੁਨੀਆਂ ਕਿੱਥੇ ਦੇ ਗਈ ਹੈ, ਪਰ ਉਹ ਪੁਰਖ ਕਿਹੜਾ ਸੀ, ਪ੍ਰਗਟਿਓ ਮਰਦ ਅਗੰਬੜਾ, ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ, ਆਪੇ ਚੇਲਾ ਰੂਪਿਆ ਤੇ ਆਪੇ ਗੁਰੂ ਰੂਪਿਆ, ਇਹ ਭੇਦਤਾ ਵਰਤਾਉਣ ਵਾਲਾ ਗੁਰੂ ਪਾਤਸ਼ਾਹ ਸੱਚਾ। ਇਸ ਕਰਕੇ ਉਹਨੂੰ ਭਾਈ ਨੰਦ ਲਾਲ ਜੀ ਨੇ ਕਿਹਾ ਨਾ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਮੇਰੇ ਨੇਤਰਾਂ 'ਚ ਜਿਹੜੀ ਲਾਈਟ ਹੈ ਇਹ ਵੀ ਉਹਦੀ ਹੈ, ਅਤੇ ਸਾਰੇ ਅੰਦਰ ਜਿਹੜੀ ਆਤਮਾ ਇਹ ਵੀ ਉਸੇ ਦੀ ਹੈ, ਸਾਰਾ ਉਸੇ ਦਾ ਹੀ ਜਲਵਾ ਹੈ। ਪਰ ਜਿਹਨੇ ਸਮਝ ਲਿਆ, ਜਿਹਨੂੰ ਐਸੀ ਅੱਖ ਮਿਲ ਗਈ ਭਾਈ ਨੰਦ ਲਾਲ ਨੂੰ, ਕਿਵੇਂ ਸਾਧਕ ਬਣਦਾ, ਇਹੋ ਜਿਹਾ ਪਿਆਰ ਪੈਦਾ ਫਿਰ ਆ ਬਨੋਟਾਂ ਵਿੱਚ ਨਾ ਪਈਏ ਜੋ ਮਹਾਰਾਜ ਨੇ ਸਾਨੂੰ ਬਾਣਾ ਬਾਣੀ ਸਿਮਰਨ ਅਵਸਥਾ ਦਿੱਤੀ, ਗੁਰਮਤਿ ਮਰਿਆਦਾ ਹੰਡੇਵਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਲੋਕ ਪ੍ਰਲੋਕ ਸਵਾਰ ਲਈਏ। ਪਾਤਸ਼ਾਹ ਕਿਰਪਾ ਕਰਦੇ ਹਨ, ਉਹ ਅੰਤਰ ਜਾਮੀ ਸਾਰੇ ਬਚਨਾਂ ਨੂੰ ਜਾਣਦੇ ਹਨ। ਬਿਨਾਂ ਬੋਲਣ ਤੋਂ ਭਾਵੇਂ ਨਾ ਵੀ ਬੋਲੇ ਅਗਲੇ ਦੇ ਦਿਲ ਦੀ ਗੱਲ ਨੂੰ ਪਛਾਣ ਲੈਂਦੇ ਹਨ, ਕਿਉਂਕਿ ਲੋਕ ਹਿਲੇ ਜਾਣਦੇ ਪਸ਼ੂ ਚਰਨਾਂ ਦੀ ਮਰਦ ਜਨਾਨੀਆਂ ਚਾਰ ਲਈਏ। ਅਜੇ ਕੱਲ ਮਨੁੱਖ ਦੇ ਮੂੰਹ ਵਿੱਚ ਸ਼ੀਸ਼ਾ ਰੱਖ ਕੇ ਅਕਸ ਉਤਾਰ ਲਈ, ਉਹਨਾਂ ਕੋਈ ਐਸਾ ਸ਼ੀਸ਼ਾ ਹੁੰਦਾ ਸਭ ਕੁਝ ਦੇਖ ਲੈਂਦੇ ਆ, ਉਹਨਾਂ ਤੋਂ ਕੀ ਲੁਕਿਆ ਹੋਇਆ ਹੈ। ਸਾਰੀਆਂ ਜਗ੍ਹਾ ਰਾਜਾ ਪ੍ਰਕਾਸ਼, ਕੋਈ ਜਗ੍ਹਾ ਐਸੀ ਹੈ ਨੀ। ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ, ਹਰ ਜਗ੍ਹਾ ਵਿਆਪਕ ਸਰੂਪ ਹਨ।
ਸ਼ਬਦ ਅਗਜ,
ਜਿੱਥੇ ਵੀ ਉਹ ਬੈਠਦੇ ਹੈ ਜਿੱਥੇ ਵੀ ਉਹਨਾਂ ਦੀ ਸਭਾ, ਉੱਥੇ ਅਨਹਦ ਇੱਕ ਰਸ ਹੱਦ ਸੀਮਾ ਤੋਂ ਰਹਿਤ ਸ਼ਬਦ ਉਹਨਾਂ ਦਾ ਹੁਕਮ ਅਗਾਜਾ ਪ੍ਰਗਟ ਵਰਤ ਰਿਹਾ ਹੈ। ਉਹਨਾਂ ਦੇ ਕੋਲ ਜਾ ਕੇ ਕਿਸੇ ਦੀ ਚਤਰਾਈ ਕੀ ਚੱਲ ਸਕਦੀ ਹੈ। ਕਈਆਂ ਨੇ ਚਤਰਾਈ ਕਰਨ ਦੀ ਕੋਸ਼ਿਸ਼ ਕੀਤੀ, ਬਹੁਤ ਚਲਾਕੀਆਂ ਖੇਲੀਆਂ, ਪਰ ਮਹਾਰਾਜ ਦੇ ਮੋਹਰੇ ਸਾਰੀਆਂ ਚਲਾਕੀਆਂ ਫੇਲ ਹੋ ਜਾਣੀਆਂ। ਇੱਕ ਵਾਰੀ ਮਲਵਈਏ ਕੁਝ ਸਿੰਘਾਂ ਨੇ ਕੀਤਾ ਵੀ ਮਹਾਰਾਜ ਤਾਂ ਜਾਣੇ ਨਹੀਂ ਦਿੰਦੇ, ਰੋਜ਼ ਲੜਾਈਆਂ ਰੋਜ਼ ਪੜ੍ਹਾਈਆਂ। ਉੱਥੇ ਮੋਟ ਬਾਜੀ ਠੀਕ ਸੀ, ਉਹਨੇ ਕੀ ਕੀਤਾ, ਮੰਜੇ ਦੇ ਉੱਤੇ ਇੱਕ ਬੰਦਾ ਜਿੰਦਾ ਪਾ ਲਿਆ, ਤੂੰ ਥੋੜ੍ਹਾ ਜਿਹਾ ਸਾਹ ਘੜੀ ਛੱਡੀ, ਉੱਤੇ ਮੁਰਦੇ ਦਾ ਕਫਨ ਪਾ ਤਾ, ਫੁੱਲੀਆਂ ਲੈ ਲਈਆਂ ਵਿੱਚ ਕੁਝ ਕੌਡਾਂ ਰਲਾ ਲਈਆਂ, ਕੁਝ ਭਾਨ ਰਲਾਏ ਜਿਵੇਂ ਮੁਰਦੇ ਤੇ ਆਪਣੇ ਦੇਸ਼ ਸੁੱਟਦੇ ਆ, ਇੱਥੇ ਦਾ ਪਤਾ ਨਹੀਂ ਕਿਵੇਂ ਤੁਸੀਂ ਕਰਦੇ ਆ। ਉੱਥੇ ਇਹੋ ਜਿਹਾ ਰਿਵਾਜ਼ ਆ, ਕਈ ਦਾ ਬੈਂਡ ਬਾਜਾ ਵੀ ਮੁਰਦੇ ਮੋਹਰੇ ਵਜਾਉਂਦੇ ਹੁੰਦੇ ਆ ਵੀ ਦੱਸੋ ਇਹ ਸੁਣੂਗਾ, ਗੱਜ ਕੇ ਬੋਲੋ ਇਹ ਸੁਣੂਗਾ ਬੈਂਡ ਬਾਜਾ ਜੀ। ਜੀਂਦੇ ਨੂੰ ਨੀ ਪੁੱਛਣਾ, ਮਰੇ ਦੇ ਉਮਰੇ ਜ਼ਰੂਰ ਤੂੰ ਦਰੂ ਖੜਕਾਉਣਾ, ਇਹ ਸਾਡੀ ਹਾਲਤ ਹੈ। ਕੋਈ ਕੰਮ ਉਹ ਕਰਨਾ ਜਿਹਨੂੰ ਦੇਖ ਕੇ ਦੁਨੀਆ ਹੱਸੇ ਵੀ ਕੀ ਕਰ ਰਹੇ, ਉਹ ਸਾਰਾ ਚੌਰ ਕਰਨਾ ਜੀ ਉੱਤੇ ਮੁਰਦੇ ਤੇ ਚੌਰ, ਵੀ ਤੁਸੀਂ ਮੱਖੀਆਂ ਉਡਾਓ ਮੁਰਦੇ ਤੇ ਚੌਰ ਕਰਨਗੇ, ਚੌਰ ਮਾਰੇ ਤੇ ਕਰਨਾ ਕਿ ਮੁਰਦੇ ਤੇ ਕਰਨਾ, ਆਹ ਹਾਲ ਆ। ਉਹ ਸਾਧ ਸੰਗਤ ਜੀ ਚੌਰ ਫੜ ਲਿਆ, ਚੱਕ ਲਿਆ ਬਵਾਨ ਪੂਰਾ ਜੀ, ਪੂਰਾ ਭਗਵਾਨ ਬਣਾਇਆ, ਛਗਾਰਿਆ ਗੋਟੇ ਗਾਟੇ ਲਾ ਕੇ, ਜਿਵੇਂ ਸਾਹ ਛਪਾਰ ਮੰਡੀ ਮਾਝੀ ਛਗਾਰੀ ਹੁੰਦੀ ਨਾ ਵੇਚਣ ਲਈ, ਪੂਰਾ ਛਗਾਰਿਆ, ਛਗਾਰ ਕੇ ਲੈ ਤੁਰੇ। ਰਾਮ ਰਾਮ ਸੱਤ ਹੈ, ਰਾਮ ਰਾਮ ਸੱਤ ਹੈ, ਜੋਟੀਆਂ ਨੇ ਸ਼ਬਦ ਪੜ੍ਹਦੇ ਜਾਣ। ਮਹਾਰਾਜ ਕਹਿੰਦੇ ਵੀ ਆਪਣਾ ਕਿਹੜਾ ਸਿੰਘ ਚੜ੍ਹਾਈ ਕਰ ਗਏ, ਸਾਨੂੰ ਕੋਈ ਖਬਰ ਨਹੀਂ ਦੇ, ਸਾਡਾ ਸਿੰਘ ਸੀ ਅਸੀਂ ਖੁਦ ਜਾਂਦੇ ਹੈ, ਖੁਦ ਅਖੀਟਾ ਪ੍ਰਚੰਡ ਕਰਦੇ, ਖੁਦ ਅਸੀਂ ਕੀਰਤਨ ਸੁਲਾ ਪੜ੍ਹਦੇ, ਜਾਂ ਆਪਣਾ ਗੜਬਈ ਭਾਈ ਦਇਆ ਸਿੰਘ ਪੰਜਾਂ ਪਿਆਰੇ ਦੇ ਮੁਖੀ ਜਥੇਦਾਰ ਨੂੰ ਭੇਜਦੇ। ਇਹ ਸਿੰਘ ਤਾਂ ਮੈਨੂੰ ਆਪਣੀ ਜਾਨ ਮਾਲ ਨੂੰ ਵੀ ਪਿਆਰੇ ਆ, ਅਤੇ ਮੈਨੂੰ ਦੱਸਿਆ ਨਹੀਂ, ਦੇਖੋ ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਖੜੇ, ਅਸੀਂ ਕੀ ਕਰਦੇ ਹਾਂ, ਲੈ ਕੇ ਤੁਰ ਪਏ। ਮਹਾਰਾਜ ਕਹਿੰਦੇ ਲਿਆਓ ਭਾਈ ਆਲਮ ਸਿੰਘ ਉਦੇ ਸਿੰਘ, ਮਹਾਰਾਜ ਦਾ ਜਰਨੈਲ ਸੀ, ਭਾਈ ਮਨੀ ਸਿੰਘ ਦਾ ਪੁੱਤਰ, ਭੀਮ ਚੰਦ ਨੇ ਕੋਈ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਿਰ ਕਲਮ ਕਰਕੇ ਲਿਆ। ਕੇਸਰੀ ਚੰਦ ਉੱਠ, ਮੈਂ ਲਿਆਊਂਗਾ ਜਾਂ ਜੀਂਦੇ ਫੜ ਕੇ ਜਾਂ ਸੀਸ ਲਿਆ ਕੇ ਥਾਲ 'ਚ ਰੱਖ। ਉਦੇ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਕਹਿਣਾ, ਮਹਾਰਾਜ ਮੈਨੂੰ ਹੁਕਮ ਦਿਓ ਵੀ ਚਿੱਤਰ ਦਿੰਦਾ ਭਰਾ, ਉਹਨਾਂ ਨਾਗੜੀ ਨਾ ਹਾਥੀ ਦੀਆਂ ਤਵੀਆਂ ਵੀ ਨਹੀਂ ਸੀ ਨਾ ਪਚੱਤਰ, ਇਹ ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਸੀ, ਅਤੇ ਉਹਦੇ ਅਸੀਂ ਜਰਨੈਲ ਸੀ ਮਹਾਰਾਜ, ਅਤੇ ਜਿਹੜਾ ਕਲਪਾ ਪਰਛਾ ਤਿੰਨ ਮਾਰ ਕੇ ਗੁਰੂ ਕੇ ਤ੍ਰਿਵੈਣੀ ਪੈਦਾ ਕੀਤੀ ਉਹ ਮਹਾਰਾਜ ਨੇ ਦਿੱਤਾ। ਗਿਆ ਉਹ ਹਾਲੇ ਪ੍ਰਤਗਿਆ ਕਰਦਾ ਹੀ ਸੀ, ਕਦੂਆਰ ਦਾ ਸਿਰ ਵੱਢਿਆ ਬਾਰਿਸ਼ ਤਾਂ ਕਿ ਮਹਾਰਾਜ ਚਰਨ ਰੱਖਿਆ, ਆਹ ਸੀ ਜਿਹੜਾ ਤੁਹਾਡੇ ਸੀਸ ਦੇ ਸੁਪਨੇ ਲੈਂਦਾ ਸੀ ਕੇਸਰੀ ਚੰਦ, ਐਸੇ ਐਸੇ ਸਿੰਘ ਸੀ, ਅਤੇ ਮਹਾਰਾਜ ਨੂੰ ਕਿਵੇਂ ਨਾ ਪਿਆਰ ਕਰ, ਇਹ ਬਿਨਾਂ ਹੀ ਦੱਸੇ ਜਾਏ ਤੁਰੇ ਸ਼ਮਸ਼ਾਨ ਘਾਟ। ਮਹਾਰਾਜ ਕਹਿੰਦੇ ਲਿਆਓ, ਉਹਦੇ ਹੁਣ ਚਲੇ ਗਏ ਆਦਮ ਸੁਣੇ, ਉਹ ਆਉਣ ਨਹੀਂ ਜੀ, ਇਹ ਹੁਣ ਦੋ ਦਿਨ ਹੋ ਗਏ ਆ, ਫਿਰ ਦੇਹ ਖਰਾਬ ਹੋ ਜੂਗੀ, ਫਲਾਨਾ ਹੋ ਜਾਏਗਾ, ਬੜੇ ਬਹਾਨੇ ਬਾਜ਼ੀਆਂ ਕਰ। ਮਹਾਰਾਜ ਕਹਿੰਦੇ ਛੱਡਣਾ ਨਹੀਂ, ਉਹ ਸਾਧ ਸੰਗਤ ਜੀ ਲੈ ਅਤੇ ਉਹ ਪਿਆ ਜੀ, ਮਹਾਰਾਜ ਕਹਿੰਦੇ ਤਾਂ ਥੱਲੇ ਚੁਆਤੀ ਲਾਓ। ਦੇਖੋ ਮਹਾਰਾਜ ਨਾ ਦੁਨੀਆ ਕੀ ਖੱਚਰ ਵਿਦਿਆ ਕਰਦੀ ਹੈ, ਉਸ ਤੇਰੇ ਲਾਈ ਤੋਂ ਬੁੜਕਣ ਲੱਗ ਪਿਆ, ਕਹਿੰਦੇ ਉਹ ਤਾਂ ਜੀਂਦਾ ਹੋ ਗਿਆ ਭਾਈ। ਮਹਾਰਾਜ ਕਹਿੰਦੇ ਬਈ ਜਾਣਾ ਸੀ ਤਾਂ ਇਹਦਾ ਫਿਰ ਤਰ੍ਹਾਂ ਕਰਦੇ, ਜਾਣ ਨੂੰ ਚਲੇ ਜਾਂਦੇ ਕੋਈ ਗੱਲ ਨਹੀਂ, ਪਰ ਤੁਸੀਂ ਕਹਿਣਾ ਸੀ ਗੁਰੂ ਗੋਬਿੰਦ ਸਿੰਘ ਅੰਤਰਜਾਮੀ ਨੇ ਉਹਨਾਂ ਦੀ ਅੱਖਾਂ 'ਚ ਘੱਟਾ ਪਾ ਕੇ ਲੈ ਗੁਰੂ ਨਾਨਕ ਦੀ ਗੱਦੀ ਨੂੰ ਇਲਾਜ ਲੱਗਣੀ ਸੀ ਮੈਨੂੰ ਆਪਣਾ ਹੀ ਕੋਈ ਫਿਕਰ ਗੁਰੂ ਨਾਨਕ ਦੇ ਨਾਂ ਨੂੰ ਸੀ ਵੇਖੋ ਪਾਤਸ਼ਾਹ ਅਸੀਂ ਮਹਾਰਾਜ ਨਾਲ ਵਿਆਹ ਕੁਛ ਕਰਦੇ ਅੱਜ ਜਦੋਂ ਤੁਸੀਂ ਬੋਤਲ ਨੂੰ ਹੱਥ ਪਾਉਂਦੇ ਆ ਤੁਹਾਡੇ ਹੱਥ ਵਿੱਚ ਕੜਾ ਹੁੰਦਾ ਕਦੀ ਸੋਚਿਆ ਕਿ ਮਹਾਰਾਜ ਦਾ ਕੜਾ ਪਾਈ ਬੈਠਾ ਬੋਤਲ ਸ਼ਰਾਬ ਪੀ ਰਿਹਾ ਤੂੰ ਉਹ ਤੂੰ ਸਿੱਖਾਂ ਦਾ ਮੁੰਡਾ ਹੋ ਕੇ ਨਾਈ ਦੇ ਦੁਕਾਨ ਤੇ ਹਜਾਮਤ ਕਰਾ ਰਿਹਾ ਤੂੰ ਸਿੱਖਾਂ ਦੀ ਲੜਕੀ ਹੋ ਕੇ ਭਰਵੱਟੇ ਮਨਾ ਰਹੀ ਹੈ ਪਰ ਚੂੰਡਾ ਮਨਾ ਰਹੀ ਹੈ ਪਰ ਜੇ ਸਾਨੂੰ ਮਹਾਰਾਜ ਦਿਸਦੇ ਹੋਣ ਤੇ ਮਹਾਰਾਜ ਖੜੇ ਦੇਖ ਕੇ ਆਹ ਕੀ ਕਰਦੇ ਹਾਂ ਤੇ ਕਦੀ ਗਲਤੀਆਂ ਕਰੀਏ ਕਿਉਂ ਕਰਦੇ ਹਾਂ ਅਸੀਂ ਮਹਾਰਾਜ ਨੂੰ ਭੁਲਾ ਚੁੱਕੇ ਤੇ ਜਿਹਨਾਂ ਨੂੰ ਮਹਾਰਾਜ ਚੇਤੇ ਆ ਮੌਤ ਚੇਤੇ ਤੇ ਪਰਮੇਸ਼ਰ ਚੇਤੇ ਗੁਰੂ ਚੇਤੇ ਆ ਉਹ ਗਲਤ ਕੰਮ ਨਹੀਂ ਕਰੂਗਾ ਗੱਜ ਕੇ ਬੋਲੋ ਮੇਰਾ ਗੱਲ ਅੱਜ ਦੀ ਕਥਾ ਤੁਹਾਡੇ ਤੇ ਅਸਰ ਤਾਂ ਕੁਝ ਪਾਊਗੀ ਜੇ ਕਿਸਮਤ ਨੇ ਸਾਥ ਦਿੱਤਾ ਤੇ ਜੇ ਕਿਸਮਤ ਸਾਥ ਨਹੀਂ ਦਿੰਦੀ ਫਿਰ ਬਚਨ ਮੰਨਣਾ ਔਖਾ ਬਹੁਤ ਹੁੰਦਾ ਇਹ ਤਾਂ ਬਹੁਤ ਔਖਾ ਹੁੰਦਾ ਕਿਉਂਕਿ ਇਸ ਘਰ ਦੀ ਇੱਕੋ ਇੱਕ ਪੜ੍ਹਾਈ ਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਇੱਥੇ ਹੁਜਤਾਂ ਨਹੀਂ ਇੱਥੇ ਤਰਕਾਂ ਨਹੀਂ ਇੱਥੇ ਦਲੀਲਾਂ ਨਹੀਂ ਮੈਂ ਅੱਗੇ ਵੀ ਇੱਕ ਦਿਨ ਸੁਣਾਇਆ ਸੀ ਇਹ ਬਚਨ ਫਿਰ ਮਾੜਾ ਜਿਹਾ ਸੁਣਾ ਦੇਣਾ ਇੱਕ ਜ਼ਿਮੀਦਾਰ ਹੁੰਦਾ ਸੀ ਜਿਹੜੇ ਹਲਟ ਜੋੜਨਾ ਨਾ ਉਹ ਬਲਦ ਦੇ ਗਲ 'ਚ ਟੱਲੀ ਪਾਈ ਹੋਈ ਸੀ ਉਹ ਨੱਕੇ ਮੋੜਨ ਜਾਣਾ ਤੇ ਉਹ ਖੜਕੂਗਾ ਤੇ ਪਤਾ ਲੱਗੂ ਕਿ ਬਲਦ ਤੁਰਿਆ ਜਾਂਦਾ ਇੱਕ ਉੱਥੇ ਨਿਆਏ ਬੜਾ ਆ ਗਿਆ ਜਿਵੇਂ ਅੱਜ ਕੱਲ੍ਹ ਦੇ ਬਹੁਤੇ ਕਤਰਕੀ ਹਰ ਗੱਲ 'ਤੇ ਚੰਗਾ ਕਰਦੇ ਕਹਿੰਦੇ ਭਈ ਆ ਬਲਦ ਦੇ ਗਲ 'ਚ ਟੱਲ ਪਾਇਆ ਕਹਿੰਦੇ ਮੈਂ ਨੱਕੇ ਮੋੜਨ ਜਾਣਾ ਤੇ ਉਹ ਟੱਲ ਖੜਕਦਾ ਪਤਾ ਹੁੰਦਾ ਵੀ ਹਲਟ ਚੱਲ ਰਿਹਾ ਕਹਿੰਦਾ ਜੇ ਬੋਲ ਤੇ ਖੜ ਕੇ ਸਿਰ ਖੜਕਾਈ ਜੇ ਹਲਾਈ ਜੇ ਫੇਰ ਖੜਕੂ ਕਹਿੰਦੇ ਮੇਰਾ ਬੋਲਦ ਨੇ ਵਕਾਲਤ ਨਹੀਂ ਕੀਤੀ ਹੋਈ ਗੱਜ ਕੇ ਬੋਲੋ ਇਹ ਗੱਲਾਂ ਵਕੀਲਾਂ ਵਾਲੀਆਂ ਹੋਣੀਆਂ ਬੋਲਦ ਨੇ ਵਕਾਲੀ ਵਕਾਲਤ ਕੀਤੀ ਹੋਈ ਇਹ ਤੁਰਿਆ ਰਹਿੰਦਾ ਮੈਂ ਇਹਨੂੰ ਦਿੰਦਾ ਪੇੜੇ ਰੋਜ਼ ਨਿਆਰੀਆਂ ਦਿੰਦਾ ਇਹ ਵਫਾਦਾਰੀ ਨਾਲ ਚੱਲਦਾ ਅੱਜ ਕੱਲ੍ਹ ਦੁਨੀਆਂ ਵਕਾਲਤਾਂ ਕਰਨ ਸਿੱਖ ਗਈ ਦਲੀਲਬਾਜ਼ੀਆਂ ਛੰਕੇਬਾਜ਼ੀਆਂ ਹਰ ਗੱਲ ਤੇ ਤਰਕ ਇਹ ਕਿਵੇਂ ਹੋ ਗਿਆ ਐਂ ਕਿਵੇਂ ਹੋ ਗਿਆ ਉਹ ਸਮਰੱਥ ਸਭ ਕੁਝ ਕਰ ਰਿਹਾ ਹੈ ਜੋ ਮਰਜ਼ੀ ਕਰ ਸਕਦਾ ਉਹ ਸਮਰੱਥ ਹੈ ਸਰਵ ਸ਼ਕਤੀਮਾਨ ਹੈ ਇਸ ਵਾਸਤੇ ਪਾਤਸ਼ਾਹ ਕਹਿ ਰਹੇ ਹਨ ਕਿ ਉਹਦੇ ਅੱਗੇ ਦੁਨੀਆਂ ਦੀਆਂ ਚਤਰਾਈਆਂ ਨਹੀਂ ਚੱਲਦੀਆਂ ਲੋਕਾਂ ਨੇ ਤਾਂ ਬਹੁਤ ਚਤਰਾਈਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਰ ਵੀ ਰਹੇ ਹਨ ਅੱਜ ਵੀ ਬਹੁਤ ਚਤਰਾਈਆਂ ਕਰਦੇ ਇਹ ਬਾਣੀ ਬਾਣੀ ਨੇ ਇਹ ਫਲਾਨਾ ਨੇ ਬਾਬਾ ਦੀਪ ਸਿੰਘ ਦਾ ਸੀਸ ਕਿਵੇਂ ਹੋ ਗਿਆ ਕਰਨ ਵਾਲਾ ਕਰਕੇ ਦਿਖਾ ਗਿਆ ਤੇ ਤੂੰ ਬਾਬਾ ਦੀਪ ਸਿੰਘ ਨੇ ਸਰਟੀਫਿਕੇਟ ਲੈਣਾ ਕੋ ਗੰਬੜਾ ਮਰਦ ਕਰ ਗਿਆ ਕਰਾਉਣ ਵਾਲੇ ਨੇ ਕਰਾ ਲਿਆ ਤੇਰੇ ਸਰਟੀਫਿਕੇਟ ਦੀ ਲੋੜ ਨਹੀਂ ਤੇ ਤੇਰੀ ਮਨਜ਼ੂਰੀ ਨਾ ਹੋਵੇ ਬਾਬਾ ਦੀਪ ਸਿੰਘ ਤਲੀ ਦੇ ਸੀਸ ਲੈ ਕੇ ਲੜੇ ਸੀ ਕਿ ਨਹੀਂ ਲੜੇ ਸੀ ਇਹੋ ਜਿਹਾ ਜਿਹੜੇ ਬੰਦੇ ਆ ਕੇ ਤੁਹਾਡੇ 'ਚ ਗਲਤ ਪ੍ਰਚਾਰ ਕਰਦੇ ਆ ਇਹਨਾਂ ਨੂੰ ਧੌਣੋਂ ਫੜ ਕੇ ਕੋਡੇ ਕਰ ਲਿਆ ਕਰੋ ਇਹਨਾਂ ਨੂੰ ਹੋਸ਼ ਆ ਜਾਊਗੀ ਤੁਸੀਂ ਜਿਹੜਾ ਉਹਨੇ ਦੌਦਾ ਪੌਂਡ ਰੱਖੀ ਜਾਂਦੇ ਆ ਇਹ ਨਹੀਂ ਦੇਖਦੇ ਇਹ ਸਿਧਾਂਤ ਦੇ ਉਲਟ ਬੋਲਦੇ ਜਾਂ ਪੱਖ 'ਚ ਬੋਲਦੇ ਆ ਇਹ ਸਾਡੀ ਇਹ ਕਮਜ਼ੋਰੀ ਹੈ ਜਿਹੜਾ ਆਉਂਦਾ ਬਸ ਉਹਦੇ ਨਾਲ ਤੁਰ ਪੈਂਦੇ ਗੰਗਾ ਗਿਆ ਗੰਗਾ ਰਾਮ ਜਮਨਾ ਗਿਆ ਜਮਨਾ ਦਾਸ ਆਟੇ ਦੇ ਦੀਵੇ ਨਾ ਬਣੋ ਵੀ ਜੀ ਨੂੰ ਮਰੋੜਿਆ ਉਹਨੂੰ ਮਰੋੜੇਗਾ ਜਿਹੜਾ ਵੀ ਨਾ ਗੁਰਸਿੱਖਾਂ 'ਤੇ ਤਰਕ ਕਰਦਾ ਉਹਦੀ ਕਦੀ ਲਿਹਾਜ਼ ਨਹੀਂ ਕਰਨਾ ਗੁਰੂ ਦੀ ਬਾਣੀ 'ਤੇ ਜਿਹੜਾ ਤਰਕ ਕਰਦਾ ਉਹਨੂੰ ਕਦੀ ਮੁਆਫ਼ ਨਹੀਂ ਕਰਨਾ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦੇ ਜਿਹੜੇ ਸਤਿਗੁਰੂ ਜੀ ਨੂੰ ਮਨ ਕਰਕੇ ਮਿਲ ਗਏ ਕੌਣ ਮਿਲੇ ਜਿਨੀ ਆਪਾ ਭਾਵ ਹੰਕਾਰ ਹੋਇਆ ਜਿੰਨਾ ਚਿਰ ਹੰਕਾਰ ਹੈ ਗੁਰੂ ਨਾਲ ਮਿਲਾਪ ਕਿਵੇਂ ਹੋਏਗਾ ਗੁਰੂ ਨਾਲ ਮਿਲਾਪ ਉਹਦੇ ਹੋਏਗਾ ਜਦੋਂ ਆਪਣੀ ਹੋਂਦ ਮਿਟਾ ਦਿੱਤੀ ਫਿਰ ਇਹ ਭੇਤਾ ਪ੍ਰਾਪਤ ਹੋਵੇਗੀ ਇਹ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸ਼ਰਵਣ ਕੀਤਾ ਹੈ ਧੰਨ ਸੱਚੇ ਪਾਤਸ਼ਾਹ ਜਿੱਥੇ ਐਡੀ ਵੱਡੀ ਕਿਰਪਾ ਕਰਦੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਥੇ ਇਹ ਵੀ ਕਿਰਪਾ ਕਰਦਣ ਮਹਾਰਾਜ ਅਸੀਂ ਜੀਵ ਕਲਯੁਗੀ ਪਾਪਾਂ ਨਾਲ ਭਰੇ ਹਾਂ ਕਿ ਬਾਣੀ ਸਾਡੇ ਹਿਰਦੇ ਵਿੱਚ ਵੱਸ ਜਾਏ ਜਦੋਂ ਹਿਰਦੇ 'ਚ ਵੱਸ ਜਾਏਗੀ ਤੇ ਫਿਰ ਕਦੀ ਵੀ ਗਲਤ ਕੰਮ ਨਹੀਂ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਡਾਂ ਕੋਟ ਧੰਨਵਾਦ ਕਰੀਏ ਕਿ ਗਰੀਬ ਨਿਵਾਜ ਦੇਖੋ ਸਿੱਖ ਕੌਮ ਗਿਣਤੀ ਬੜੀ ਥੋੜ੍ਹੀ ਹੈ ਇਹਨਾਂ ਡਾਕਟਰ ਬੜੇ ਹੋਏ ਆ ਫਿਲਾਸਫਰ ਬੜੇ ਇੰਜੀਨੀਅਰ ਬੜੇ ਆ सूरमे बड़े, दानी बड़े, त्यागी बरागी और बड़े बड़े साधु महात्मा विद्वान ब्रह्म ज्ञानी हुए है, परोपकारी हुए है बहुत थोड़ी, पर साढ़े दो तीन कमजोरियां आ गई जड़ा साढ़ा बहुत नुकसान कर रहे। एक तो शांकेबाजी तर्क वितर्क बहुत आ गई आ कुछ साल, एक साध संग जी फुट बड़ी है, एक दो टीबी लाने वाला काम, एक नशा ते पेशा ते फैशन, ये जेडे चार पांच औगने ये साढ़े सारे गुणा के पानी फेर रहे हैं। कितने इन्हों का त्याग कर दईए ना फिर दुनिया की कोई शक्ति नहीं जी खालसे पराजित कर सके। तो इस वास्ते इन बेनती प्रवान करनिया। धन धन साहिब श्री गुरु नानक देव जी महाराज, जगत माता सुरखणी, बेबे नानकी जी मेरे ते भी आप ते भी सारयां ते कृपा करन, सब नू नाम दान सिखी दान भरोसा तंदुरुस्ती खालसा पंथ दी चढ़दी कला एकता अथपाक बख्शिश करन। हां जी
सर्वथान को राजा
तहे अनवद शब्द अगाजा इस पै क्या चतराई मेरे नानक